ਭਾਈਚਾਰਾ ਮਹਿਜ਼ ਇੱਕ ਸ਼ਬਦ ਨਹੀਂ, ਇਹ ਇੱਕ ਪ੍ਰਬੰਧ ਹੈ। ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੋਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਅੱਜ ਦਿਨ ਵੀਰਵਾਰ, ਤਰੀਕ 23 ਮਾਰਚ 2016, ਨਾਨਕ ਸ਼ਾਹੀ 10 ਚੇਤ ਸੰਮਤ 549। ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਜੇਕਰ ਟਾਈਮ ਦੀ ਗੱਲ ਕਰੀਏ ਤਾਂ ਬ੍ਰਿਸਬੇਨ ਦੇ ਵਿਚ 7:01 ਹੋ ਚੁੱਕੇ ਆ, ਤੇ ਸਿਡਨੀ, ਕੈਨਬਰਾ ਤੇ ਮੈਲਬਰਨ ਦੇ ਵਿਚ 8:01, ਤੇ ਭਾਰਤ ਦੇ ਵਿਚ ਹਜੇ ਸਵਖਤ ਸਵੇਰੇ ਸਾਜਰੇ ਦੇ 5:01 ਹੋਇਆ, ਤੇ ਐਡੀਲੇਡ ਵਿਚ 7:31। ਤੇ ਦੋਸਤੋ, ਇਸ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਆਪਣੀ ਸਾਂਝ 2 ਘੰਟਿਆਂ ਦੀ ਰਹੇਗੀ, ਤੇ ਇਸ ਦੌਰਾਨ ਅਸੀਂ ਤੁਹਾਡੇ ਸੁਨੇਹੇ ਲਵਾਂਗੇ, ਖਬਰਾਂ ਤੇ ਝਾਤ ਮਾਰਾਂਗੇ, ਤੇ ਅਗਲੇ ਘੰਟੇ ਦੇ ਵਿਚ ਆਪ ਦੀਆਂ ਕਾਲਸ ਦਾ ਵੀ ਇੰਤਜ਼ਾਰ ਰਹੇਗਾ। ਤੇ ਪ੍ਰੋਗਰਾਮ ਦੇ ਕੁਝ ਪਲਾਂ ਬਾਅਦ ਅਸੀਂ ਪ੍ਰੋਗਰਾਮ ਦੇ ਵਿਚ ਹਿੱਸਾ ਬਣਨਗੇ ਅਮਨਦੀਪ ਸਿੰਘ ਜੀ ਸਿੱਧੂ ਕੌਫ ਸਰਵਰ ਤੋਂ, ਜੋ ਕਿ ਮੈਨੂੰ ਟੈਕਨੀਕਲ ਸਪੋਰਟ ਵੀ ਦੇ ਰਹੇ ਨੇ। ਤੇ ਅੱਜ ਦਾ ਦਿਨ ਇਤਿਹਾਸਕ ਦਿਨ ਹੈ, ਸੋ ਉਸ ਅੱਜ ਦੇ ਦਿਨ ਦੇ ਇਤਿਹਾਸ ਤੇ ਵੀ ਝਾਤ ਮਾਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ। ਤੇ ਬ੍ਰਿਸਬੇਨ ਦੇ ਵਿਚ ਬਹੁਤ ਹੀ ਖੂਬਸੂਰਤ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ, ਬੱਦਲਬਾਰੀ ਹੋਈ ਹੋਈ ਹੈ, ਤੇ ਆਸ ਕਰਦੇ ਹਾਂ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਤੇ ਆਪਣੇ ਸਮੇਂ ਦਾ ਆਨੰਦ ਮਾਣ ਰਹੇ ਹੋਵੋਗੇ। ਤੇ ਆਸਟ੍ਰੇਲੀਆ ਵਾਲਿਆਂ ਨੇ ਆਪਣੇ ਕੰਮ ਦਿਨ ਦੀ ਸ਼ੁਰੂਆਤ ਤੇ ਕੰਮਾਂ ਕਾਰਾਂ ਦੀ ਸ਼ੁਰੂਆਤ ਕਰ ਲਈ ਹੋਵੇਗੀ, ਤੇ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਸ਼ੁਭ ਬਤੀਤ ਹੋਵੇ। ਤੇ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਰਣਜੀਤ ਬਾਵੇ ਦੇ ਇੱਕ ਗੀਤ ਦੇ ਨਾਲ। ਸੋ ਤੁਸੀਂ ਸੁਣੋ ਇਹ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਮੁੰਡਾ ਸਰਦਾਰਾਂ ਦਾ ਅਨੰਦਪੁਰ ਨੂੰ ਜਾਂਦਾ ਹੈ। ਅਨੰਦਪੁਰ ਹੁਣੇ ਹੁਣੇ ਹੋਲੇ ਮਹੱਲੇ ਦਾ ਤਿਉਹਾਰ ਲੰਘ ਕੇ ਗਿਆ ਹੈ ਤੇ ਅੱਗੇ ਵਿਸਾਖੀ ਆ ਰਹੀ ਹੈ, ਤੇ ਜਿਹੜੇ ਮੈਂ ਕਹਿੰਦਾ ਪੰਜਾਬ ਜਾ ਕੇ ਆਏ ਤਾਜ਼ਾ ਤਾਜ਼ਾ ਤੇ ਉਹ ਤਾਂ ਜ਼ਰੂਰ ਅਨੰਦਪੁਰ ਸਾਹਿਬ ਜਾ ਕੇ ਆਏ ਹੋਣਗੇ, ਤੇ ਜਿਹਨਾਂ ਨੂੰ ਚਿਰ ਵੀ ਹੋ ਗਿਆ ਪਰ ਯਾਦਾਂ ਜ਼ਰੂਰ ਹੋਣਗੀਆਂ ਅਨੰਦਪੁਰ ਸਾਹਿਬ ਨੂੰ ਜਾਣ ਦੀਆਂ। ਸੋ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਪਾਂ ਨੂੰ ਸ਼ਹਾਦਤ ਕੁਰਬਾਨੀਆਂ ਸਿੱਖ ਕੌਮ ਭਰੀ ਪਈ ਆ। ਸੋ ਅਨੰਦਪੁਰ ਸਾਹਿਬ ਨਾਲ ਸਾਰਿਆਂ ਦਾ ਅਟੈਚਮੈਂਟ ਆ ਕਿਤੇ ਨਾ ਕਿਤੇ, ਤੇ ਇੱਥੋਂ ਹੀ ਸਾਨੂੰ ਸਿੱਖਿਆ ਮਿਲ ਰਹੀ ਹੈ। ਗੁਰੂ ਸਾਹਿਬ ਨੇ ਜੋ ਸਾਨੂੰ ਸਿੱਖਿਆ ਉੱਥੋਂ ਪੰਜਾਬ ਪਿਆਰਿਆਂ ਦੇ ਵਿੱਚ ਸਿੱਖਿਆ ਦਿੱਤੀ ਸਾਨੂੰ। ਸੋ ਅੱਜ ਗੱਲ ਕਰਾਂਗੇ, ਅੱਜ ਦਾ ਦਿਨ ਇਤਿਹਾਸਕ ਆ, ਸਿੱਖ ਕੌਮ ਸ਼ਹਾਦਤ ਦੀ ਆ, ਸਰਦਾਰੀਆਂ ਦੀ ਗੱਲ ਕੀਤੀ ਗਈ ਇਸ ਗੀਤ ਦੇ ਵਿੱਚ। ਸੋ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਨ ਆ 23 ਮਾਰਚ। ਸੋ ਇਹ ਕੋਈ ਭੁੱਲਣ ਵਾਲੀ ਤਰੀਕ ਤਾਂ ਨਹੀਂ, ਸਾਰਿਆਂ ਨੂੰ ਯਾਦ ਹੀ ਹੋਵੇਗੀ, ਪਰ ਇੱਕ ਚਲਨ ਜਿਹਾ ਬਣ ਗਿਆ ਕਿ ਸਾਡੇ ਦਿਮਾਗ ਦੇ ਵਿੱਚ ਆਉਂਦੀ ਜਾਂਦੀ ਰਹਿੰਦੀ ਆ ਕਿ ਸਿਰਫ ਉਸੇ ਦਿਨ ਨੂੰ ਅਸੀਂ ਚੇਤੇ ਰੱਖਦੇ ਹਾਂ, ਜਦੋਂ ਦਿਨ ਆਉਂਦਾ ਹੈ ਉਸੇ ਦਿਨ ਅਸੀਂ ਗੱਲ ਕਰਦੇ ਹਾਂ। ਵੈਸੇ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ, ਤੇ ਜੇਕਰ ਅਸੀਂ ਇਹਨਾਂ ਨੂੰ ਚੇਤਿਆਂ ਦੇ ਵਿੱਚ ਰੱਖਾਂਗੇ ਆਪਣਿਆਂ ਦੇ ਵਿੱਚ, ਤੇ ਇਹਨਾਂ ਤੋਂ ਸੇਧ ਲੈ ਕੇ ਚੱਲਾਂਗੇ, ਤੇ ਅਜਿਹੇ ਭਾਣੇ ਫਿਊਚਰ ਦੇ ਵਿੱਚ ਨਹੀਂ ਵਾਪਰਨਗੇ। ਤੇ ਥੋੜੀ ਜਿਹੀ ਝਾਤ ਮੈਂ ਉਹਨਾਂ ਦੇ ਜੀਵਨ ਤੇ ਮਾਰ ਦਾਂਗਾ, ਤੇ ਵਧੇਰੇ ਜਾਣਕਾਰੀ ਇਹਨਾਂ ਦੇ ਜੀਵਨ ਬਾਰੇ ਅਸੀਂ ਜਦੋਂ ਸਿੱਧੂ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਉਣਗੇ ਵਧੇਰੇ ਗੱਲ ਉਹਨਾਂ ਦੇ ਆਉਣ ਤੇ ਕਰਾਂਗੇ। ਤੇ ਬੇਸਿਕ ਜਿਹਾ ਦੱਸਦੇ ਜਾਵਾਂ ਕਿ ਸਰਦਾਰ ਭਗਤ ਸਿੰਘ ਦਾ ਜਨਮ 27 ਜਾਂ 28 ਕਨਫਰਮ ਨਹੀਂ ਆ, ਦੱਸਿਆ ਜਾਂਦਾ ਕਿ 27 ਜਾਂ 28 ਸਤੰਬਰ 1907 ਨੂੰ ਹੋਇਆ ਸੀ, ਲਾਇਲਪੁਰ ਡਿਸਟ੍ਰਿਕਟ ਪੰਜਾਬ ਜੋ ਕਿ ਮੌਜੂਦਾ ਪਾਕਿਸਤਾਨ ਦੇ ਵਿੱਚ। ਤੇ ਇਹਨਾਂ ਦਾ ਸ਼ਹੀਦੀ ਦਿਨ ਜੋ ਕਿ ਅੱਜ 23 1931, ਤੇ ਉਮਰ ਸਿਰਫ 23 ਸਾਲ ਦੀ ਸੀ, ਲਾਹੌਰ ਪਾਕਿਸਤਾਨ ਦੇ ਵਿੱਚ ਜੋ ਕਿ ਮੌਜੂਦਾ ਪਾਕਿਸਤਾਨ ਦੇ ਵਿੱਚ। ਸੋ ਕੌਂਸਪਰੈਂਸੀ ਕੇਸਿਸ ਜਿਹੜੇ ਚੱਲੇ ਸੀ ਭਗਤ ਸਿੰਘ ਦੇ ਉੱਤੇ, ਤੇ ਪਾਰਲੀਮੈਂਟ ਦੇ ਵਿੱਚ ਬੰਬ ਸੁੱਟਣਾ, ਤੇ ਅਜਿਹੇ ਜੋ ਵੀ ਕਾਰਨਾਮੇ ਉਹਨੀ ਛੋਟੀ ਉਮਰ ਦੇ ਵਿੱਚ ਕੀਤੇ। ਅਸੀਂ ਛੋਟੇ ਹੁੰਦੇ ਆਪਣੇ ਸਕੂਲ ਟਾਈਮ ਤੋਂ ਪੜ੍ਹਦੇ ਆਉਂਦੇ ਹਾਂ, ਅਨੇਕਾਂ ਫਿਲਮਾਂ ਬਣੀਆਂ ਉਹਨਾਂ ਦੇ ਜੀਵਨ ਦੇ ਉੱਤੇ ਅਸੀਂ ਜਾਣਦੇ ਹਾਂ, ਪਰ ਜੀਵਨ ਤੋਂ ਸੇਧ ਲੈਣਾ ਉਹ ਵੱਖਰੀ ਗੱਲ ਆ। ਸੇਧ ਕਿੱਦਾਂ ਲੈਣੀ ਆ ਉਹ ਅਮਨਦੀਪ ਸਿੰਘ ਸਿੱਧੂ ਜੋ ਪ੍ਰੋਗਰਾਮ ਦੇ ਵਿੱਚ ਜੁੜਨਗੇ, ਤੇ ਕੀ ਕੰਮ ਇਹਨੇ ਆਪਣੇ ਜੀਵਨ ਦੇ ਦੌਰਾਨ ਕੀਤੇ ਤੇ ਉਹਦੇ ਬਾਰੇ ਵੀ ਝਾਤ ਮਾਰਾਂਗੇ। ਸੋ ਇਹਦਾ ਸੀ ਇਹਨਾਂ ਦੇ ਜੀਵਨ ਤੇ ਥੋੜੀ ਜਿਹੀ ਸੰਖੇਪ ਜਾਣਕਾਰੀ। ਤੇ ਆਪਾਂ ਪਹਿਲਾਂ ਮੌਸਮ ਤੇ ਥੋੜੀ ਝਾਤ ਮਾਰ ਲਈਏ, ਤੇ ਉਸ ਤੋਂ ਬਾਅਦ ਅਸੀਂ ਇੱਕ ਸੁਣਾਂਗੇ ਗੀਤ, ਤੇ ਉਸ ਤੋਂ ਪਾਰ ਅਮਨਦੀਪ ਸਿੱਧੂ ਜੀ ਨਾਲ ਰਾਬਤਾ ਕਾਇਮ ਕਰਾਂਗੇ। ਤੇ ਸਾਡੇ ਮਿੱਤਰਾਂ ਦੋਸਤਾਂ ਦੇ ਵੀ ਸੁਨੇਹੇ ਆਣੇ ਸ਼ੁਰੂ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ। ਰਾਜ ਮਹਿੰਦਰ ਜੀ, ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜ ਚੁੱਕੇ ਆ ਪ੍ਰੋਗਰਾਮ ਤੇ। ਜੇਕਰ ਹੁਣ ਮੌਸਮ ਦੀ ਗੱਲ ਕਰੀਏ ਤਾਂ ਅੱਜ ਬੱਦਲਵਾਰੀ ਬਣੀ ਹੋਈ ਹੈ ਬ੍ਰਿਸਬਨ ਦੇ ਵਿੱਚ, ਤਕਰੀਬਨ ਸਾਰੇ ਆਸਟ੍ਰੇਲੀਆ ਦੇ ਵਿੱਚ ਬੱਦਲਵਾਰੀ ਦੇ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ। ਸੋ ਥੋੜਾ ਗੌਰ ਵੀ ਕਰਨਾ, ਬਚਾਅ ਵੀ ਰੱਖਣਾ ਇਸ ਚੀਜ਼ ਤੋਂ, ਕਰੀਕਸ ਤੋਂ ਖਾਸ ਕਰਕੇ ਜੇ ਕਿਤੇ ਪਾਣੀ ਚੱਲ ਰਿਹਾ ਆ ਤਾਂ ਉੱਥੇ ਆਪਣੀ ਜਾਬਾਜੀ ਨਹੀਂ ਦਿਖਾਣੀ, ਬਚਾਅ ਰੱਖਣਾ ਤੇ ਉਹਨੂੰ ਚੱਲਦੇ ਪਾਣੀ ਦੇ ਵਿੱਚ ਗੱਡੀ ਕਰਾਸ ਕਰਨ ਤੋਂ ਬਚਾਅ ਰੱਖੋ, ਅਵਾਇਡ ਕਰੋ ਤਾਂ ਜੋ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ। ਤਾਂ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਬ੍ਰਿਸਬਨ ਦੇ ਵਿੱਚ ਅੱਜ ਵੱਧ ਤੋਂ ਵੱਧ 29 ਡਿਗਰੀ ਤੇ ਘੱਟ ਤੋਂ ਘੱਟ 21 ਡਿਗਰੀ ਦੱਸਿਆ ਜਾ ਰਿਹਾ, ਤੇ ਬੱਦਲਵਾਰੀ ਆ, ਮੀਂਹ ਦੇ ਵੀ ਆਸਾਰ ਨੇ ਪੂਰੇ। ਤੇ ਸਿਡਨੀ ਦੇ ਵਿੱਚ ਵੱਧ ਤੋਂ ਵੱਧ 22 ਡਿਗਰੀ ਤੇ ਘੱਟ ਤੋਂ ਘੱਟ 19 ਡਿਗਰੀ, ਤੇ ਉੱਥੇ ਵੀ ਬੱਦਲਵਾਰੀ ਬਣੀ ਹੋਈ ਆ। ਸੋ ਗੱਲ ਕਰੀਏ ਰਾਜਧਾਨੀ ਕੈਨਬਰਾ ਦੀ, ਵੱਧ ਤੋਂ ਵੱਧ 17 ਡਿਗਰੀ ਤੇ ਘੱਟ ਤੋਂ ਘੱਟ 12 ਡਿਗਰੀ, ਤੇ ਉੱਥੇ ਵੀ ਮੌਸਮ ਬੱਦਲਵਾਰੀ ਬਣੀ ਹੋਈ ਹੈ। ਤੇ ਮੈਲਬੋਰਨ ਦੇ ਵਿੱਚ ਮੌਸਮ ਲਗਭਗ ਸਾਫ਼ ਆ, ਤੇ ਵੱਧ ਤੋਂ 24 ਡਿਗਰੀ ਤੇ ਘੱਟ ਤੋਂ ਘੱਟ 12 ਡਿਗਰੀ ਸੈਲਸੀਅਸ ਤਾਪਮਾਨ ਦੱਸਿਆ ਜਾ ਰਿਹਾ। ਤੇ ਪਰਥ ਦੇ ਵਿੱਚ ਵੀ ਅੱਜ ਬੱਦਲਵਾਰੀ ਬਣੀ ਹੋਈ ਆ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ, ਤਕਰੀਬਨ ਸਾਰੇ ਆਸਟ੍ਰੇਲੀਆ ਦੇ ਵਿੱਚ ਇਹ ਬੱਦਲਵਾਰੀ ਬਣੀ ਹੋਈ ਹੈ ਤੇ ਮੀਂਹ ਦੇ ਅਸਾਰ ਨੇ, ਤੇ ਕਿਤੇ ਕਿਤੇ ਮੀਂਹ ਵੀ ਪੈ ਰਿਹਾ। ਤੇ ਵੱਧ ਤੋਂ ਵੱਧ ਤਾਪਮਾਨ ਪਰਥ ਦੇ ਵਿੱਚ 22 ਡਿਗਰੀ ਤੇ ਘੱਟ ਤੋਂ ਘੱਟ 14 ਡਿਗਰੀ, ਤੇ ਤਸਮਾਨੀਆ ਦੀ ਰਾਜਧਾਨੀ ਹੋਬਰਟ ਦੇ ਵਿੱਚ ਵੱਧ ਤੋਂ ਵੱਧ 17 ਡਿਗਰੀ ਤੇ ਘੱਟ ਤੋਂ ਘੱਟ 8 ਡਿਗਰੀ ਤਾਪਮਾਨ ਅੱਜ ਰਿਕਾਰਡ ਕੀਤੇ ਗਏ ਨੇ। ਐਡੇ ਵਿੱਚ 22 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 18 ਡਿਗਰੀ, ਤੇ ਜੇਕਰ ਗੱਲ ਕਰੀਏ ਆਪਣੇ ਪੰਜਾਬ ਦੀ ਤੇ ਉੱਥੇ ਅੱਜ ਤਾਪਮਾਨ ਤੇ ਮੌਸਮ ਜਾ ਰਿਹਾ ਹੈ। ਸੋ ਦੋਸਤੋ ਇਹ ਤਾਂ ਸੀ ਮੌਸਮ ਦੀ ਬਾਬਤ ਜਾਣਕਾਰੀ, ਤੇ ਹੁਣ ਅਸੀਂ ਸੁਣਾਂਗੇ ਇੱਕ ਗੀਤ ਜੋ ਕਿ ਖਾਸ ਤੌਰ ਤੇ ਭਗਤ ਸਿੰਘ ਦੀ ਸ਼ਹਾਦਤ ਦੇ ਲਈ। ਸੋ ਸੁਣੋ ਇਹ ਗੀਤ, ਤੇ ਗੀਤ ਤੋਂ ਉਸ ਪਾਰ ਅਸੀਂ ਪ੍ਰੋਗਰਾਮ ਦੇ ਵਿੱਚ ਜੋੜਾਂਗੇ ਅਮਨਦੀਪ ਸਿੰਘ ਸਿੱਧੂ ਨੂੰ ਕੌਫ ਸਰਵਰ ਤੋਂ, ਤੇ ਸੁਣੋ ਇਹ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ। Thank you.
ਤੰਗ ਆ ਕੇ ਬਿਲੰਮੀ ਤੋਂ ਗੱਭਰੂ ਤੇ ਇਕੱਠੇ ਕਰ ਲੀਤੇ ਲੈ ਕੇ ਸੋਚ ਸਿਰੰਬੇ ਦੀ ਜੋਤਿਆ ਤੇ ਐਕਸ਼ਨ ਸੀ ਕੀਤੇ
ਮਰ ਤੇ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਤੁਸੀਂ ਇਹ ਗੀਤ ਸੁਣ ਰਹੇ ਸੀ ਮਨਜੀਤ ਪੱਪੂ ਦੀ ਆਵਾਜ਼ ਦੇ ਵਿਚ ਤੇ ਗੀਤ ਦਾ ਨਾਮ ਸੀ ਭਗਤ ਸਿੰਘ ਸੋ ਸਾਡੇ ਪ੍ਰੋਗਰਾਮ ਦੇ ਵਿਚ ਦੀਪ ਸਿੰਘ ਤੂਰ ਹਰਪ੍ਰੀਤ ਸਿੰਘ ਕੋਹਲੀ ਤੇ ਕੁਲਦੀਪ ਕੌਰ ਜੀ ਰਿਸਵਿੰਦ ਤੋਂ ਜੁੜ ਚੁੱਕੇ ਨੇ ਤੇ ਆਪ ਸਭ ਦੇ ਸੁਨੇਹੇ ਲੈਂਦੇ ਹਾਂ ਤੇ ਇਸ ਤੋਂ ਪਹਿਲਾਂ ਸੁਨੇਹੇ ਲੈਣ ਤੋਂ ਪਹਿਲਾਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ ਅਮਨਦੀਪ ਸਿੰਘ ਸਿੱਧੂ ਜੀ ਦਾ ਸਤਿ ਸ੍ਰੀ ਅਕਾਲ ਭਾਜੀ
ਹਾਂਜੀ ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ ਤੇ ਸਾਰੇ ਹੀ ਸਰੋਤੇ ਜਿਹੜੇ ਹਰਮਨ ਰੇਡੀਓ ਨਾਲ ਜੁੜੇ ਨੇ ਦੇਸ਼ ਵਿਦੇਸ਼ ਤੋਂ ਉਨ੍ਹਾਂ ਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
ਜੀ ਅਮਨਦੀਪ ਸਿੰਘ ਅੱਜ ਜਿਵੇਂ ਕਿ ਪਹਿਲਾਂ ਮੈਂ ਸਿੱਧੂ ਸਾਹਿਬ ਗੱਲ ਕਰ ਚੁੱਕਿਆ ਤੁਸੀਂ ਸੁਣੇ ਰਹੇ ਹੋਣਗੇ ਕਿ ਅੱਜ 23 ਮਾਰਚ ਦਾ ਦਿਹਾੜਾ ਆ ਤੇ ਆਪਣੇ ਇਤਿਹਾਸਕ ਦਿਨ ਹਿਸਟਰੀ ਵੈਸੇ ਤਾਂ ਆਪਣਾ ਪੂਰਾ ਸਾਲ ਹੀ ਦੇਖਿਆ ਜਾਵੇ ਜਦੋਂ ਤਵਾਰੀਖ ਪੜ੍ਹਦੇ ਤਾਂ ਪਤਾ ਲੱਗਦਾ ਕਿ ਕੋਈ ਦਿਨ ਏਦਾਂ ਦਾ ਨਹੀਂ ਜਦੋਂ ਸਿੱਖ ਕੌਮ ਨੇ ਜਾਂ ਪੰਜਾਬੀ ਕੌਮ ਨੇ ਸ਼ਹਾਦਤਾਂ ਨਾਲ ਭਰਿਆ ਆ ਕੋਈ ਨਾ ਕੋਈ ਦਿਨ ਚੱਲਦਾ ਹੀ ਰਹਿੰਦਾ ਆ ਹਰ ਦਿਨ ਦੇ ਆਪਣਾ ਇਤਿਹਾਸ ਆ ਪਰ ਅੱਜ ਭਾਸ਼ੀ ਦੇ ਆਲਮ ਭਗਤ ਸਿੰਘ ਦਾ ਸ਼ਹੀਦੀ ਦਿਨ ਆ ਸੋ ਉਨ੍ਹਾਂ ਬਾਬਤ ਬੇਸਿਕ ਸੰਖੇਪ ਜਾਣਕਾਰੀ ਮੈਂ ਦੱਸਦੀ ਸੀ ਉਨ੍ਹਾਂ ਦੀ ਜਨਮ ਤਰੀਕ ਤੇ ਅੱਜ ਦੀ ਤਰੀਕ ਬਾਰੇ ਤੁਸੀਂ ਉਨ੍ਹਾਂ ਬਾਰੇ ਕੀ ਕਹਿਣਾ ਚਾਹੋਗੇ
ਉਨ੍ਹਾਂ ਬਾਰੇ ਦੱਸਣ ਦੀ ਬਹੁਤੀ ਜ਼ਿਆਦਾ ਲੋੜ ਨਹੀਂ ਪੈਂਦੀ ਕਿਉਂਕਿ ਬਹੁਤ ਹੀ ਹਰਮਨ ਪਿਆਰੇ ਕਹਿ ਲੋ ਕੋਈ ਯੂਥ ਆਈਕੋਨ ਨੇ ਹਮੇਸ਼ਾ ਹੀ ਰਹਿਣਗੇ ਉਨ੍ਹਾਂ ਦੀ ਉਮਰ ਹਮੇਸ਼ਾ ਹੀ 23 ਸਾਲ ਦੀ ਰਹੂਗੀ ਤੇ ਇਸ ਦੇ ਮਤਲਬ ਹਮੇਸ਼ਾ ਹੀ ਜਵਾਨੀਆਂ ਮਾਣ ਰਿਹਾ ਭਗਤ ਸਿੰਘ ਤੇ ਇਸ ਕਰਕੇ ਮਤਲਬ ਉਹ ਹਮੇਸ਼ਾ ਹੀ ਨੌਜਵਾਨਾਂ ਦਾ ਚਹੇਤਾ ਬਣਿਆ ਰਹਿੰਦਾ ਤਾਂ ਇਸ ਦੇ ਬਾਰੇ ਮਤਲਬ ਕਈ ਫਿਲਮਾਂ ਵੀ ਆ ਚੁੱਕੀਆਂ ਨੇ ਕਿਤਾਬਾਂ ਵੀ ਨੇ ਪੇਂਟਿੰਗਸ ਵੀ ਨੇ ਤੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵੀ ਭਗਤ ਸਿੰਘ ਜਿਹੜਾ ਹਮੇਸ਼ਾ ਹੀ ਹਾਜ਼ਰ ਰਹਿੰਦਾ ਸੋ ਇਸ ਕਰਕੇ ਉਨ੍ਹਾਂ ਦੇ ਜੀਵਨੀ ਬਾਰੇ ਜੇ ਆਪਾਂ ਦੇਖਿਆ ਜਾਵੇ ਜਾਂ ਉਨ੍ਹਾਂ ਦੀ ਸ਼ਹਾਦਤ ਬਾਰੇ ਜਾਂ ਉਨ੍ਹਾਂ ਦੀ ਬੈਕਗਰਾਉਂਡ ਬਾਰੇ ਤਾਂ ਮੈਨੂੰ ਲੱਗਦਾ ਕਿ ਸਾਨੂੰ ਆਪ ਹੀ ਇਹਦੇ ਬਾਰੇ ਘੋਖਣਾ ਚਾਹੀਦਾ ਪੜ੍ਹਨਾ ਚਾਹੀਦਾ ਤੇ ਵੈਸੇ ਤਾਂ ਸਮੇਂ ਸਮੇਂ ਸਿਰ ਕੋਈ ਨਾ ਕੋਈ ਫਿਲਮ ਵੀ ਆਉਂਦੀ ਰਹੀ ਆ ਜਿਹੜਾ ਕਿ ਨੌਜਵਾਨਾਂ ਨੂੰ ਦੁਬਾਰਾ ਫੇਰ ਭਗਤ ਸਿੰਘ ਦੀ ਸੋਚ ਦੇ ਨਾਲ ਜੋੜਦੇ ਨੇ ਪਰ ਨਾਲ ਦੀ ਨਾਲ ਸਾਨੂੰ ਆਪ ਵੀ ਪੜ੍ਹਨਾ ਚਾਹੀਦਾ ਕਿ ਉਨ੍ਹਾਂ ਦਾ ਜੀਵਨ ਕੀ ਸੀ ਖੈਰ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹ ਨਹੀਂ ਹਜੇ ਜਾਣਦੇ ਹੋ ਸਕਦੇ ਤੇ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਪੜ੍ਹਨ ਉਨ੍ਹਾਂ ਬਾਰੇ ਤੇ ਪੜ੍ਹ ਕੇ ਜਾਣਨ ਤੇ ਚਲੋ ਗੁਰਸੇਵਕ ਸਿੰਘ ਦੀ ਸ਼ਾਇਦ ਆਡੀਓ ਦੇ ਵਿਚ ਥੋੜੀ ਜਿਹੀ ਸਮੱਸਿਆ ਆ ਰਹੀ ਆ ਤੇ ਪਰ ਮੈਂ ਕੋਸ਼ਿਸ਼ ਕਰਦਾ ਉਨ੍ਹਾਂ ਨੂੰ ਨਾਲ ਲੈਣ ਦੀ ਹਾਂਜੀ ਠੀਕ ਠਾਕ ਹੋ ਜੀ ਤੁਸੀਂ ਅੱਜ ਆਡੀਓ ਦੀ ਸਮੱਸਿਆ ਸ਼ਾਇਦ ਆ ਸਕਦੀ ਹੈ ਕਿਉਂਕਿ ਸਾਡੇ ਕੌਫ ਸਰਵਰ ਦੇ ਵਿਚ ਫੇਰ ਬਹੁਤ ਘਣੇ ਬੱਦਲ ਛਾਏ ਹੋਏ ਨੇ ਮੀਂਹ ਦੇ ਪੂਰੇ ਆਸਾਰ ਨੇ ਤੇ ਸਾਰਾ ਈਸਟ ਕੋਸਟ ਦੇ ਉੱਤੇ 11 ਦਿਨ ਹੋ ਗਏ ਜੀ ਮੀਂਹ ਲਗਾਤਾਰ ਪੈਂਦੇ ਨੂੰ ਕਿਤੇ ਕਿਤੇ ਦਿਨੇ ਥੋੜੀ ਧੁੱਪ ਵੀ ਲੱਗਦੀ ਹੈ ਸੁੱਕ ਵੀ ਜਾਂਦਾ ਪਿਛਲੇ 2-4 ਦਿਨ ਤੋਂ ਪਰ ਬਹੁਤ ਮੀਂਹ ਪੈ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿਚ ਵੀ ਮੀਂਹ ਦੱਸਿਆ ਗਿਆ ਸੋ ਇਸ ਕਰਕੇ ਲਿੰਕ ਜਿਹੜਾ ਆ ਕਿਉਂਕਿ ਇੰਟਰਨੈਟ ਜਿਹੜਾ ਸਾਡੇ ਏਰੀਏ ਦੇ ਵਿਚ ਹੈਗਾ ਉਹ ਸਾਰਾ ਵਾਇਰਲੈਸ NBN ਦੇ ਜ਼ਰੀਏ ਆ ਸੋ ਉਹ ਥੋੜਾ ਬਹੁਤਾ ਪ੍ਰਭਾਵਿਤ ਜ਼ਰੂਰ ਹੋ ਜਾਂਦਾ ਹੈ
ਪਰਿਵਾਰ ਵਾਂਗ ਰਹੇ ਸਮਝਣਗੇ ਇਸ ਗੱਲ ਨੂੰ ਕਿਤੇ ਇਹ ਪ੍ਰੋਬਲਮ ਆਊਗੀ ਸੋ ਸੁਨੇਹਾ ਸਾਹਿਬ ਮੈਂ ਥੋੜੀ ਜਿਹੀ ਮਿਸ ਕਰ ਗਿਆ ਤੁਹਾਡੀ ਜਿਹੜੀ ਗੱਲ ਚੱਲ ਰਹੀ ਸੀ ਆਪਾਂ ਸੁਨੇਹੇ ਲੈ ਲੈਂਦੇ ਤੇ ਮੇਰੇ ਇੱਕ ਦੋ ਕੁਸ਼ਚਨ ਆ ਆਪਣੇ ਭਗਤ ਸਿੰਘ ਦੀ ਸੋਚ ਬਾਰੇ ਜਿਹੜੀ ਅਕਸਰ ਗੱਲਬਾਤ ਚੱਲਦੀ ਆ ਪਹਿਲਾਂ ਸੁਨੇਹੇ ਲੈਂਦੇ ਚੱਲੀਏ
ਜ਼ਰੂਰ
ਜੀ ਤੇ ਆਪਣੇ ਨਾਲ ਕੁਲਦੀਪ ਕੌਰ ਜੀ ਬ੍ਰਿਸਬੇਨ ਤੋਂ ਤੇ ਉਨ੍ਹਾਂ ਦਾ ਸੁਨੇਹਾ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਰੋਤਿਆਂ ਨੂੰ ਤੇ ਪ੍ਰੈਜੈਂਟਰਾਂ ਨੂੰ ਸੋ ਸਤਿ ਸ੍ਰੀ ਅਕਾਲ ਕੁਲਦੀਪ ਕੌਰ ਜੀ ਤੇ ਆਸ ਕਰਦੇ ਹਾਂ ਤੁਹਾਡੇ ਸੋਹਣੇ ਸਵੇਰ ਦੀ ਸ਼ੁਰੂਆਤ ਹੋਈ ਹੋਵੇਗੀ ਤੇ ਉਹ ਕਹਿ ਰਹੇ ਨੇ ਕਹਿੰਦੇ ਸ਼ਹੀਦ ਭਗਤ ਸਿੰਘ ਨੂੰ ਯਾਦ ਤੇ ਹਮੇਸ਼ਾ ਕਰਦੇ ਹਾਂ ਪਰ ਅੱਜ ਦੇ ਦਿਨ ਖਾਸ ਕਰ ਯਾਦ ਕਰਦੇ ਹੋਏ ਆਪਣੇ ਮਹਾਨ ਯੋਧੇ ਭਗਤ ਸਿੰਘ ਦੇ ਦੇਸ਼ ਦੇ ਨੌਜਵਾਨ ਚਾਹੁਣ ਤਾਂ ਆਪਣੇ ਵਿਚਾਰਾਂ ਵਿਚ ਕ੍ਰਾਂਤੀ ਲਿਆ ਕੇ ਆਉਣ ਵਾਲੀਆਂ ਪੀੜੀਆਂ ਨੂੰ ਇਕ ਅਮੀਰ ਵਿਰਾਸਤ ਦੇ ਸਕਦੇ ਹਨ ਕਿਉਂਕਿ ਨੌਜਵਾਨ ਹੀ ਵਰਤਮਾਨ ਦੇ ਨਿਰਮਾਤਾ ਅਤੇ ਭਵਿੱਖ ਦੇ ਨਿਰੰਤਰ ਕਰਤਾ ਹੁੰਦੇ ਹਨ ਆਪ ਦਾ ਜਨਮ ਹੀ ਇਸੇ ਕਰਕੇ ਹੋਇਆ ਕਿ ਆਪ ਆਪਣੇ ਆਤਮ ਵਿਸ਼ਵਾਸ ਨੂੰ ਉਜਾਗਰਤ ਕਰੋ ਅਤੇ ਇਸ ਸੰਸਾਰ ਦੇ ਮਹਾਨ ਕਾਰਜਾਂ ਨੂੰ ਪੂਰਨ ਕਰੋ ਜੀ ਸਿੰਘ
ਜੀ ਬਿਲਕੁਲ ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਬਲੀਦਾਨ ਉਹੀ ਕਰ ਸਕਦਾ ਜੋ ਮਨ ਤੋਂ ਨਿਰਮਲ ਹਿਰਦੇ ਤੋਂ ਨਿਰਭੈ ਅਤੇ ਪਵਿੱਤਰ ਹੈ ਜਿਸ ਦੇ ਅੰਦਰ ਥੋੜਾ ਜਿਹਾ ਵੀ ਖੋਟ ਹੈ ਉਹ ਕਦੇ ਬਲੀਦਾਨੀ ਨਹੀਂ ਹੋ ਸਕਦਾ ਦੇਖੋ ਇਤਿਹਾਸ ਦੇ ਵਿਚ ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਣਾਂ ਮਿਲਦੀਆਂ ਨੇ ਕਿ ਜਿਨ੍ਹਾਂ ਨੇ ਖੁਦ ਮੌਤ ਨੂੰ ਚੁਣਿਆ ਉਨ੍ਹਾਂ ਨੇ ਈਨ ਨਹੀਂ ਮੰਨੀ ਉਨ੍ਹਾਂ ਨੇ ਧੱਕਾ ਨਹੀਂ ਮੰਨਿਆ ਤੇ ਉਨ੍ਹਾਂ ਨੇ ਖੁਦ ਮੌਤ ਨੂੰ ਚੁਣਿਆ ਤੇ ਚੁਣ ਕੇ ਇੱਕ ਚਪੇੜ ਮਾਰੀ। ਹੁਣ ਦੇਖੋ ਸ਼ਹੀਦ ਜਿਹੜਾ ਹੋਣਾ ਆ ਬੜਾ ਔਖਾ ਆ, ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਬੰਦਾ ਜਦੋਂ ਸਾਰਾ ਕੁਛ ਤਿਆਗਦਾ ਆ, ਮੋਹ ਮਾਇਆ ਸਭ ਕੁਛ ਪੰਜੇ ਜਿਹੜੇ ਵਿਕਾਰ ਨੇ ਉਹ ਤਿਆਗ ਕੇ ਆਪਣੇ ਆਪ ਨੂੰ ਕੰਟਰੋਲ ਕਰਕੇ ਇਹ ਫੈਸਲਾ ਲੈਂਦਾ ਕਿ ਨਹੀਂ ਮੈਂ ਇਹ ਕੰਮ ਨਹੀਂ ਕਰ ਸਕਦਾ ਜੋ ਮੈਨੂੰ ਧੱਕੇ ਨਾਲ ਕਰਾਇਆ ਜਾ ਰਿਹਾ ਜਾਂ ਮੇਰੇ ਨਾਲ ਨਹੀਂ ਸਹਿਮਤ ਹੈ, ਇਹਦੇ ਨਾਲੋਂ ਮੈਨੂੰ ਮੌਤ ਕਬੂਲ ਹੈ। ਇਹ ਬਹੁਤ ਮਤਲਬ ਔਖਾ ਕੰਮ ਹੈ। ਦੂਜੇ ਪਾਸੇ ਕਈ ਇਹੋ ਜਿਹੇ ਸ਼ਹੀਦ ਵੀ ਆਪਾਂ ਦੇਖੇ ਨੇ ਕਿ ਮਤਲਬ ਉਨ੍ਹਾਂ ਨੂੰ ਵੀ ਨਾਲ ਹੀ ਫਾਹੇ ਟੰਗ ਦਿੱਤਾ ਜਾਂਦਾ ਜਾਂ ਉਹ ਵੀ, ਮੈਂ ਇਹ ਨਹੀਂ ਨਾਲ ਭਗਤ ਸਿੰਘ ਦੀ ਗੱਲ ਨਹੀਂ ਕਰ ਰਿਹਾ, ਪਰ ਕਈਆਂ ਨੂੰ ਮਤਲਬ ਇਤਿਹਾਸ ਦੇ ਵਿਚ ਇਹੋ ਜਿਹੀਆਂ ਧਾਰਨਾ ਮਿਲ ਜਾਣਗੀਆਂ ਜਿਨ੍ਹਾਂ ਦਾ ਕੋਈ ਬਹੁਤਾ ਜ਼ਿਆਦਾ ਮਤਲਬ ਯੋਗਦਾਨ ਨਹੀਂ, ਉਹ ਉਨ੍ਹਾਂ ਨੇ ਮਤਲਬ ਆਪਣੀ ਮਰਜ਼ੀ ਦੇ ਨਾਲ ਮੌਤ ਨਹੀਂ ਚੁਣੀ, ਤੇ ਉਨ੍ਹਾਂ ਨੂੰ ਵੀ ਕਈ ਵਾਰੀ ਇੱਦਾਂ ਹੈ ਕਿ ਸ਼ਹੀਦਾਂ ਦੇ ਦਰਜੇ ਦਿੱਤੇ ਗਏ ਨੇ ਪੋਲੀਟੀਕਲ ਐਂਗਲ ਤੋਂ, ਉਹ ਵੀ ਘੋਖਣੇ ਬਣਦੇ ਨੇ। ਪਰ ਜਿਹੜਾ ਸ਼ਹੀਦ ਹੈ ਨਾ, ਉਹਦੇ ਬਾਰੇ ਆਪਾਂ ਕਈ ਵਾਰੀ ਗੱਲ ਵੀ ਕਰ ਚੁੱਕੇ ਹਾਂ, ਬਹੁਤ ਇਨ ਡੈਪਥ ਗੱਲ ਕਰ ਚੁੱਕੇ ਹਾਂ। ਇੱਕ ਬਹੁਤ ਵੱਡੀ ਅਵਸਥਾ ਹੈ, ਉੱਚੀ ਅਵਸਥਾ ਆ, ਤੇ ਜਿਹੜੀ ਮਤਲਬ ਭਾਰਤੀ ਸਿੱਖ ਇਤਿਹਾਸ ਦੇ ਵਿਚ ਜਿਹੜਾ ਸ਼ਹੀਦ ਦਾ ਪਹਿਲਾ ਰੁਤਬਾ ਉਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਪਾਤਸ਼ਾਹ ਨੂੰ ਜਾਂਦਾ, ਤੇ ਉਨ੍ਹਾਂ ਨੇ ਸ਼ਹੀਦੀ ਦਿੱਤੀ ਹੈ ਤੇ ਹੋਈ ਵੀ ਹੈ, ਤੇ ਉਸ ਤੋਂ ਬਾਅਦ ਫਿਰ ਤੁਸੀਂ ਦੇਖੋ ਕਿ ਨੌਵੇਂ ਪਾਤਸ਼ਾਹ ਦੀ ਮਿਸਾਲ ਜਿਹੜੀ ਹੈ ਉਹ ਤਾਂ ਹੁਣ ਦੁਨੀਆ ਦਿੰਦੀ ਹੈ ਨਾ, ਵੀ ਸਿੱਖ ਕੌਮ ਦੇ ਲਈ ਤਾਂ ਹੈਗੀ ਆ, ਪਰ ਉਹ ਦਿੱਲੀ ਤੁਸੀਂ ਜਾ ਕੇ ਦੇਖੋ, ਤੁਸੀਂ ਇਧਰ ਸਾਊਥ ਵੱਲ ਜਾ ਕੇ ਦੇਖੋ, ਈਸਟ ਪਾਕਿਸਤਾਨ ਦੇ ਵਿਚ ਕਿਤੇ ਵੀ ਜਾ ਕੇ ਦੇਖੋ, ਆਸਾਮ ਚ ਲੋਕਾਂ ਨੂੰ ਮਿਲ ਕੇ ਦੇਖੋ, ਤਾਂ ਉਹ ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਦੀਆਂ ਕੁਰਬਾਨੀਆਂ, ਬੱਚਿਆਂ ਦੀਆਂ ਕੁਰਬਾਨੀਆਂ, ਸਿੱਖਾਂ ਦੀਆਂ ਜਿਹੜੀਆਂ ਸ਼ਹੀਦੀਆਂ, ਤੇ ਉਸ ਤੋਂ ਬਾਅਦ ਲੜੀ ਤੁਰੀ ਜਾਂਦੀ ਆ, ਤੇ ਭਗਤ ਸਿੰਘ ਮਤਲਬ ਇਨ੍ਹਾਂ ਦੀਆਂ ਜਿਹੜੀਆਂ ਸ਼ਹੀਦੀਆਂ ਨੇ ਉਹ ਬਾਮਿਸਾਲ ਸ਼ਹੀਦੀਆਂ ਨੇ, ਤੇ ਇਸ ਕਰਕੇ ਮਤਲਬ ਬਲੀਦਾਨ ਕਹਿੰਦੇ ਉਹੀ ਕਰ ਸਕਦਾ ਜੋ ਮਨ ਤੋਂ ਨਿਰਮਲ, ਹਿਰਦੇ ਤੋਂ ਨਿਰਭੈ ਤੇ ਪਵਿੱਤਰ ਹੈ, ਕੁਲਦੀਪ ਕੌਰ ਕਹਿ ਰਹੇ ਨੇ। ਸੋ ਆਪਾਂ ਹੋਰ ਵੀ ਗੱਲ ਕਰਾਂਗੇ, ਰਾਜ ਮਹਿੰਦਰ ਹੁਣੀ ਵੀ ਕਈ ਮੈਸੇਜ ਉਨ੍ਹਾਂ ਨੇ ਭੇਜੇ, ਉਨ੍ਹਾਂ ਨੂੰ ਵੀ ਆਪਾਂ ਨਾਲ ਲੈ ਲਈਏ ਸਾਰੇ ਸਰੋਤਿਆਂ ਨੂੰ।
ਜੀ ਬਿਲਕੁਲ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਤਿ ਸ੍ਰੀ ਅਕਾਲ ਰਾਜਮਿੰਦਰ ਜੀ, ਤੇ ਪ੍ਰਣਾਮ ਸ਼ਹੀਦਾਂ ਨੂੰ ਜੀ, ਬਿਲਕੁਲ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਅਸੀਂ ਵੀ, ਤੇ ਕਹਿ ਰਹੇ ਨੇ ਚੰਦ ਕੁ ਸਤਰਾਂ ਭੇਜੀਆਂ ਨੇ ਉਹਨੇ, ਤੇ ਕਹਿ ਰਹੇ ਨੇ ਅਮਰ ਸ਼ਹੀਦਾਂ ਦੇ ਸਿਰ ਦੇ ਕੇ, ਅਮਰ ਸ਼ਹੀਦਾਂ ਨੇ ਸਿਰ ਦੇ ਕੇ ਰੱਖਿਆ ਮਾਣ ਜਵਾਨੀ ਦਾ, ਆਜ਼ਾਦੀ ਹੈ ਅਸਲ ਨਤੀਜਾ ਵੀਰਾਂ ਦੀ ਕੁਰਬਾਨੀ ਦਾ।
ਜੀ ਬਿਲਕੁਲ, ਹਾਂਜੀ, ਉਨ੍ਹਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ, ਮੈਂ ਕੋਸ਼ਿਸ਼ ਕਰਾਂਗਾ, ਪਰ ਬਹੁਤ ਸੋਹਣੀਆਂ ਸਤਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ। ਤੇ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸਾਡੇ ਨਾਲ ਸਹਿਯੋਗੀ ਰਹਿੰਦੇ ਨੇ ਪ੍ਰੋਗਰਾਮ ਦੇ ਵਿਚ ਬੈਕਗਰਾਉਂਡ ਤੇ, ਤੇ ਭਗਤ ਸਿੰਘ ਦੀ ਫੋਟੋ ਵੀ ਉਨ੍ਹਾਂ ਨੇ ਭੇਜੀ ਆ, ਤੇ ਕੁਛ ਸਤਰਾਂ ਵੀ ਹੈਗੀਆਂ ਨੇ ਜਿਹੜੀਆਂ ਕਿ ਬੜੀਆਂ ਡਿਮ ਨੇ ਭਾਜੀ, ਮੈਨੂੰ ਲੱਗਦਾ ਤੁਸੀਂ ਹਨੇਰੇ ਦੇ ਵਿਚ ਫੋਟੋ ਖਿੱਚ ਕੇ ਭੇਜੀ ਆ, ਤੇ ਤੁਸੀਂ ਦੁਬਾਰਾ ਇਹਨੂੰ ਭੇਜਿਓ ਤਾਂ, ਕਿਉਂਕਿ ਪੜ੍ਹਨਾ ਹੀ ਹੋ ਰਹੀਆਂ, ਤੇ ਬਹੁਤ ਬਹੁਤ ਧੰਨਵਾਦ। ਹਰਪ੍ਰੀਤ ਸਿੰਘ ਕੋਹਲੀ ਹੁਣੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਨ੍ਹਾਂ ਨੇ ਵੀ ਭਗਤ ਸਿੰਘ ਨੂੰ ਚੇਤੇ ਕੀਤਾ। ਪ੍ਰਦੀਪ ਸਿੰਘ ਤੂਰ ਹੁਣਾਂ ਦਾ ਵੀ ਸੁਨੇਹਾ ਪੜੋ ਜੀ, ਦਲਜੀਤ ਸਿੰਘ ਜੀ ਆਪਣੇ।
ਬਿਲਕੁਲ ਹਾਂਜੀ, ਪ੍ਰਦੀਪ ਸਿੰਘ ਤੂਰ ਜੀ ਆਪਣੇ ਨਾਲ ਯੂ ਐਸ ਏ ਤੋਂ ਜੁੜੇ ਨੇ, ਕੈਲੀਫੋਰਨੀਆ ਤੋਂ। ਸੋ ਤੇ ਉਹ ਵਿਅੰਗ ਕੋਈ ਚੁਟਕਲਾ ਭੇਜਿਆ ਤੇ ਉਹ ਸਾਂਝਾ ਕਰਦੇ ਆ,
ਥੋੜੀ ਦੇਰ ਬਾਅਦ ਕਰਦੇ ਆ ਜੀ, ਤੇ ਵੈਸੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਹਾਂਜੀ, ਕਿਉਂਕਿ ਹੁਣ ਆਪਾਂ ਥੋੜਾ ਟੋਪਿਕ ਚੱਲ ਰਿਹਾ, ਹਾਂਜੀ ਉਹ ਦੂਜੇ ਹਿੱਸੇ ਚ ਕਰਾਂਗੇ, ਬੁੱਕ ਮਾਰਕ ਕਰ ਲਿਆ। ਤੇ ਨਿੱਕਾ ਢਿੱਲੋ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਵਰਿੰਦਰ ਚੀਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਜਗਤਾਰ ਭਾਜੀ ਆ ਗਏ ਨੇ ਸਾਡੇ ਨਾਲ ਹਾਂਗਕਾਂਗ ਤੋਂ, ਤੇ ਉਨ੍ਹਾਂ ਨੇ ਵੀ ਇੱਕ ਫੋਟੋ ਖਿੱਚੀ ਆ, 100 ਸਾਲ ਜੀਣ ਦੇ ਲਈ 100 ਸਾਲ ਉਮਰ ਹੋਣਾ ਜ਼ਰੂਰੀ ਨਹੀਂ, ਕੁਝ ਕੰਮ ਹੀ ਅਜਿਹੇ ਕੀਤੇ ਜਾਣ ਕਿ ਲੋਕ ਤੁਹਾਨੂੰ 100 ਸਾਲ ਤੱਕ ਯਾਦ ਰੱਖਣ, ਸ਼ਹੀਦੋ ਰੱਖਣ। ਤੇ ਬਹੁਤ ਸੋਹਣਾ ਉਨ੍ਹਾਂ ਨੇ ਮੈਸੇਜ ਭੇਜਿਆ ਸ਼ਹੀਦਾਂ ਵਾਸਤੇ। ਸੋ ਗੁਰਸੇਵਕ ਸਿੰਘ ਜੀ, ਆਪਾਂ ਇਸ ਤਰ੍ਹਾਂ ਕਰਦੇ ਆ ਕਿ ਥੋੜੇ ਜਿਹੇ ਜਿਹੜੇ ਅਖਬਾਰਾਂ ਦੀਆਂ ਸੁਰਖੀਆਂ ਤੇ ਵੀ ਗੱਲ ਕਰਨੀ ਆ ਕਿ ਕੀ ਹੋ ਰਿਹਾ, ਕੀ ਵਾਪਰ ਰਿਹਾ, ਤੇ ਅੱਜ ਫੋਨ ਵੀ ਆਪਾਂ ਲੈਣੇ ਆ, ਗੱਲਾਂ ਬਾਤਾਂ ਵੀ ਕਰਨੀਆਂ ਸਰੋਤਿਆਂ ਤੋਂ, ਤੇ ਉਹ ਕੀ ਕਹਿ ਰਹੇ ਨੇ, ਕਿਸੇ ਵੀ ਮੁੱਦੇ ਤੇ ਗੱਲ ਕਰ ਸਕਦੇ ਹੋਣ। ਤੇ ਪਹਿਲਾਂ ਇੱਕ ਜਿਹੜੀ ਖਬਰ ਸੁਰਖੀਆਂ ਬਣੀ ਹੋਈ ਆ, ਹੈਡਲਾਈਨ ਬ੍ਰੇਕਿੰਗ ਨਿਊਜ਼, ਉਹ ਇਹ ਹੈ ਕਿ ਲੰਡਨ ਦੇ ਵਿਚ ਇੱਕ ਮੰਦਭਾਗੀ ਘਟਨਾ ਵਾਪਰੀ ਆ, ਔਰ ਇਸ ਘਟਨਾ ਦੇ ਕਾਰਨ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਆ। ਸੋ ਇਹ ਜਿਹੜੀ ਟੈਰੋਰਿਸਟ ਐਕਟੀਵਿਟੀਜ਼ ਨੂੰ ਕਿਹਾ ਜਾਂਦਾ ਜਾਂ ਆਤੰਕਵਾਦੀ ਘਟਨਾ ਹਿੰਦੀ ਬੀਬੀਸੀ ਵਾਲੇ ਕਹਿ ਰਹੇ ਨੇ। ਤੇ ਸਕਾਟਲੈਂਡ ਯਾਰਡ ਪੁਲਿਸ ਦੇ ਮੁਤਾਬਕ ਲੰਡਨ ਦੇ ਜਿਹੜੇ ਸੰਸਦ ਹੈ ਵੈਸਟਮਿਨਿਸਟਰ ਦੇ ਬਾਹਰ ਇਕ ਹਮਲਾ ਹੋਇਆ ਜਿਸ ਦੇ ਵਿਚ ਚਾਰ ਲੋਕਾਂ ਦੀ ਜਾਨ ਗਈ ਆ, ਉਨ੍ਹਾਂ ਚੌਹਾਂ ਦੇ ਵਿਚੋਂ ਇਕ ਪੁਲਿਸ ਆਫਿਸਰ ਵੀ ਆ। ਸੋ ਪੁਲਿਸ ਦੇ ਮੁਤਾਬਕ ਜਿਹੜਾ ਹਮਲਾਵਰ ਸੀ ਉਹ ਵੀ ਮਾਰਿਆ ਗਿਆ। ਜਿਹੜੀ ਰਿਪੋਰਟ ਮੈਂ ਦੇਖੀ ਸੀ ਜੀ ਉਸ ਦੇ ਵਿਚ ਇਹ ਸੀ ਕਿ ਪਹਿਲਾਂ ਇਕ ਬ੍ਰਿਜ ਤੇ ਹਮਲਾ ਹੋਇਆ ਤੇ ਉਸ ਬ੍ਰਿਜ ਦੇ ਉਤੋਂ ਮਤਲਬ ਸ਼ਾਇਦ ਦੋ ਵਿਅਕਤੀ ਉਥੇ ਮਾਰੇ ਗਏ ਨੇ ਤੇ ਫਿਰ ਉਹ ਸਿੱਧਾ ਹੀ ਗੇਟ ਦੇ ਅੰਦਰ ਗੱਡੀ ਲੈ ਕੇ ਐਂਟਰ ਹੋਇਆ, ਗੇਟ ਭੰਨ ਕੇ, ਔਰ ਦੋ ਵਿਅਕਤੀ ਉਥੇ ਮਾਰੇ ਗਏ ਨੇ ਤੇ ਪੁਲਿਸ ਦਾ ਆਫਿਸਰ ਵੀ ਮਾਰਿਆ ਗਿਆ ਔਰ ਦੂਸਰੇ ਪੁਲਿਸ ਆਫਿਸਰ ਨੇ ਫਿਰ ਉਸ ਹਮਲਾਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਤੇ ਇਸ ਘਟਨਾ ਦੇ ਵਿਚ ਪੁਲਿਸ ਵਾਲਿਆਂ ਦੇ ਮੁਤਾਬਕ ਘੱਟੋ ਘੱਟ 20 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਤੇ ਪਹਿਲੀਆਂ ਜਿਹੜੀਆਂ ਖਬਰਾਂ ਆ ਰਹੀਆਂ ਸਨ ਉਨ੍ਹਾਂ ਦੇ ਮੁਤਾਬਕ ਜਿਹੜਾ ਹਮਲਾਵਰ ਸੀ ਉਸ ਨੂੰ ਏਸ਼ੀਅਨ ਦੱਸਿਆ ਗਿਆ ਹੈ। ਸੋ ਇਹ ਦੇਖੋ ਪਹਿਲਾਂ ਹੀ ਟੈਗ ਲੱਗ ਜਾਂਦੇ ਨੇ ਤੇ ਪਤਾ ਨਹੀਂ ਕਿੱਦਾਂ ਹੁੰਦੀ ਹੈ ਬਾਅਦ ਦੇ ਵਿਚ, ਪਤਾ ਨਹੀਂ ਕੌਣ ਨਿਕਲਣਾ ਆ, ਪਰ ਇਕ ਚਲੋ ਆਉਣ ਵਾਲਾ ਟਾਈਮ ਦੱਸੂਗਾ। ਸੋ ਜਿਹੜਾ ਪਹਿਲਾ ਹਮਲਾ ਸੀ ਜੀ ਪੁਲਿਸ ਵਾਲੇ ਤੋਂ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੇ ਕਰਕੇ ਪੁਲਿਸ ਆਫਿਸਰ ਦੀ ਮੌਤ ਹੋ ਗਈ ਹੈ। ਸੋ ਵੈਸਟਮਿਨਿਸਟਰ ਬ੍ਰਿਜ ਤੇ ਇਕ ਕਾਰ ਨੇ ਕਈ ਲੋਕਾਂ ਨੂੰ ਟੱਕਰ ਮਾਰੀ ਜਿਹਦੇ ਵਿਚ ਇਕ ਔਰਤ ਦੀ ਮੌਤ ਹੋ ਗਈ ਤੇ ਇਸ ਦੇ ਕਾਰਨ ਸੰਸਦ ਦੀ ਕਾਰਵਾਈ ਵੀ ਰੁਕੀ ਤੇ ਪੁਲਿਸ ਨੇ ਦਸਿਆ ਕਿ ਹਮਲਾਵਰ ਇਕੋ ਹੀ ਸੀ ਤੇ ਪੁਲਿਸ ਦੇ ਮੁਤਾਬਕ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਤਰ੍ਹਾਂ ਉਸ ਦੀ ਮੌਤ ਹੋ ਗਈ ਤੇ ਇਮਾਰਤ ਜਿਹੜੀ ਹੈ ਸੰਸਦ ਦੀ ਉਸ ਨੂੰ ਸੀਲ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਵੈਸਟਮਿਨਿਸਟਰ ਜਿਹੜਾ ਅੰਡਰਗਰਾਊਂਡ ਸਟੇਸ਼ਨ ਹੈ ਉਹ ਵੀ ਬੰਦ ਕਰ ਦਿੱਤਾ ਗਿਆ ਤੇ ਬੱਸਾਂ ਦੇ ਰੂਟ ਜਿਹੜੇ ਨੇ ਸਾਰੇ ਡਿਵਰਟ ਕਰ ਦਿੱਤੇ ਗਏ ਨੇ। ਹੁਣ ਗੁਰਸੇਵਕ ਸਿੰਘ ਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਚਾਕੂ ਦੇ ਨਾਲ ਉਹ ਚਾਰ ਵਿਅਕਤੀਆਂ ਨੂੰ ਮਾਰਨ ਦੇ ਵਿਚ ਕਿਸ ਤਰ੍ਹਾਂ ਕਾਮਯਾਬ ਹੋਇਆ ਆ, ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਤੇ ਕਿਉਂਕਿ ਇੰਨਾ ਸਮਾਂ ਲੱਗਾ ਬ੍ਰਿਜ ਤੋਂ ਲੈ ਕੇ ਵੈਸਟਮਿਨਿਸਟਰ ਤੱਕ ਜਾਣ ਦੇ ਲਈ। ਇਹ ਵੀ ਸਵਾਲ ਖੜੇ ਹੋਏ ਨੇ ਕੁਝ ਪੇਪਰਸ ਦੇ ਵਿਚ ਕਿ ਜਿੱਥੇ MPs ਤੇ ਟੂਰਿਸਟ ਨੂੰ ਅੰਦਰ ਜਾਣ ਦੇ ਲਈ ਵੀ ਅੱਧਾ ਘੰਟਾ ਲੱਗਦਾ ਆ ਸਿਕਿਉਰਿਟੀ ਦੇ ਥਰੂ, ਇੰਨੇ ਉਨ੍ਹਾਂ ਨੇ ਬੈਰੀਕੇਡ ਲਾਏ ਆ, ਤੇ ਉਸ ਦੇ ਅੰਦਰ ਇਕ ਆਤੰਕਵਾਦੀ ਜਿਹੜਾ ਹੈ ਜਿਹਨੂੰ ਉਹ ਕਹਿ ਰਹੇ ਨੇ ਟੈਰਰਿਸਟ ਉਹ ਕਿੱਦਾਂ ਚਲੇ ਗਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੁਰਸੇਵਕ ਜੀ? ਜੀ ਜੀ ਮਤਲਬ ਜਿਹੜਾ ਇਕਦਮ ਅੰਦਰ ਚਲੇ ਜਾਣਾ ਉਸਦਾ ਇੰਨੀ ਸਾਰੇ ਬੈਰੀਕੋਡ ਤੋੜ ਕੇ, ਉਸ ਦੇ ਬਾਰੇ ਮਤਲਬ ਕਈ ਰਾਵਾਂ ਆ ਰਹੀਆਂ ਨੇ। ਹੁਣ ਇੰਗਲਿਸ਼ ਅਖਬਾਰ ਵੀ ਇੱਥੇ ਸਵਾਲੀਆ ਨਿਸ਼ਾਨ ਕਰ ਰਹੇ ਨੇ ਕਿ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਜਿੱਥੇ ਅੱਧਾ ਅੱਧਾ ਘੰਟਾ ਲੱਗਦਾ ਅੰਦਰ ਜਾਣ ਨੂੰ, ਉੱਥੇ ਇਕਦਮ ਇਹ ਕਿੱਦਾਂ ਚਲੇ ਗਿਆ ਔਰ ਚਾਰ ਵਿਅਕਤੀ ਮਾਰਨ ਦੇ ਵਿਚ ਕਾਮਯਾਬ ਕਿੱਦਾਂ ਹੋ ਗਏ? ਸੋ ਇਹਦੇ ਕੁਸ਼ਚਨ ਮਾਰਕ ਮਤਲਬ ਲੱਗ ਰਹੇ ਨੇ ਹੁਣ ਮੀਡੀਆ ਦੇ ਵਿਚ ਵੀ।
ਬਿਲਕੁਲ ਕੁਸ਼ਚਨ ਮਾਰਕ ਸਿਕਿਉਰਿਟੀ ਤੇ ਆਉਂਦਾ, ਪਰ ਜੇਕਰ ਦੂਜੇ ਪਹਿਲੂ ਤੋਂ ਦੇਖਿਆ ਜਾਵੇ, ਜਿਹੜੇ ਜੇਕਰ ਕਿਸੇ ਨੇ ਪਹਿਲਾਂ ਰਾਤੀ ਮੈਂ ਲਾਈਵ ਸਟ੍ਰੀਮ ਹੀ ਦੇਖ ਰਿਹਾ ਸੀ ਜਦੋਂ ਆਹ ਹਮਲਾ ਹੋਇਆ, ਜਦੋਂ ਆਉਣਾ ਸ਼ੁਰੂ ਹੋਇਆ ਨਿਊਜ਼ ਦੇ ਵਿਚ, ਸੋ ਕਈ ਐਂਗਲਸ ਤੋਂ ਦਿਖਾ ਰਹੇ ਸੀ ਕਿ ਕਾਫੀ ਚਿਰ ਬਾਅਦ ਇਹ ਨਹੀਂ ਕੀਤਾ ਕਿ ਏਸ਼ੀਅਨ ਦਾ ਪਹਿਲੂ ਦਿਖਾਉਣਾ ਜਾਂ ਹੋਰ, ਪਰ ਜੇਕਰ ਕੋਈ ਹਮਲਾਵਰ ਹੁੰਦਾ ਵੀ ਆ ਤਾਂ ਅਮਨਦੀਪ ਭਾਈ ਮੈਨੂੰ ਲੱਗਦਾ ਕਿ ਉਹ ਤਿਆਰੀ ਵਿਚ ਆਉਂਦਾ। ਇਕ ਆਮ ਅਸੀਂ ਜੇ ਆਮ ਐਜ਼ ਏ ਵਿਜ਼ਟਰ ਜਾਈਏ ਫਿਰ ਤਾਂ ਟਾਈਮ ਲੱਗਦਾ ਆਪਾਂ ਨੂੰ, ਪਰ ਤੋੜ ਕੇ ਅੱਗੇ ਚਲੇ ਜਾਣਾ, ਸੋ ਇਨ੍ਹਾਂ ਦੇ ਹੁਣ ਪਹਿਲੂਆਂ ਦਾ ਪਤਾ ਲੱਗਣਾ ਹਜੇ ਬਾਕੀ ਆ, ਦੱਸਣਗੇ ਕਿਉਂਕਿ ਪਹਿਲਾਂ ਦੱਸ ਰਹੇ ਸੀ ਕਿ ਦੱਸਿਆ ਹੀ ਹੈ ਕਿ ਏਸ਼ੀਅਨ ਦੀ ਇਨਵੋਲਵਮੈਂਟ ਆ। ਸੋ ਰੂਪ ਦੇ ਦਿੱਤਾ ਗਿਆ ਕਿ ਸ਼ਾਇਦ ਟੈਰਰਿਸਟ ਅਟੈਕ ਆ
ਜੀ ਜੀ।
ਸੋ ਹੁਣ ਦੇਖੋ ਅਗਲੀਆਂ ਖਬਰਾਂ ਕੀ ਪਹੁੰਚਦੀਆਂ ਨੇ, ਕੀ ਅਪਡੇਟਸ ਆਉਂਦੀਆਂ ਨੇ
ਜੀ। ਚਲੋ ਇਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿਚ ਹੋਰ ਖੁਲਾਸੇ ਹੋਣਗੇ ਕਿਉਂਕਿ ਹੁਣ ਮੀਡੀਆ ਦੇ ਵਿਚ ਕਾਫ਼ੀ ਚੱਲਣੀ ਹੈ ਗੱਲ। ਤੇ ਦੂਸਰੇ ਪਾਸੇ ਜਿਹੜਾ ਇੰਗਲੈਂਡ ਦੇ ਵਿਚ ਘਟਨਾਕ੍ਰਮ ਚੱਲ ਰਿਹਾ ਉਹ ਬ੍ਰੈਗਜ਼ਿਟ ਜਿਹੜਾ ਕਿ EU ਦੇ ਵਿਚੋਂ ਇੰਗਲੈਂਡ ਦਾ ਨਿਕਲਣਾ, ਉਸ ਦਾ ਬਿੱਲ ਪਾਸ ਹੋ ਚੁੱਕਾ ਤੇ ਹੁਣ ਇਹ ਹਮਲੇ ਦਾ ਸ਼ਾਇਦ ਉਹਦੇ ਨਾਲ ਕੀ ਲਿੰਕ ਹੈ, ਹੋ ਸਕਦਾ ਜਾਂ ਬਣੇਗਾ ਜਾਂ ਨਹੀਂ ਬਣੇਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਸੋ ਖਬਰਾਂ ਹੋਰ ਵੀ ਜੀ ਹੋਰ ਵੀ ਸਾਂਝੀਆਂ ਕਰਨੀਆਂ ਨੇ ਤੇ ਉਹ ਤੁਹਾਡੇ ਨਾਲ ਥੋੜੀ ਦੇਰ ਬਾਅਦ ਕਰਾਂਗੇ, ਪਰ ਕੁਝ ਸੁਨੇਹੇ ਵੀ ਆ ਰਹੇ ਨੇ ਆਪਾਂ ਨਾਲ ਦੀ ਨਾਲ ਆਪਣੇ ਸੱਜਣਾ ਮਿੱਤਰਾਂ ਨੂੰ ਵੀ।
ਜੀ ਬਿਲਕੁਲ, ਤੇ ਆਪਣੇ ਨਾਲ ਅਜੇ ਪਾਲ ਜੀ ਜੁੜੇ ਨੇ ਤੇ ਗੁਡ ਮਾਰਨਿੰਗ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ, ਤੇ ਗੁਡ ਮਾਰਨਿੰਗ ਅਜੇ ਪਾਲ ਜੀ, ਤੇ ਆਸ ਕਰਦੇ ਹਾਂ ਕਿ ਸੋਹਣੀ ਸਵੇਰ ਦੀ ਸ਼ੁਰੂਆਤ ਹੋ ਗਈ ਹੋਗੀ ਆਪ ਦੀ, ਤੇ ਆਪ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਤੇ ਯੋਧਾ ਸਿੰਘ ਜੀ ਧਾਲੀਵਾਲ ਮਲਡੂਰੇ ਤੋਂ ਪ੍ਰੋਗਰਾਮ ਦੇ ਵਿਚ ਸਾਂਝ ਬਣਾਈ ਆ, ਤੇ ਵੀਰ ਜੀ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਸਤਿ ਸ੍ਰੀ ਅਕਾਲ ਯੋਧਾ ਸਿੰਘ ਧਾਲੀਵਾਲ ਜੀ। ਤੇ ਇਹਨੇ ਵੀ ਅਮਨਦੀਪ ਭਾਜੀ ਆਪਣੇ ਨਾਲ ਸਤਰਾਂ ਸਾਂਝੀਆਂ ਕੀਤੀਆਂ ਨੇ ਫੋਟੋ ਲੈ ਕੇ
ਜੀ,
ਤੇ ਇਹ ਜਿਹੜੀਆਂ ਫੋਟੋਸ ਆ ਮੈਂ ਥੋੜੀ ਪੈਂਡਿੰਗ ਰੱਖ ਲੈਂਦਾ ਕਿਉਂਕਿ ਬ੍ਰੇਕ ਦੇ ਵਿਚ ਪੜ੍ਹ ਕੇ ਲਾਗੇ ਕਰਕੇ ਪੜ੍ਹ ਕੇ ਫਿਰ ਸਾਂਝੀਆਂ ਕਰਾਂਗੇ
ਜੀ ਜੀ,
ਕਿਉਂਕਿ ਇੱਦਾਂ ਪੜ੍ਹਨੀਆਂ ਥੋੜੀਆਂ ਜਿਹੀ ਹਾਰਡ ਹੈ ਇਸ ਤੋਂ ਅੱਗੇ ਆਪਣੇ ਨਾਲ। ਹਾਂਜੀ, ਤੇ ਪ੍ਰਦੀਪ ਸਿੰਘ ਤੂਰ ਜੀ, ਤੇ ਇਹਨਾਂ ਦੇ ਵੀ ਅਗਲੇ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਪੜਾਂਗੇ, ਪਰ ਇਸ ਵਾਰ ਇਹਨਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਾਇਆ ਤੇ ਸਾਡੇ ਫੋਟੋ ਸਾਂਝੀ ਕੀਤੀ ਆ ਜਿਹਦੇ ਵਿਚ ਭਗਤ ਸਿੰਘ ਤੇ ਨਾਲ ਸ਼ਹੀਦ ਰਾਜਗੁਰੂ ਜੀ
ਜੀ। ਹਾਂਜੀ ਰਾਜਮਿੰਦਰ, ਹਾਂਜੀ ਰਾਜਮਿੰਦਰ ਉਹਨਾਂ ਨੇ ਮੈਸੇਜ ਭੇਜਿਆ ਕਿ ਮੇਰੇ ਖਿਆਲ ਨਾਲ ਵੀਰ ਜੀ ਜੋ ਮਰਨ ਆਇਆ ਹੈ ਉਹ ਬੈਰੀਕੇਡ ਉਸ ਦੇ ਲਈ ਨਹੀਂ ਹੁੰਦੇ ਜੀ। ਹਾਂ, ਇਹਨਾਂ ਨੇ ਮਤਲਬ ਉਹ ਮੈਸੇਜ ਸ਼ੇਅਰ ਕੀਤਾ ਜਿਹੜਾ ਇੰਗਲੈਂਡ ਦੇ ਵਿਚ ਹਮਲਾ ਆਇਆ ਉਸ ਦੇ ਸੰਬੰਧ ਵਿਚ। ਹਾਂਜੀ, ਬੈਰੀਕੇਡ ਜਿਹੜੇ ਨੇ ਮਤਲਬ ਦੇਖੋ ਲਾਣ ਦਾ ਮਤਲਬ ਤਾਂ ਇਹੀ ਹੁੰਦਾ ਕਿ ਉਹ ਪਹਿਲੇ ਜਿਹੜੇ ਆ ਇਨੀਸ਼ੀਅਲ ਕੰਟੈਕਟ ਆ ਉਹਨਾਂ ਨੂੰ ਰੋਕਿਆ ਜਾਵੇ ਤਾਂ
ਜੀ।
ਹਾਂਜੀ, ਤੇ ਚਲੋ ਇਸ ਦੇ ਬਾਰੇ ਆਪਾਂ ਹੋਰ ਗੱਲਬਾਤ ਕਰਦੇ ਰਹਾਂਗੇ, ਤੇ ਨਾਲ ਦੀ ਨਾਲ ਹੁਣ ਆਪਾਂ ਗੀਤ ਵੀ ਸੁਣਨੇ ਆ। ਇੱਕ ਗੀਤ ਮੈਂ ਹੋਰ ਪੇਸ਼ ਕਰਨਾ ਚਾਹਾਂਗਾ ਜੀ, ਜਿਹੜਾ ਮੈਂ ਕਿਊ ਕੀਤਾ ਹੋਇਆ ਸੀ ਮੋਹਣ ਮਸਤਾਨਾ ਦੀ ਆਵਾਜ਼ ਦੇ ਵਿਚ, ਕਹੇ ਭਗਤ ਸਿੰਘ ਜੱਜ ਨੂੰ। ਸੋ ਜੱਜ ਨੂੰ ਕੀ ਕਹਿ ਰਿਹਾ ਇਹ ਆਪਾਂ ਗੀਤ ਦੇ ਰਾਹੀਂ ਸੁਣਦੇ ਹਾਂ ਜੀ।
ਜਿਸ ਵੇਲੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਜੱਜ ਨੇ ਫਾਂਸੀ ਦਾ ਹੁਕਮ ਸੁਣਾਇਆ ਤਾਂ ਅੱਗੋਂ ਪੰਜਾਬ ਦੇ ਸੂਰਮੇ ਨੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਜੱਜ ਨੂੰ ਇੰਜ ਆਖਿਆ।
ਭਗਤ ਸਿੰਘ ਜੱਜ ਨੂੰ ਸੂਰ ਮੈਂ ਮਰ ਕੇ ਵੀ ਨਹੀਂ ਮਰਦੇ,
ਅਸੀਂ ਪੁੱਤਰ ਸ਼ਹੀਦਾਂ ਦੇ ਤੇਰੀਆਂ ਫਾਂਸੀਆਂ ਤੋਂ ਨਹੀਂ ਡਰਦੇ।
ਗੋਰਿਆਂ ਨੂੰ ਹਿੰਦੁਸਤਾਨ ਆਜ਼ਾਦ ਕਰਾਉਣਾ, ਪਿਆ ਸੰਗਲ ਗੁਲਾਮੀ ਦਾ ਹਾਰ ਤੁਮਾਦ ਗਲ ਤੋਂ ਲਾਉਣਾ, ਅਸੀਂ ਇਨਕਲਾਬੀਆਂ ਰਹਾਂਗੇ ਨਾਲ ਜ਼ੁਲਮ ਦੇ ਲੜਦੇ।
ਕਹੇ ਭਗਤ ਸਿੰਘ ਜੱਜ ਨੂੰ ਸੂਰਮੇ ਮਰ ਕੇ ਵੀ ਨਹੀਂ ਮਰਦੇ,
ਇਨਕਲਾਬ ਦੇ ਨਾਰੇ ਅਸੀਂ ਗੋਬਿੰਦ ਸਿੰਘ ਕੋਲੋਂ ਰਹੇ ਹਾਂ ਸਭ ਤੋਂ ਮੌਤ ਦਾ ਪਰਦੇ।
ਕਹੇ ਭਗਤ ਸਿੰਘ ਜੱਜ ਨੂੰ ਸੂਰਮੇ ਮਰ ਕੇ ਵੀ ਨਹੀਂ ਮਰਦੇ। ਜੱਜ ਨੂੰ ਸੂਰਮੇ ਮਰ ਕੇ ਵੀ ਨਹੀਂ ਮਰਦੇ।
ਇਰਾਦਾ ਚੁੰਮ ਕੇ ਰਸਤਾ ਗਲ ਵਿੱਚ ਪਾਵਾਂ ਓੜੇ ਤੂੰ ਤਾਂ ਫਾਂਸੀ ਦਾ ਆਪਣੇ ਦੇਸ਼ ਦਾ ਫਰਜ਼ ਨਿਭਾਵਾਂ ਤੇ ਤਨ ਬੁਰਾਇਆ ਦਾ
ਭਗਤ ਸਿੰਘ ਜੱਜ ਨੂੰ ਸੂਰਮੇ ਮਰ ਕੇ ਵੀ ਨਹੀਂ ਮਰਦੇ ਅਸੀਂ ਪੁੱਤਰੇ ਸ਼ਹੀਦਾਂ ਦੇ ਤੇਰੀਆਂ ਫਾਂਸੀਆਂ ਤੋਂ ਨਹੀਂ ਡਰਦੇ।
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਮੇਰਾ ਸਾਥ ਦੇ ਰਹੇ ਨੇ ਅਮਨਦੀਪ ਸਿੰਘ ਸਿੱਧੂ ਜੀ ਕੌਫ ਸਰਵਰ ਤੋਂ। ਸਿੱਧੂ ਸਾਹਿਬ ਆਪਣੀ ਅੱਜ ਗੱਲ ਚੱਲ ਰਹੀ ਹੈ ਭਗਤ ਸਿੰਘ ਬਾਬ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਤੇ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀਗਾ ਕਿ ਮੇਰੇ ਕੁਸ਼ਚਨ ਆ ਇੱਕ ਜਿੱਦਾਂ ਕਿ ਅੱਜ ਅਸੀਂ ਕੋਟੇਸ਼ਨ ਪੜ੍ਹਦੇ ਹਾਂ ਨਾ ਕਾਫ਼ੀ ਕੁਛ ਪੜ੍ਹਦੇ ਹਾਂ ਭਗਤ ਇੱਕ ਸੋਚ ਬਾਰੇ ਅਕਸਰ ਕਿਹਾ ਜਾਂਦਾ ਕਿ ਭਗਤ ਸਿੰਘ ਇੱਕ ਸੋਚ ਅਪਣਾਓ ਜੋ ਕਿ ਬਿਲਕੁਲ ਸਹੀ ਆ ਤੇ ਮੇਰਾ ਕੁਸ਼ਚਨ ਆਇਆ ਕਿ ਜਦੋਂ ਹੁਣ ਆਪਾਂ ਇਤਿਹਾਸ ਪੜ੍ਹਦੇ ਹਾਂ ਆਪਾਂ ਕਰਤਾਰ ਸਿੰਘ ਸਰਾਭਾ ਕਿੰਨੀ ਛੋਟੀ ਉਮਰ ਸੀ 19 ਸਾਲ ਦੀ ਉਮਰ ਦੇ ਵਿੱਚ ਉਹਨੀ ਸ਼ਹਾਦਤ ਦਾ ਜਾਮ ਪੀਤਾ ਭਗਤ ਸਿੰਘ ਦੀ ਉਮਰ 23 ਸਾਲ ਆਪਣੇ ਛੋਟੇ ਸਾਹਿਬਜ਼ਾਦੇ ਤੇ ਅਨੇਕਾਂ ਭਰਿਆ ਪਿਆ ਇਤਿਹਾਸ ਦੇ ਤਵਾਰੀ ਦੇਖੀਏ ਤਾਂ ਭਰਿਆ ਭਰੀਆਂ ਪਈਆਂ ਨੇ ਕਿ ਛੋਟੀ ਉਮਰ ਦੇ ਵਿੱਚ ਸ਼ਹਾਦਤਾਂ ਮਤਲਬ ਕਿ ਸ਼ਹਾਦਤ ਦਾ ਮਤਲਬ ਤਾਂ ਇਹੀ ਹੈ ਕਿ ਉਹ ਲੁਕਾਈ ਲਈ ਕੰਮ ਕਰਨਾ ਸ਼ੁਰੂ ਕੀਤਾ ਉਹਨੇ ਉਸ ਤੋਂ ਪਹਿਲਾਂ ਸ਼ਹਾਦਤ ਤੋਂ ਪਹਿਲਾਂ। ਸੋ ਕੀ ਹੁਣ ਅਸੀਂ ਆਪਣੇ ਵੱਲ ਵੀ ਦੇਖਦੇ ਹਾਂ ਕਿ ਇੰਨੀ ਉਮਰ ਹੋ ਗਈ ਕਿ ਸਾਡੇ ਅੰਦਰ ਅਸੀਂ ਸਿੱਧੀ ਭਾਸ਼ਾ ਦੀ ਗੱਲ ਕਰ ਕੋਈ ਫੀਲਿੰਗ ਹੀ ਹੈ ਨੀ ਕਿ ਜਜ਼ਬਾ ਹੈ ਨੀਗਾ ਕਿ ਇੱਕ ਸੋਸਾਇਟੀ ਪ੍ਰਤੀ ਕੀ ਕਿੱਥੇ ਕਮੀ ਰਹਿ ਗਈ ਆ ਕੀ ਕਾਰਨ ਨੇ ਕਿ ਅਸੀਂ ਕਿੱਥੋਂ ਖੁੰਝ ਗਏ ਹਾਂ।
ਹਾਂਜੀ ਜਿਹੜਾ ਪਹਿਲਾ ਪੈਰਾਮੀਟਰ ਹੈ ਸ਼ਹੀਦੀ ਦਾ ਨਾ ਆਪਾਂ ਨੂੰ ਉਹ ਬੜਾ ਵਿਚਾਰ ਉੱਤੇ ਕਰਨਾ ਬਣਦਾ ਕਿ ਅਸਲ ਦੇ ਵਿੱਚ ਇੱਕ ਸ਼ਹੀਦ ਇਹ ਨਹੀਂ ਹੁੰਦਾ ਕਿ ਜਿਸ ਦਿਨ ਉਹਦੀ ਦੁਨਿਆਵੀ ਮੌਤ ਹੁੰਦੀ ਆ ਉਦਣ ਨਹੀਂ ਉਹ ਸ਼ਹੀਦ ਬਣਦਾ। ਅਸਲ ਦੇ ਵਿੱਚ ਕੀ ਆ ਕਿ ਜਿਹੜੀ ਸੋਚ ਹੈ ਉਹ ਸ਼ੁਰੂ ਤੋਂ ਹੀ ਜਿਹੜੇ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਆਪਣੇ ਪੰਜ ਵਿਕਾਰ ਨੇ ਉਹਨਾਂ ਨੂੰ ਸਾਧ ਕੇ ਇੱਕ ਸੋਚ ਵੱਲ ਨੂੰ ਤੁਰਨਾ ਪੈਂਦਾ ਬੰਦਾ ਉਸੇ ਦਿਨ ਹੀ ਸ਼ਹੀਦ ਹੋ ਜਾਂਦਾ ਜਿਸ ਦਿਨ ਉਹ ਇੱਕ ਮਤਲਬ ਸੁਚੱਜੀ ਵਧੀਆ ਸੋਚ ਨੂੰ ਅਪਣਾ ਲੈਂਦਾ ਹੈ। ਫੇਰ ਉਸ ਦੇ ਬਾਰੇ ਮੂਹਰੇ ਬੜੀਆਂ ਔਕੜਾਂ ਆਉਂਦੀਆਂ ਨੇ ਹੋ ਸਕਦਾ ਫੇਰ ਅਖੀਰ ਤੱਕ ਉਹ ਲੜਦਾ ਵੀ ਆ ਉਹਦੇ ਲਈ ਉਸ ਸਿਧਾਂਤਾਂ ਦੇ ਲਈ ਉਸ ਪ੍ਰਿੰਸੀਪਲ ਦੇ ਲਈ ਅਖੀਰ ਨੂੰ ਫਿਰ ਜੇ ਮੌਤ ਦਾ ਰਸਤਾ ਵੀ ਉਹਨੂੰ ਚੁੰਮਣਾ ਪੈ ਜਾਵੇ ਉਹ ਵੀ ਉਹ ਚੁੰਮ ਲੈਂਦਾ। ਇਹਦੀਆਂ ਅਨੇਕਾਂ ਉਦਾਹਰਣਾਂ ਦੁਨੀਆਂ ਦੇ ਹੋਰ ਹਿੱਸਿਆਂ ਤੋਂ ਵੀ ਮਿਲਦੀਆਂ ਨੇ ਪਰ ਚਲੋ ਪੰਜਾਬ ਦੇ ਹਿੱਸੇ ਜ਼ਿਆਦਾ ਆਈਆਂ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਅਸੀਂ ਉਹਨਾਂ ਤੋਂ ਸੇਧ ਵੀ ਲੈ ਰਹੇ ਹਾਂ। ਸੋ ਜਿਹੜਾ ਸ਼ਹੀਦੀ ਇੱਦਾਂ ਹੈ ਕਿ ਵੀ ਸ਼ਹੀਦ ਹੋ ਜਾਣਾ ਦੁਨਿਆਵੀ ਮੌਤ ਹੋ ਜਾਣੀ ਹੀ ਇਕੱਲੀ ਸ਼ਹੀਦੀ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਬਹੁਤ ਕੁਛ ਹੈ ਵਰਤਾਰਾ ਆ ਉਸ ਦੇ ਲਈ ਇੱਕ ਸੁਚੱਜੀ ਵਿਚਾਰਧਾਰਾ ਹੋਣੀ ਬੜੀ ਜ਼ਰੂਰੀ ਆ ਉਸ ਤੋਂ ਪਹਿਲਾਂ ਇੱਕ ਤੁਹਾਡਾ ਬੇਸ ਜਿਹੜਾ ਆ ਉਹ ਹੋਣਾ ਬਹੁਤ ਜ਼ਰੂਰੀ ਆ। ਹੁਣ ਆਪਾਂ ਚਲੋ ਆਪਾਂ ਅੱਜ ਭਗਤ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਅਸੀਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੇ ਵੀ ਥੋੜੀ ਜਿਹੀ ਮੈਂ ਗੱਲ ਕਰਨਾ ਚਾਹਾਂਗਾ ਕਿ ਉਨ੍ਹਾਂ ਨੇ ਵੀ ਜਿਹੜੀ ਆਪਣੀ ਦੂਸਰੀ ਉਮਰ ਹੈ ਮਤਲਬ ਢਹਿੰਦੀ ਉਮਰ ਦੇ ਵਿਚ ਢਲਦੀ ਉਮਰ ਦੇ ਵਿਚ ਸ਼ਹੀਦੀ ਦਿੱਤੀ ਹੈ। ਹੁਣ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਸਾਰੀ ਉਮਰ ਦੀ ਜਿਹੜੀ ਗੁਰਤਾ ਫਿਲੋਸਫੀ ਉਹ ਰਹੀ ਹੈ ਉਹ ਇਕ ਆਧਾਰ ਬਣਿਆ ਹੋਇਆ ਸੀ ਕਿ ਉਸ ਦੇ ਉੱਤੇ ਉਨ੍ਹਾਂ ਨੇ ਆਪਣਾ ਜਿਹੜਾ ਧਿਆਨ ਟਿਕਾਇਆ ਹੋਇਆ ਸੀ ਉਹ ਰੱਬੀ ਜਿਹੜਾ ਮਤਲਬ ਫਿਲੋਸਫੀ ਦੇ ਉੱਤੇ। ਹੁਣ ਕੱਲਾ ਇਹ ਨਹੀਂ ਉਸ ਤੋਂ ਪਹਿਲਾਂ ਉਨ੍ਹਾਂ ਦੇ ਜਿਹੜੇ ਚਾਰ ਗੁਰੂ ਸਾਹਿਬਾਨ ਹੋਰ ਹੋਏ ਨੇ ਗੁਰੂ ਨਾਨਕ ਦੇਵ ਜੀ ਨੇ ਨੀਂਹ ਰੱਖੀ ਆ ਬਾਬਰ ਨੂੰ ਜਾਬਰ ਕਹਿਣ ਦੀ ਉਹ ਵੀ ਫਿਲੋਸਫੀ ਕੁੱਟ ਕੁੱਟ ਕੇ ਭਰੀ ਆ ਉਨ੍ਹਾਂ ਦੀ ਫਿਲੋਸਫੀ ਤੇ ਤਾਂ ਉਨ੍ਹਾਂ ਨੂੰ ਗੁਰਤਾ ਮਿਲੀ ਹੈ ਨਾ ਸੋ ਉੱਤੇ ਉਨ੍ਹਾਂ ਨੇ ਪਹਿਰਾ ਦਿੱਤਾ ਚਾਹੇ ਉਹ ਪਹਿਲੀ ਉਮਰ ਦਾ ਸੀ ਤੇ ਚਾਹੇ ਉਹ ਆਖਰੀ ਉਮਰ ਦੇ ਵਿਚ ਉਨ੍ਹਾਂ ਨੇ ਆ ਕੇ ਦਿੱਤਾ ਸੋ ਉਤੋਂ ਟਸ ਤੇ ਮਸ ਨਹੀਂ ਹੋਏ। ਇਹੀ ਜਿਹੜਾ ਗਾਂ ਚੱਲਿਆ ਆਉਂਦਾ ਨੌਵੇਂ ਪਾਤਸ਼ਾਹ ਦਾ ਦਸਵੇਂ ਪਾਤਸ਼ਾਹ ਦਾ ਸਾਹਿਬਜ਼ਾਦਿਆਂ ਦਾ ਸੋ ਇੱਕੋ ਫਿਲੋਸਫੀ ਦੇ ਉੱਤੇ ਪਹਿਰਾ ਦੇ ਰਹੇ ਨੇ ਇੱਕੋ ਸੋਚ ਦੇ ਉੱਤੇ ਪਹਿਰਾ ਦੇ ਰਹੇ ਨੇ ਔਰ ਉਹ ਜਿਹੜਾ ਪਹਿਰਾ ਆ ਉਹ ਆਪਣੀ ਗੁਰਤਾ ਬਚਾਉਣ ਦੇ ਲਈ ਨਹੀਂ ਹੈਗਾ ਉਹ ਆਪਣੇ ਚੜਾਵੇ ਜਾਂ ਆਪਣਾ ਜਿਹੜਾ ਦੁਨਿਆਵੀ ਚੀਜ਼ਾਂ ਹਾਸਲ ਕਰਨ ਲਈ ਨਹੀਂ ਹੈਗਾ ਉਹ ਇੱਕ ਲਕਾਈ ਵਾਸਤੇ ਆ ਚਾਹੇ ਉਹ ਕਿਸੇ ਵੀ ਧਰਮ ਮਜ਼ਹਬ ਦੇ ਨਾਲ ਹੈਗਾ ਜਿੱਥੇ ਧੱਕਾ ਹੁੰਦਾ ਉਹਨੂੰ ਧੱਕੇ ਨੂੰ ਰੋਕਣ ਵਾਸਤੇ ਉਨ੍ਹਾਂ ਨੇ ਫਿਲੋਸਫੀ ਅਪਣਾਈ ਹੋਈ ਆ ਵੀ ਅਸੀਂ ਧੱਕਾ ਨਹੀਂ ਹੋਣ ਦੇਣਾ ਬਰਾਬਰਤਾ ਚਾਹੁੰਦੇ ਹਾਂ ਇੱਕ ਹਿਊਮਨ ਵੈਲਿਊਜ਼ ਜਿਹੜੀਆਂ ਨੇ ਮਨੁੱਖੀ ਅਧਿਕਾਰ ਨੇ ਉਨ੍ਹਾਂ ਨੂੰ ਅਸੀਂ ਆਧਾਰ ਮੰਨਿਆ ਹੋਇਆ ਔਰ ਮਨੁੱਖੀ ਅਧਿਕਾਰਾਂ ਦੇ ਵਿਚ ਫਿਰ ਚਾਹੇ ਕੋਈ ਉਦੋਂ ਮੁਗਲ ਬਾਦਸ਼ਾਹ ਸੀ ਚਾਹੇ ਕੋਈ ਬਾਦਸ਼ਾਹ ਸੀ ਉਨ੍ਹਾਂ ਨੇ ਕੋਈ ਪਰਵਾਹ ਨਹੀਂ ਕੀਤੀ ਈਵਨ ਕੇ ਚਲੋ ਉਸ ਟਾਈਮ ਹਿੰਦੂ ਪਹਾੜੀ ਰਾਜੇ ਵੀ ਸੀ, ਉਹਨਾਂ ਨਾਲ ਵੀ ਫਿਰ ਉਹ ਲੜੇ ਆ। ਸੋ ਜਿਹੜੀ ਲੜਾਈ ਆ ਉਹ ਲੜਾਈ ਧਰਮ ਦੀ ਘੱਟ ਸੀਗੀ, ਤੇ ਬੇਸਿਕਲੀ ਜਿਹੜਾ ਇਨਸਾਨੀ ਧਰਮ ਹੈ ਅਸਲੀ ਧਰਮ ਮਨੁੱਖ ਦਾ ਉਹਦੀ ਜ਼ਿਆਦਾ ਸੀ। ਸੋ ਇਸ ਕਰਕੇ ਜਿੱਥੇ ਮਤਲਬ ਹਿੰਦੂ ਧਰਮ ਕਹਿੰਦੇ ਆ ਕਿ ਉਹਨਾਂ ਦੀ ਰੱਖਿਆ ਕਰਨ ਵਾਸਤੇ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਆ, ਉੱਥੇ ਹੀ ਹਿੰਦੂ ਰਾਜਿਆਂ ਨਾਲ ਵੀ ਲੜੇ ਨੇ ਇੱਕ ਇਨਸਾਨੀ ਹੱਕੋ ਹਕੂਕ ਦੇ ਕਰਕੇ। ਸੋ ਇੱਕ ਉਹ ਫਿਲੋਸਫੀ ਤੇ ਪਹਿਰਾ ਦੇ ਰਹੇ ਨੇ, ਇਹੀ ਫਿਲੋਸਫੀ ਗਾਂ ਤੇ ਗਾਂ ਚੱਲੀ ਜਾਂਦੀ ਆ। ਭਗਤ ਸਿੰਘ ਹੁਣਾਂ ਨੇ ਵੀ ਜਿਹੜੀ ਫਿਲੋਸਫੀ ਆ, ਜਾਂ ਕਰਤਾਰ ਸਿੰਘ ਸਰਾਭਾ ਹੁਣਾਂ ਨੇ ਕਿ ਵੀ ਅਸੀਂ ਜਿਹੜੇ ਆਪਣੇ ਦੇਸ਼ ਵਾਸੀ ਆ ਉਨ੍ਹਾਂ ਦੇ ਲਈ ਬਰਾਬਰ ਦੇ ਹੱਕ ਸਾਨੂੰ ਚਾਹੀਦੇ, ਕਿਉਂਕਿ ਉਨ੍ਹਾਂ ਨੇ ਦੇਖਿਆ ਗੋਰਿਆਂ ਦਾ ਜਿਹੜਾ ਰਾਜ ਆ ਕਿਸ ਤਰ੍ਹਾਂ ਉਨ੍ਹਾਂ ਨੂੰ, ਜੇ ਹੁਣ ਕੋਈ ਸਾਡੇ ਹੀ ਘਰ ਆ ਕੇ ਸਾਡੇ ਜੁੱਤੀਆਂ ਮਾਰ ਕੇ ਸਾਨੂੰ ਮਤਲਬ ਸਾਡੇ ਪਲੰਘਾਂ ਤੇ ਆਪ ਬਹਿੰਦੇ ਹੋਣ ਤੇ ਸਾਨੂੰ ਹੇਠਾਂ ਮਿੱਟੀ ਦੇ ਜਾਂ ਪਸ਼ੂ ਵਾਲੇ ਕਮਰੇ ਬਿਠਾ ਲਿਆ ਹੋਵੇ, ਤੁਸੀਂ ਦੱਸੋ ਕਿੱਦਾਂ ਦਾ ਫੀਲ ਕਰੂੰਗੇ ਤੁਹਾਡੇ ਘਰ ਦੇ ਵਿਚ ਆ ਕੇ? ਠੀਕ ਆ, ਤੁਹਾਤੋਂ ਹੀ ਰੋਟੀਆਂ ਬਣਵਾ ਕੇ ਆਪ ਖਾਂਦੇ ਹੋਣ ਤੇ ਤੁਹਾਨੂੰ ਬੁਰਕੀਆਂ ਸਿੱਟ ਸਿੱਟ ਕੇ ਕੁੱਤਿਆਂ ਵਾਂਗਰ ਖਿਲਾਉਂਦੇ ਹੋਣ, ਤੁਸੀਂ ਦੱਸੋ ਕਿੱਦਾਂ ਫੀਲ ਕਰੋਗੇ? ਔਰ ਇਹ ਜਿਹੜੇ ਭਗਤ ਸਿੰਘ ਹੁਣੀ ਸੀ, ਕਰਤਾਰ ਸਿੰਘ ਸਰਾਭਾ ਸੀ, ਜਿੰਨੇ ਵੀ ਆਪਣੇ ਆਜ਼ਾਦੀ ਗੁਲਾਟੀ ਹੋਏ, ਜਿਨ੍ਹਾਂ ਨੇ ਆਜ਼ਾਦੀ ਦੇ ਵਿਚ ਹਿੱਸਾ ਪਾਇਆ ਆਜ਼ਾਦੀ ਦੀ ਲੜਾਈ ਦੇ ਵਿਚ, ਉਨ੍ਹਾਂ ਨੇ ਇਸ ਚੀਜ਼ ਨੂੰ ਮਹਿਸੂਸ ਕਰ ਲਿਆ ਸੀ ਵੀ ਇਹ ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਹੀ ਘਰ ਆ ਕੇ ਸਾਨੂੰ ਹੀ ਦਰਕਾਰਿਆ ਜਾ ਰਿਹਾ, ਸਾਡੇ ਹੀ ਸਰਮਾਏ ਲੁੱਟ ਕੇ, ਸਾਡੇ ਹੀ ਘਰ ਦਾ ਸਮਾਨ ਲੁੱਟ ਕੇ ਉਹ ਆਪਣੇ ਘਰ ਭਰ ਰਹੇ ਨੇ, ਤੇ ਸਾਡੀ ਜਿਹੜੀ ਗਰੀਬੀ ਆ ਸਾਨੂੰ ਗਰੀਬ ਕੀਤਾ ਜਾ ਰਿਹਾ, ਸਾਨੂੰ ਲੁੱਟਿਆ ਜਾ ਰਿਹਾ, ਸਾਡੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਸੋ ਇਸ ਦੇ ਉਲਟ ਉਨ੍ਹਾਂ ਨੇ ਆਪਣਾ ਸਟੈਂਡ ਲਿਆ ਵੀ ਅਸੀਂ ਏਦਾਂ ਨਹੀਂ ਹੋਣ ਦੇਣਾ। ਹੁਣ ਉਹ ਤੋਂ ਬਾਅਦ ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਜਿਹੜਾ ਕਰ ਰਿਹਾ ਉਹ ਗੋਰਾ ਹੈ ਜਾਂ ਕਾਲਾ ਆ, ਕਾਲਿਆਂ ਨੂੰ ਵੀ ਬਥੇਰਾ ਸੋਧਿਆ, ਜਿਹੜੇ ਆਪਣੇ ਨਾਲ ਰਲੇ ਹੋਏ ਸੀ ਗਦਾਰ ਸੀ ਜਿਹੜੇ ਵਿਚ, ਉਨ੍ਹਾਂ ਦਾ ਵੀ ਸੋਧਾ ਲਾਣਾ ਪਿਆ ਤੇ ਗੋਰਿਆਂ ਨੂੰ ਵੀ ਲਾਣਾ ਪਿਆ, ਲੰਡਨ ਦੇ ਵਿਚ ਜਾ ਕੇ ਵੀ ਬਦਲਾ ਲੈਣਾ ਪਿਆ ਹਨਾ ਊਧਮ ਸਿੰਘ। ਸੋ ਇਹ ਇੱਕ ਫਿਲੋਸਫੀ ਆ ਜਿਹਦੇ ਤੇ ਪਹਿਰਾ ਦਿੰਦੇ ਆ। ਸ਼ਹੀਦ ਹੋਣਾ ਤਾਂ ਉਹ ਤਾਂ ਆਖਰੀ ਮੁਕਾਮ ਹੈ, ਸਿਖਰ ਹੈ ਉਹ ਤਾਂ, ਪਰ ਉਸ ਤੋਂ ਸ਼ਹੀਦ ਹੋਣ ਤੋਂ ਪਹਿਲਾਂ ਵੀ ਸ਼ਹੀਦ ਹੋਣਾ ਪੈਂਦਾ ਆ, ਤੇ ਮੈਨੂੰ ਲੱਗਦਾ ਹੈ ਕਿ ਉਹੀ ਉਹ ਆਖਰੀ ਮੁਕਾਮ ਹੈ, ਉਹ ਤੋਂ ਬਾਅਦ ਤਾਂ ਜੋ ਹੋ ਗਿਆ ਉਹ ਤਾਂ ਹੋਣਾ ਹੀ ਹੋਣਾ ਹੈ। ਸੋ ਜਿਹੜੀ ਫਿਲੋਸਫੀ ਆ, ਮੈਨੂੰ ਲੱਗਦਾ ਅੱਜ ਕੱਲ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਨਾ ਵੀ ਅੱਜ ਕੀ ਹੋ ਗਿਆ, ਅੱਜ ਇਹ ਹੋ ਗਿਆ ਕਿ ਅਸੀਂ ਆਪਣੇ ਆਪ ਨੂੰ ਇੰਨਾ ਕੁ ਮਾੜਾ ਕਰ ਲਿਆ, ਆਪਣੇ ਆਪ ਨੂੰ ਇੰਨਾ ਕੁ ਕਮਜ਼ੋਰ ਕਰ ਲਿਆ ਆ ਕਿ ਅਸੀਂ ਉਹ ਕੋਈ ਸਾਡੀ ਫਿਲੋਸਫੀ ਰਹਿ ਹੀ ਨਹੀਂ ਗਈ ਜਿਹਦੇ ਤੇ ਅਸੀਂ ਪਹਿਰਾ ਦੇ ਸਕੀਏ। ਮੈਂ ਇਹ ਨਹੀਂ ਕਹਿੰਦਾ ਵੀ ਹੈ ਨਹੀਂ, ਹੈਗੀ ਆ, ਜਿਹੜੇ ਹੈਗੇ ਆ ਉਹ ਹੈਗੇ ਆ, ਪਰ ਜਿਹੜੇ ਨੌਜਵਾਨਾਂ ਦੀ ਤੁਸੀਂ ਗੱਲ ਕਰਦੇ ਆ ਨਾ, ਉਹ ਨੌਜਵਾਨ ਅੱਜ ਕੱਲ ਇਹਨਾਂ ਜਿਹੜੇ ਸਾਡੇ ਸ਼ਹੀਦ ਨੇ ਹਨਾ ਸ਼ੁਰੂ ਤੋਂ ਲੈ ਕੇ ਹੁਣ ਤੱਕ, ਉਨ੍ਹਾਂ ਦੇ ਜਿਹੜੀ ਆਧਾਰ ਹੈ ਬਣਾਇਆ ਹੋਇਆ ਉਨ੍ਹਾਂ ਨੂੰ ਛੱਡ ਕੇ ਕੋਈ ਹੋਰ ਆਧਾਰ ਬਣਾ ਕੇ ਬੈਠੇ ਨੇ ਹੁਣ, ਮਤਲਬ ਇਸ ਕਰਕੇ ਨਾ ਉਹ ਆਧਾਰ ਅਸੀਂ ਖਤਮ ਕਰ ਬੈਠੇ ਆ। ਜਿਹੜਾ ਤੁਸੀਂ ਸਵਾਲ ਪੁੱਛਿਆ ਉਹਦਾ ਆਂਸਰ ਮੇਰੇ ਹਿਸਾਬ ਨਾਲ ਇੱਦਾਂ ਹੀ ਹੈ, ਇਹ ਬਣਦਾ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਵੀ ਸਾਡਾ ਕੋਈ ਆਧਾਰ ਹੋਣਾ ਚਾਹੀਦਾ ਆ। ਭਗਤ ਸਿੰਘ ਦੇ ਹੱਥ ਦੇ ਵਿਚ ਸਾਡੇ ਨੌਜਵਾਨ ਜਿਹੜੇ ਆ ਉਹ ਬੰਦੂਕ ਦੇਖ ਕੇ ਫੋਟੋ ਲਾ ਕੇ, ਮੇਰੇ ਵੀ ਲੱਗੀ ਹੋਈ ਆ, ਮੈਂ ਵੀ ਨੌਜਵਾਨੀ ਚ ਫੋਟੋ ਲੈ ਕੇ ਆਇਆ ਸੀ, ਉਹ ਜਿਆਦਾ ਪਸੰਦ ਕਰਦੇ ਨੇ, ਪਰ ਉਸ ਵੇਲੇ ਕੀ ਹੈ ਕਿ ਜਿਹੜੇ ਪੇਂਟਰ ਹੈ ਉਹ ਵੀ ਨੌਜਵਾਨਾਂ ਦੀ ਭਾਵਨਾਵਾਂ ਨੂੰ ਕੈਸ਼ ਕਰਨ ਦੇ ਲਈ ਭਗਤ ਸਿੰਘ ਦੇ ਹੱਥ ਚ ਰਿਵਾਲਵਰ ਦੇ ਦਿੱਤਾ ਸੀ ਉਨ੍ਹਾਂ ਨੇ, ਠੀਕ ਹੈ, ਜਿਹਦੇ ਤੋਂ ਮੈਂ ਵੀ ਪ੍ਰਭਾਵਿਤ ਹੋ ਗਿਆ ਸੀ, ਮੈਂ ਵੀ ਉਹ ਤਸਵੀਰ ਲਿਆ, ਪਰ ਜੇ ਉਹ ਰਿਵਾਲਵਰ ਦੀ ਥਾਂ ਕਿਤਾਬ ਹੈ ਜਿਹੜੀ ਕਿ ਹੁਣ ਆ ਗਈ ਆ ਪੇਂਟਿੰਗ ਹਨਾ, ਤੇ ਉਹ ਕਿਤਾਬ ਦੇ ਦਿੰਦੇ ਉਹ ਜ਼ਿਆਦਾ ਢੁਕਵੀਂ ਸੀ। ਸੋ ਇਸ ਕਰਕੇ ਮਤਲਬ ਭਗਤ ਸਿੰਘ ਨੂੰ ਐਜ਼ ਏ ਜੁਝਾਰੂ ਖਾੜਕੂ ਜਾਂ ਲੜਾਈ ਕਢਾਈ ਵਾਲਾ ਕਰੈਕਟਰ ਪੇਸ਼ ਕੀਤਾ ਗਿਆ, ਹਾਲਾਂਕਿ ਉਹ ਇਹੋ ਜਿਹਾ ਨਹੀਂ ਸੀ। ਇਸੇ ਤਰ੍ਹਾਂ ਹੀ ਕਰਤਾਰ ਸਿੰਘ ਸਰਾਭਾ ਹੁਣੀ ਵੀ ਇਸੇ ਤਰ੍ਹਾਂ ਹੀ ਸੀ, ਉਨ੍ਹਾਂ ਨੇ ਪ੍ਰੈਸ ਚਲਾਈ, ਉਨ੍ਹਾਂ ਨੇ ਲਿਖਿਆ, ਉਹ ਜਿਹੜਾ ਮੁਕਾਮ ਅਖੀਰ ਨੂੰ ਹੋਇਆ ਉਹ ਤਾਂ ਅਖੀਰਲਾ ਮੁਕਾਮ ਸੀ ਨਾ ਜਦੋਂ ਮੁਕਾਬਲਾ ਹੋਇਆ, ਪਰ ਪਹਿਲਾਂ ਉਨ੍ਹਾਂ ਨੇ ਜਿਹੜੀ ਸਾਰਾ ਉਨ੍ਹਾਂ ਨੇ ਪ੍ਰਚਾਰ ਕੀਤਾ ਲਿਖਿਆ, ਉਹਦੇ ਬਾਰੇ ਕਵਿਤਾਵਾਂ ਵੀ ਲਿਖੀਆਂ। ਇੱਕ ਕਵਿਤਾ ਲਿਖਣੀ ਮਤਲਬ ਬਹੁਤ ਵੱਡੀ ਗੱਲ ਹੈ, ਅੱਜ ਕੱਲ ਤਾਂ ਬੜੀ ਛੋਟੀ ਬਣਾਈ ਹੋਈ ਆ, ਪਰ ਮਤਲਬ ਇੱਕ ਭਾਵਨਾ ਦੇ ਨਾਲ ਲਿਖਣੀ ਫਿਰ ਉਹ ਸਮਝ ਆ ਜਾਣੀ ਲੋਕਾਂ ਦੇ। ਸੋ ਇਸ ਕਰਕੇ ਇਹ ਮੈਂ ਇਸ ਤਰ੍ਹਾਂ ਸੋਚਦਾ, ਹੋ ਸਕਦਾ ਮਤਲਬ ਤੁਹਾਡੇ ਸਵਾਲ ਦਾ ਜਵਾਬ ਸਹੀ ਹੋਵੇ ਜਾਂ ਗਲਤ ਹੋਵੇ, ਪਤਾ ਨੀ ਤੁਸੀਂ ਕਿੱਦਾਂ ਸੋਚਦੇ ਹੋ।
ਜੀ ਸਹੀ ਹੈ ਬਿਲਕੁਲ, ਕਿ ਜੇਕਰ ਹਥਿਆਰ ਸੀ ਉਹ ਪ੍ਰਚਾਰ ਧਾਰਾ ਨੂੰ ਪ੍ਰੋਟੈਕਟ ਕਰਨ ਲਈ ਸੀ, ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਸੀਗਾ, ਵੰਡਿਆ ਹੋਇਆ ਸੀ ਉਹਨੇ ਕੰਮ, ਉਹਨੂੰ ਪ੍ਰੋਟੈਕਟ ਕਰਨ ਲਈ ਐਂਡਲੀ ਸਟੇਜ ਤੇ ਜਾ ਕੇ ਸੀ, ਨਾ ਕਿ ਜੇਕਰ ਹੁਣ ਅਸੀਂ ਹੁੰਦਾ ਕਿ ਪਹਿਲੇ ਹਥਿਆਰ ਚੱਕ ਲੈਂਦੇ, ਪਹਿਲੀ ਉਮਰ ਦੇ ਵਿੱਚ ਹੁੰਦਾ ਕਿ ਪਹਿਲਾਂ ਹਥਿਆਰ ਨੂੰ ਹੱਥ ਪਾਉਂਦੇ ਆ, ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਮੂਲੋਂ ਟੁੱਟਦੇ ਆ।
ਜੀ ਨਹੀਂ, ਪਹਿਲਾਂ ਆਧਾਰ ਹੋਣਾ ਬੜਾ ਜ਼ਰੂਰੀ ਹੈ, ਤੁਸੀਂ ਕਿਸ ਸੋਚ ਤੇ ਪੈਰਾ ਦੇ ਰਹੇ ਹੋ, ਸੋਚ ਨੂੰ ਜਿਹੜੀ ਨੇ ਸੋਚ ਵਿਚ ਸ਼ਹੀਦ ਹੋਣਾ ਪੈਣਾ ਆਪਾਂ ਨੂੰ, ਕਿ ਅਸੀਂ ਸੋਚ ਕਿਹੜੀ ਤੇ ਪੈਰਾ ਦੇ ਰਹੇ ਹਾਂ, ਕੀ ਉਹ ਸਾਡੀ ਸੋਚ ਸਹੀ ਆ, ਓਹਦੇ ਲਈ ਸਾਨੂੰ ਆਪਣੇ ਅਸੀਂ ਪੁਰਖਿਆਂ ਦੀਆਂ ਲਿਖਤਾਂ ਪੜ੍ਹੀਏ, ਉਹਨਾਂ ਦੀ ਜੀਵਨੀਆਂ ਦੇਖੀਏ ਕਿ ਉਹਨਾਂ ਨੇ ਕਿਹੜੀ ਸੋਚ ਤੇ ਪਹਿਰਾ ਦਿੱਤਾ, ਤੇ ਹਿਊਮਨ ਰਾਈਟਸ ਮਨੁੱਖੀ ਅਧਿਕਾਰ ਇਸ ਧਰਤੀ ਦੇ ਉੱਤੇ ਸਾਰਿਆਂ ਦੇ ਲਈ ਜਿਹੜੇ ਬਰਾਬਰਤਾ ਦੀ ਵੱਲ ਨੂੰ ਲੈ ਕੇ ਜਾਣਾ, ਵੈਸੇ ਤਾਂ ਬਰਾਬਰਤਾ ਹੋਈ ਨਹੀਂ ਕਦੇ, ਪਰ ਫੇਰ ਵੀ ਇੱਕ ਉੱਦਮ ਕਰਨਾ, ਕਰੀ ਜਾਣਾ ਉਹ ਵੀ ਜ਼ਰੂਰੀ ਆ, ਨਹੀਂ ਤਾਂ ਇਹ ਜਿਹੜੀ ਬਰਾਬਰਤਾ ਦਾ ਪਾੜਾ ਜਿਹੜਾ ਬਹੁਤ ਜ਼ਿਆਦਾ ਪੈਂਦਾ ਰਹੇਗਾ। ਖੈਰ, ਗੁਰਸੇਵਕ ਮਾਂਗਟ ਸਿਡਨੀ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਭਗਤ ਸਿੰਘ ਦੀ ਕੁਰਬਾਨੀ ਨੂੰ ਕੋਈ ਨਹੀਂ ਭੁੱਲ ਸਕਦਾ ਜੀ, ਹੀ ਇਜ਼ ਲੈਜੈਂਡ, ਸ਼ੋਅ ਵਧੀਆ ਜੀ। ਲੰਡਨ ਚ ਹੋਏ ਅਟੈਕ ਦਾ ਅਸਰ ਸਾਰੇ ਏਸ਼ੀਅਨ ਤੇ ਹੋਏਗਾ, ਇਹਦੇ ਤੇ ਅਟੈਕ ਲੋਕਾਂ ਚ ਰੇਸ਼ਿਜ਼ਮ ਵਧਾਉਣਾ ਹੈ ਕਿ ਨਹੀਂ? ਅਮਨਦੀਪ ਭਾਜੀ ਇਹਦੇ ਬਾਰੇ ਦੱਸੋ, ਗਾਣਾ ਲਾ ਦਿਓ ਭਗਤ ਸਿੰਘ ਜੀ ਦਲਜੀਤ ਵਾਲਾ, ਧੰਨਵਾਦ। ਹਾਂਜੀ, ਗੀਤ ਕਾਫੀ ਫਰਮਾਇਸ਼ ਆ ਰਹੇ ਨੇ ਭਗਤ ਸਿੰਘ ਦੇ, ਅਸੀਂ ਕੋਸ਼ਿਸ਼ ਕਰਾਂਗੇ ਤਕਰੀਬਨ ਸਾਰੇ ਗੀਤ ਚਲਾਉਣ ਦੀ। ਪਰ ਗੁਰਸੇਵਕ ਸਿੰਘ ਜੀ, ਜਿਹੜਾ ਲੰਡਨ ਦੇ ਵਿਚ ਅਟੈਕ ਹੋਇਆ, ਉਸ ਦੇ ਵਿਚ ਪਹਿਲਾਂ ਹੀ ਕੋਈ ਨਾ ਕੋਈ ਮੀਡੀਆ ਇਸ ਤਰ੍ਹਾਂ ਰਿਲੀਜ਼ ਕਰਦਾ, ਉਹਦੀ ਆਪ ਬੈਕਗਰਾਉਂਡ ਸੀ, ਉਹਦੀ ਆਪ ਬੈਕਗਰਾਉਂਡ ਸੀ, ਤੇ ਖਾਸ ਕਰਕੇ ਉਦੋਂ ਜਦੋਂ ਮਤਲਬ ਕੋਈ ਹੋਰ ਬੈਕਗਰਾਉਂਡ ਦਾ ਬੰਦਾ ਹੁੰਦਾ ਆ, ਉਹਨੂੰ ਬੜੀ ਛੇਤੀ ਉਛਾਲਿਆ ਜਾਂਦਾ। ਪਰ ਕਦੇ ਵੀ ਕਿਸੇ ਮੀਡੀਆ ਨੇ ਇਹ ਨਹੀਂ ਕਿਹਾ ਕਿ ਉਹ ਇਕ ਜੀ ਗੋਰਾ ਸੀ ਜਾਂ ਉਹ ਇੰਗਲਿਸ਼ ਸੀਗਾ ਜਾਂ ਇਸ ਤਰ੍ਹਾਂ ਸੀਗਾ। ਤੇ ਹੁਣ ਤੁਸੀਂ ਦੇਖਿਆ ਹੋਣਾ ਕਿ ਮਨਮੀਤ ਅਲੀ ਸ਼ੇਰ ਦੇ ਮੌਤ ਦੇ ਸੰਬੰਧ ਵਿਚ ਵੀ ਕੋਈ ਇਹੋ ਜਿਹਾ ਬਿਆਨ ਨਹੀਂ ਆਇਆ ਕਿ ਉਹ ਵਾਈਟ ਆਸਟ੍ਰੇਲੀਅਨ ਸੀਗਾ ਜਾਂ ਕਿਸ ਤਰ੍ਹਾਂ ਸੀ। ਪਰ ਜੇ ਉਹ ਕਿਤੇ ਕਾਲਾ ਹੁੰਦਾ ਤਾਂ ਉਸਦੇ ਬਹਿਣ ਪਿੰਡ ਵੀ ਕੱਢ ਕੇ ਦੱਸਦੇ ਆ। ਸੋ ਇਸ ਤਰ੍ਹਾਂ ਇਹ ਤਾਂ ਦੇਖੋ ਸੋਸਾਇਟੀ ਦੇ ਵਿਚ ਇਸ ਤਰ੍ਹਾਂ ਹੋ ਰਿਹਾ ਆ, ਇਧਰ ਨੂੰ ਇਹ ਚਿੰਤਾ ਦਾ ਵਿਸ਼ਾ ਆ ਕਿ ਜਿਹੜਾ ਪਾੜਾ ਜਿਹੜਾ ਇਧਰ ਨੂੰ ਵਧਾਇਆ ਜਾ ਰਿਹਾ, ਔਰ ਇਸ ਦੇ ਵਿਚ ਪ੍ਰਸ਼ਾਸਨ ਦਾ ਵੀ ਕਾਫੀ ਹੱਥ ਹੈ, ਪਰ ਮੀਡੀਆ ਦਾ ਬਹੁਤ ਜ਼ਿਆਦਾ ਵੱਡਾ ਰੋਲ ਹੈ ਕਿ ਉਹ ਵੀ ਅੱਗ ਲਾ ਕੇ ਤਮਾਸ਼ਾ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ। ਉਨ੍ਹਾਂ ਨੂੰ ਵੀ ਇਹਦੇ ਵਿਚੋਂ ਜਿਹੜਾ ਆ ਉਹ ਆਪਣੀ ਟੀ ਆਰ ਪੀ ਨਜ਼ਰ ਦਿਖਾਈ ਦੇ ਆ ਰਹੀ ਹੈ ਵੀ ਟੀ ਆਰ ਪੀ ਕਿੱਦਾਂ ਵਧੂਗੀ, ਅਸੀਂ ਇਕ ਤਬਕੇ ਨੂੰ ਖੁਸ਼ ਕਰਾਂਗੇ, ਉਥੋਂ ਸਾਨੂੰ ਪੈਸੇ ਮਿਲੂਗੇ। ਸੋ ਇਹ ਵੀ ਗੱਲਾਂ ਹੋ ਰਹੀਆਂ ਨੇ। ਤੇ ਅਵਤਾਰ ਮਾਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਗ੍ਰੇਟ ਪ੍ਰੋਗਰਾਮ ਜੀ ਐਜ਼ ਆਲਵੇਜ਼, ਤੇ ਇਕ ਗੀਤ ਬੱਬੂ ਮਾਨ ਦੀ ਆਵਾਜ਼ ਦੇ ਵਿਚ ਬੜੀ ਲੰਬੀ, ਅਖੀਰ ਵਿਚ ਮੇਰੀ ਵਾਰੀ ਆ। ਤੇ ਹਾਂਜੀ, ਮੇਰੇ ਹੀ ਨਾਮ ਹੀ ਜੁੜੇ ਨੇ ਐਜ਼ ਯੂਜੁਅਲ, ਹਰੇਕ ਵੀਕ ਸੁਣਦਾ ਜੀ ਪ੍ਰੋਗਰਾਮ। ਤੁਸੀਂ ਡਾਇਬਟੀਜ਼ ਦੀ ਟਰੀਟਮੈਂਟ ਦਾ ਦੇਸੀ ਨੁਸਖਾ ਦੱਸਿਆ ਜੀ, ਕੈਨ ਯੂ ਪਲੀਜ਼ ਰਿਪੀਟ ਦੈਟ ਅਗੇਨ ਐਂਡ ਟੈਲ ਮੀ ਵੇਅਰ ਵੀ ਕੈਨ ਗੈਟ ਗ੍ਰੀਨ ਨੀਮ ਲੀਫ, ਨਿੰਮ ਦੇ ਪੱਤੇ, ਮੈਲਬਰਨ ਔਰ ਵੀਕਐਂਡ। ਤੁਸੀਂ ਸਾਡੀ ਪਹਿਲੀ ਗੱਲ ਤਾਂ ਇਹ ਹੈ ਵੀ ਉਦਣ ਗੁਰਸੇਵਕ ਸਿੰਘ ਜੀ ਅਜੇ ਪਾਲ ਨੇ ਨੁਸਖਾ ਦੱਸ ਕੇ ਸਾਡੀ ਜਿਹੜੀ ਨਿੰਮ ਹੈ ਉਹ ਛਾਂਗ ਦਿੱਤੀ ਸਾਰੀ, ਛੋਟੀ ਜਿਹੀ ਸੀਗੀ ਵਿਚਾਰੀ ਤੇ ਉਹਦੇ ਪੱਤੇ ਹੀ 50 ਰਹਿ ਗਏ ਉਹਦੇ ਤੇ, ਇੰਨੀ ਡਿਮਾਂਡ ਹੋ ਗਈ ਆ। ਪਹਿਲੀ ਗੱਲ ਤਾਂ ਸਾਡੇ ਘਰੇ ਬਹੁਤ ਨਹੀਂ, ਪੱਤੇ 100 ਹੋਊਗੇ ਤਾਂ ਵੇਚਾਂਗੇ। ਉਹਦਾ ਨੁਸਖਾ ਇਹ ਸੀ ਜੀ, ਦੁਬਾਰਾ ਨੋਟ ਕਰ ਲੋ, 100 ਕਾਲੀਆਂ ਮਿਰਚਾਂ, 100 ਲੈਚੀਆਂ ਹਰੀਆਂ, 100 ਬਦਾਮ ਤੇ 100 ਪੱਤੇ ਨਿੰਮ ਦੇ, ਤਾਂ 250 ਗ੍ਰਾਮ ਕਾਲੇ ਛੋਲੇ ਭੁੱਜਿਓ, ਇਹ ਪੀਸ ਕੇ ਤੁਸੀਂ ਖਾਣੇ। ਪੱਤੇ ਨਿੰਮ ਦੇ ਜਿਹੜੇ ਆ ਜੀ ਉਹ ਸੁਕਾ ਕੇ ਉਹਦਾ ਪਾਊਡਰ ਬਣਾਉਣਾ ਹੈ। ਹੁਣ ਇਹ ਨਿੰਮ ਜਿਹੜੀ ਆ ਆਸਟ੍ਰੇਲੀਆ ਚ ਮਿਲਦੀ ਆ, ਬੂਟੇ ਮਿਲਦੇ ਆ, ਸੋ ਕਿਤੇ ਨਾ ਕਿਤੇ ਤੁਸੀਂ ਇਸ ਨੂੰ ਜ਼ਰੂਰ ਲਾ ਲਓ ਆਪਣੇ। ਤੇ ਇਹਦਾ ਨਾ ਇੱਕ ਇੱਥੇ ਹੁਣ ਦੇਖੋ ਅਸੀਂ ਤਾਂ ਲਾਈ ਆ ਨਿੰਮ ਹਜੇ ਵੀ, ਉਹ 8-10 ਮਹੀਨਿਆਂ ਦੀ ਆ, ਉਹਦੇ ਪੱਤੇ ਜਿੰਨੇ ਕੁ ਵੀ ਸੀਗੇ ਉਹ ਅਸੀਂ ਵਰਤ ਲਏ ਆ ਜੀ, ਮਾਫੀ ਚਾਹੁੰਦਾ ਤੁਹਾਨੂੰ, ਅਸੀਂ ਨਹੀਂ ਦੇ ਸਕਦੇ। ਪਰ ਸਾਰਿਆਂ ਨਾਲ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਇੰਡੀਆ ਫੋਨ ਮਾਰੋ ਤੇ ਉਥੇ ਕਹੋ ਵੀ ਪੱਤਿਆਂ ਨੂੰ ਸੁਕਾ ਕੇ 100 ਪੱਤਿਆਂ ਨੂੰ ਇਹਦਾ ਪਾਊਡਰ ਬਣਾ ਕੇ ਨਾ ਉਥੋਂ ਹੀ ਬਦਾਮ ਲੈ ਕੇ ਨਾ ਬਦਾਮਾਂ ਚ ਮਿਕਸ ਕਰਾ ਕੇ ਮੰਗਾ ਲਓ ਕਿਸੇ ਕੋਲੋਂ, ਤੇ ਉਹ ਜ਼ਿਆਦਾ ਵਧੀਆ ਤਰੀਕਾ ਰਹੇਗਾ ਤੇ ਜ਼ਿਆਦਾ ਇਫੈਕਟਿਵ ਰਹੇਗਾ। ਤਾਂ ਉਥੋਂ 100-100 ਦੇ ਜਿੰਨੇ ਮਰਜ਼ੀ ਪੁੜੀਆਂ ਬਣਾ ਕੇ ਲਿਆਓ ਤੁਸੀਂ। ਤਾਂ ਇਧਰ ਦਲਜੀਤ ਸਿੰਘ ਮਹਿਤਾ ਚੌਂਕ ਹੋਣਾ ਨੇ ਵੀ ਇਕ ਕਵਿਤਾ ਭੇਜੀ ਆ ਸ਼ਹੀਦੀ ਦਿਵਸ ਨੂੰ ਸਮਰਪਿਤ, ਕਹਿੰਦੇ ਆਓ ਯਾਦ ਕਰੀ ਉਨ੍ਹਾਂ ਸ਼ਹੀਦਾਂ ਦੀ ਕਹਾਣੀ, ਵਤਨ ਦੀ ਖਾਤਰ ਜਿਨ੍ਹਾਂ ਵਾਰ ਦਿੱਤੀ ਸੀ ਜਵਾਨੀ, ਤੱਤੀ ਤਵੀ ਤੇ ਬਹਿ ਕੇ ਸਾਨੂੰ ਢੰਗ ਸ਼ਹੀਦੀ ਦਾ ਸਿਖਾਇਆ, ਚਾਂਦਨੀ ਚੌਂਕ ਚ ਸੀਸ ਦੇ ਕੇ ਧਰਮ ਦੂਜਿਆਂ ਦਾ ਬਚਾਇਆ, ਆਪਣੇ ਸਪੁੱਤਰ ਵਾਰ ਕੇ ਸਾਨੂੰ ਸਪੁੱਤਰ ਬਣਾਇਆ, ਕਿਉਂ ਭੁੱਲੀ ਜਾ ਰਹੇ ਹਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ, ਆਓ ਯਾਦ ਕਰੀਏ ਉਨ੍ਹਾਂ ਸ਼ਹੀਦਾਂ ਦੀ ਕਹਾਣੀ। ਕੋਈ ਬਣਿਆ ਸਰਾਭਾ ਤੇ ਕੋਈ ਭਗਤ ਸਿੰਘ ਬਣਿਆ, ਕੋਈ ਮਦਨ ਲਾਲ ਡੀਂਗਰਾ ਤੇ ਕੋਈ ਊਧਮ ਸਿੰਘ ਬਣਿਆ, ਕੋਈ ਰਣ ਤੱਤੇ ਚ ਜੂਝਿਆ ਤੇ ਬੱਬਰ ਕਿਸ਼ਨ ਸਿੰਘ ਬਣਿਆ, ਉਸ ਫਾਂਸੀ ਦੇ ਰਸਤੇ ਨੂੰ ਚੁੰਮਿਆ ਅਤੇ ਦਈਏ ਸਲਾਮੀ। ਆਓ ਯਾਦ ਕਰੀਏ ਉਨ੍ਹਾਂ ਸ਼ਹੀਦਾਂ ਦੀ ਕਹਾਣੀ, ਜਿਨ੍ਹਾਂ ਕੁੱਖਾਂ ਦੇ ਜਾਏ ਸਨ ਉਨ੍ਹਾਂ ਕੁੱਖਾਂ ਨੂੰ ਸਲਾਮ, ਜਿੱਥੇ ਪਲੇ ਵੱਡੇ ਵੱਡੇ ਹੋਏ ਉਨ੍ਹਾਂ ਸੱਥਾਂ ਨੂੰ ਸਲਾਮ। ਹਾਂਜੀ, ਜਿਨ੍ਹਾਂ ਹਵਾਵਾਂ ਚ ਲੰਘੇ ਉਨ੍ਹਾਂ ਫਿਜ਼ਾਵਾਂ ਨੂੰ ਸਲਾਮ। ਹਜੇ ਕੱਲ ਦੀ ਹੀ ਹੈ ਗੱਲ, ਕੋਈ ਕਥਾ ਨਹੀਂ ਪੁਰਾਣੀ, ਆਓ ਯਾਦ ਕਰੀਏ ਸ਼ਹੀਦਾਂ ਦੀ ਕਹਾਣੀ। ਬਹੁਤ ਸੋਹਣੀ ਕਵਿਤਾ ਲੱਗੀ ਜੀ
ਦਲਜੀਤ ਸਿੰਘ, ਬਹੁਤ ਸੋਹਣੀ ਜੀ।
ਹਾਂਜੀ, ਬਹੁਤ ਸੋਹਣੀ। ਸੋ ਮੈਨੂੰ ਲੱਗਦਾ ਕਵੀ ਬਣ ਗਏ ਨੇ ਦਲਜੀਤ ਸਿੰਘ ਜੀ, ਤੇ ਵੈਸੇ ਲਿਖਦੇ ਵੀ ਬਹੁਤ ਸੋਹਣਾ ਆ। ਤੇ ਖੈਰ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਇਹ ਵਧੀਆ ਕਵਿਤਾ ਤੁਸੀਂ ਭੇਜੀ ਆ, ਤੇ ਧੰਨਵਾਦ ਤਹਿ ਦਿਲੋਂ। ਸੋ ਖਬਰਾਂ ਦੇ ਆਪਾਂ ਥੋੜੀ ਝਾਤੀ ਮਾਰਨੀ ਆ ਜੀ, ਆਪਣੇ ਗੁਰਸੇਵਕ ਹੋਰ ਵੀ
ਜੀ ਬਿਲਕੁਲ।
ਹਾਂਜੀ, ਤੇ ਜਿਹੜੀ
ਕੀ ਕਹਿ ਰਹੀ
ਅਖਬਾਰ ਤਾਂ ਇਹ ਕਹਿ ਰਹੀ ਹੈ ਕਿ ਕੈਪਟਨ ਸਾਹਿਬ ਦਿੱਲੀ ਬੈਠੇ ਨੇ ਜਾ ਕੇ, ਨਾਲ ਉਨ੍ਹਾਂ ਦੇ ਮਨਪ੍ਰੀਤ ਬਾਦਲ ਹੈ, ਤੇ ਉਹ ਪੈਕੇਜ ਮੰਗ ਰਹੇ ਨੇ। ਕੈਪਟਨ ਨੇ ਮੋਦੀ ਤੋਂ ਮੰਗਿਆ ਵਿਸ਼ੇਸ਼ ਪੈਕੇਜ, ਕਿਹਾ ਕਿਸਾਨਾਂ ਦੇ ਕਰਜ਼ੇ ਨੇ ਖੇਤੀਬਾੜੀ ਖੇਤਰ ਨੂੰ ਲਗਾਈ ਹੈ ਢਾਹ, ਤੇ ਇਸ ਕਰਕੇ ਉਨ੍ਹਾਂ ਨੇ ਮਤਲਬ ਫੁੱਲ ਵੀ ਭੇਂਟ ਕੀਤੇ ਮੋਦੀ ਸਾਹਿਬ ਨੂੰ, ਫੋਟੋ ਵੀ ਲੱਗੀ ਹੋਈ ਹੱਥ ਮਿਲਾਉਂਦਿਆਂ ਦੀ। ਕੱਲ ਫੋਟੋ ਦੇਖ ਰਿਹਾ ਸੀ ਮੈਂ ਸੋਸ਼ਲ ਮੀਡੀਆ ਦੇ ਉੱਤੇ, ਮਨਪ੍ਰੀਤ ਬਾਦਲ, ਫਾਈਨੈਂਸ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਤੇ ਅਰੁਣ ਜੇਤਲੀ ਇਕੋ ਹੀ ਕਮਰੇ ਦੇ ਵਿਚ ਬੈਠੇ ਸਲਾਹ ਮਸ਼ਵਰਾ ਕਰ ਰਹੇ ਨੇ, ਤੇ ਮੈਨੂੰ ਲੱਗਦਾ ਕਿ ਕੰਮ ਪਹਿਲਾਂ ਹੀ ਚੱਲ ਰਿਹਾ। ਸਾਡੀ ਵੀ ਕੱਲ ਗੱਲਬਾਤ ਹੋ ਰਹੀ ਸੀ ਤੇ ਕਹਿੰਦੇ ਕੈਪਟਨ ਸਾਹਿਬ ਓਪਨਿੰਗ ਤੋਂ ਬਾਅਦ, ਆਪਣੀ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਮੁੜੇ ਹੀ ਨਹੀਂ, ਤੇ ਉਹ ਦਿੱਲੀ ਬੈਠੇ ਨੇ ਕੰਮ ਕਰਵਾ ਰਹੇ ਨੇ। ਚਲੋ ਵਧੀਆ ਗੱਲ ਆ। ਤਾਂ ਵੈਸੇ ਜਿਹੜਾ ਪੈਕੇਜ ਆ ਉਹ ਸੈਂਟਰ ਦੀ ਮਦਦ ਤੋਂ ਬਿਨਾਂ ਨਹੀਂ ਸਿਰੇ ਚਾੜਿਆ ਜਾ ਸਕਦਾ ਕਿਸਾਨਾਂ ਦੇ ਕਰਜ਼ੇ ਦੀ। ਤੇ ਕਰਜ਼ੇ ਦੀ ਗੱਲ ਵੀ ਆਪਾਂ ਕਰ ਲਈਏ। ਕਰਜ਼ੇ ਦੇ ਵਿਚ ਕਈ ਜਿਹੜੇ ਆ ਜੈਨੂਅਨ ਕਿਸਾਨ ਜੈਨੂਅਨ ਤਰੀਕੇ ਦੇ ਨਾਲ ਘਿਰੇ ਹੋਏ ਨੇ। ਉਹ ਇੱਦਾਂ ਹੁੰਦੀ ਹੈ ਕਿ ਬੰਦਾ ਕਰਜ਼ਾ ਲੈਂਦਾ ਆ, ਕੋਈ ਚੀਜ਼ ਲਾਉਂਦਾ ਆ, ਕੋਈ ਫਸਲ ਲਾਉਂਦਾ ਤੇ ਫਸਲ ਮਰ ਜਾਂਦੀ ਆ ਜਾਂ ਨੁਕਸਾਨ ਹੋ ਜਾਂਦਾ ਆ, ਤੇ ਉਹ ਹੈਗਾ ਮਤਲਬ ਇੱਕ ਜੈਨੂਅਨ ਕਰਜ਼ਾ। ਇੱਕ ਜਿਹੜਾ ਮਤਲਬ ਗਲਤ ਤਰੀਕੇ ਨਾਲ ਕਰਜ਼ਾ ਲੈ ਲੈਣਾ, ਕਰਜ਼ੇ ਅਵੇਲੇਬਲ ਹੁੰਦੇ ਕਰਜ਼ਾ ਲੈ ਲੈਣਾ ਤੇ ਆਪਣੇ ਪੈਸੇ ਸਾਂਭ ਕੇ ਰੱਖ ਲੈਣੇ, ਉਨ੍ਹਾਂ ਪੈਸਿਆਂ ਦੀ ਗੱਡੀ ਲੈ ਲੈਣੀ ਜਾਂ ਉਨ੍ਹਾਂ ਪੈਸਿਆਂ ਦਾ ਮਕਾਨ ਬਣਾ ਲੈਣਾ, ਵਿਆਹ ਤੇ ਖਰਚ ਲੈਣੇ, ਫੁਕਰਾਪੰਥੀ ਚ ਖਰਚ ਲੈਣੇ, ਉਹ ਹੈਗਾ ਅਨਜੈਨੂਅਨ। ਹੁਣ ਖਬਰ ਇਹ ਆ ਰਹੀ ਸੀ ਪਿਛਲੇ ਹਫ਼ਤੇ ਦੀ ਕਿ ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਕੀਤੀ ਜਾ ਰਹੀ ਆ ਉਹ ਏਦੇ ਨਹੀਂ ਬਲੈਂਕਟ, ਮਤਲਬ ਸ਼ਰੇਆਮ ਸਾਰੇ ਮਾਫ਼ ਨਹੀਂ ਕੀਤੇ ਜਾਣਗੇ। ਉਨ੍ਹਾਂ ਦੀ ਬੜੀ ਹੀ ਤਹਿਕੀਕਾਤ ਕੀਤੀ ਜਾਊਗੀ, ਫੋਰੈਂਸਿਕ ਇਨਵੈਸਟੀਗੇਸ਼ਨ ਕੀਤੀ ਜਾਊਗੀ, ਤੈਅ ਤੱਕ ਜਾਇਆ ਜਾਊਗਾ ਕਿ ਉਹ ਪੈਸਾ ਕਿੱਥੇ ਲੱਗਿਆ ਤੇ ਉਸ ਦੀ ਜਿਹੜੀ ਇਨਕਮ ਹੈ ਕਿੱਦਾਂ ਜਮ੍ਹਾਂ ਹੋਈ ਤੇ ਕਿਉਂ ਨਹੀਂ ਕਿਸ਼ਤ ਚੱਲੀ, ਬਾਕੀ ਘਰ ਦੇ ਖਰਚੇ ਕਿੱਦਾਂ ਚੱਲੇ, ਹੋਰ ਉਨ੍ਹਾਂ ਨੇ ਕੀ ਲਿਆ ਹੋਇਆ ਉਨ੍ਹਾਂ ਦੇ ਟਾਈਮ ਦੇ ਵਿਚ। ਮੰਨ ਲਓ ਮੈਂ ਤੈਨੂੰ ਐਗਜ਼ਾਮਪਲ ਦੇਣਾ ਚਾਹਨਾ ਕਿ ਪਿਛਲੇ ਸਾਲ ਇੱਕ ਕਿਸਾਨ ਨੇ ਕਰਜ਼ਾ ਲਿਆ, ਪਿਓ ਨੇ 25 ਲੱਖ ਦੀ ਡੇਅਰੀ ਪਾਣੀ ਆ ਜਾਂ ਕੁਛ ਪਾਉਣਾ ਆ, ਹਨਾ, ਤੇ ਹੁਣ ਉਹ ਫੋਰੈਂਸਿਕ ਇਹ ਹੋਊਗਾ ਕਿ ਜਿਹੜੇ ਇਨਵੈਸਟੀਗੇਟਰ ਹੈ ਉਹ ਆ ਕੇ ਦੇਖਣਗੇ ਕਿ ਡੇਅਰੀ ਪਾਈ ਹੋਈ ਆ, ਡੇਅਰੀ ਦੇ ਵਿਚ ਕਿੰਨੀਆਂ ਗਾਈਆਂ, ਕਿੱਥੇ ਕਿੰਨੀਆਂ ਗਾਈਆਂ ਸੀ ਜਾਂ ਕਿੰਨੀਆਂ ਗਾਈਆਂ ਨਹੀਂ ਹੈਗੀਆਂ, ਕਿਉਂ ਨਹੀਂ ਕਰਜ਼ਾ ਦਿੱਤਾ ਜਾ ਰਿਹਾ, ਤੇ ਦੂਜੇ ਪਾਸੇ ਉਹ ਘਰ ਦੇ ਵਿਚ ਆ ਕੇ ਦੇਖਣਗੇ ਕਿ ਕਿਤੇ ਘਰ ਦੇ ਵਿਚ ਆਡੀ ਕਾਰ ਤਾਂ ਨਹੀਂ ਖੜੀ ਪਿਛਲੇ ਸਾਲ ਦੇ ਮਾਡਲ ਦੀ ਜਾਂ ਕੋਈ ਹੋਰ ਕਾਰ ਤਾਂ ਨਹੀਂ ਖੜੀ। ਸੋ ਇਹਨੂੰ ਕਹਿੰਦੇ ਆ ਫੋਰੈਂਸਿਕ ਕਿ ਜੇ ਤੁਸੀਂ ਮਤਲਬ 25 ਲੱਖ ਲਿਆ ਡੇਅਰੀ ਪਾਉਣ ਦੇ ਲਈ ਆ, ਪਰ ਤੁਸੀਂ 24 ਲੱਖ ਦੀ ਕਾਰ ਲਈ ਜਾਂ 25 ਲੱਖ ਦੀ ਕਾਰ ਲਈ ਖੜੀ ਆ ਤੁਹਾਡੇ, ਹਨਾ, ਪਿਛਲੇ ਸਾਲ ਦੀ, ਤੇ ਫੇਰ ਤੁਸੀਂ ਰੌਲਾ ਪਾਈ ਜਾ ਰਹੇ ਹਾਂ ਵੀ ਸਾਡਾ ਜੀ ਕਰਜ਼ਾ ਮਾਫ਼ ਕਰੋ ਅਸੀਂ ਔਖੇ ਆ। ਸੋ ਇਹੋ ਫੋਰੈਂਸਿਕ ਹੈ ਤੇ ਉਥੇ ਮੈਨੂੰ ਲੱਗਦਾ ਆ ਜਿਹੜੀ ਰਿਪੋਰਟ ਆ ਕਿ 80% ਦੇ ਕਰੀਬ ਜਿਹੜੇ ਆ ਉਹ ਜਾਅਲੀ ਨਿਕਲਣੇ ਨੇ ਲੋਨ ਜਿਹੜੇ ਲਏ ਉਹ, ਤੇ ਇਸ ਕਰਕੇ ਮਤਲਬ ਮੈਨੂੰ ਲੱਗਦਾ ਇੱਦਾਂ ਚਾਹੀਦਾ ਆ, ਇਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਔਰ ਜਿਹੜੇ ਮਤਲਬ ਸਰਮਾਏ ਨੂੰ, ਸਰਕਾਰੀ ਸਰਮਾਏ ਨੂੰ ਜਾਂ ਲੋਕਾਂ ਦੇ ਸਰਮਾਏ ਨੂੰ ਖਰਾਬ ਕਰ ਰਹੇ ਨੇ, ਜਾਣ ਬੁੱਝ ਕੇ ਕਰ ਰਹੇ ਨੇ, ਹੁਣ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਕਰਜ਼ਾ ਲੈ ਕੇ ਰੱਖ ਲੈਂਦੇ ਨੇ ਉਹ ਆਪਣੇ ਵਰਤੋਂ ਕਰਦੇ ਨੇ ਤੇ ਜਾਣ ਕੇ ਕਿਸ਼ਤਾਂ ਨਹੀਂ ਦਿੰਦੇ ਵੀ ਸਾਡਾ ਮਾਫ਼ ਹੋਏ ਜਾਣਾ, ਨਾਲ ਪੈਸਾ ਹੁੰਦਾ ਉਹ ਦੂਜੇ ਪਾਸੇ ਆਪਣੇ ਸਾਰਾ ਕੁਝ ਚਲਾ ਰਹੇ ਨੇ ਹੁੰਦੇ, ਬਾਹਰ ਵੀ ਜਾ ਰਹੇ ਹੁੰਦੇ, ਜੋ ਵੀ ਆ ਕਰ ਰਹੇ ਹੁੰਦੇ। ਹੁਣ ਵਿਆਹ ਤੇ ਹੁਣ ਅੱਜ ਕੱਲ ਫੇਸਬੁੱਕ ਤੇ ਫੋਟੋਆਂ ਪੈ ਰਹੀਆਂ, ਸਾਰਾ ਕੁਝ ਪੈ ਰਿਹਾ, ਵਿਆਹ ਹੋ ਰਿਹਾ, ਹਾਲਾਂ ਦੇ ਵਿਚ ਹੋ ਰਿਹਾ, ਸੋ ਉਹ ਸਾਰਾ ਹੀ ਖਰਚਾ ਕੱਢਿਆ ਜਾਊਗਾ ਕਿ ਪਿਛਲੇ ਸਾਲ ਜਿਹੜਾ ਵਿਆਹ ਕੀਤਾ ਕੁੜੀ ਦਾ ਜਾਂ ਮੁੰਡੇ ਦਾ ਉਹ ਤੇ 20 ਲੱਖ 30 ਲੱਖ 25 ਲੱਖ ਖਰਚਿਆ, ਹਨਾ, ਉਹ ਫਿਰ ਕੱਟਿਆ ਜਾਊਗਾ। ਸੋ ਮੈਨੂੰ ਲੱਗਦਾ ਕਿ ਮਤਲਬ ਕਰਜ਼ੇ ਮਾਫ਼ ਤਾਂ ਹੋਣਗੇ ਪਰ ਸਿਰਫ਼ ਤੇ ਸਿਰਫ਼ ਜੈਨੂਅਨ ਜਿਹੜੇ ਨੇ ਉਹਨਾਂ ਦੇ ਬਣਦੇ ਵੀ ਉਹਨਾਂ ਦੇ ਹੀ ਆ, ਕਰਨੇ ਵੀ ਉਹਨਾਂ, ਬਾਕੀਆਂ ਨੂੰ ਨੀ ਛੱਡਣਾ ਚਾਹੀਦਾ। ਤੁਹਾਡਾ ਕੀ ਵਿਚਾਰ ਹੈ?
ਜੀ ਬਿਲਕੁਲ ਸਹੀ, ਕਿਉਂਕਿ ਹਜੇ ਸਿਰਫ 7-8 ਸਾਲ ਹੋਏ ਤਾਂ ਇਸ ਚੀਜ਼ ਤੋਂ ਮੈਂ ਚੰਗੀ ਤਰ੍ਹਾਂ ਵਾਕਫ ਹਾਂ। ਜਦੋਂ ਨਾ ਪਹਿਲਾਂ ਸਟੇਡੀਆਂ ਆਇਆ ਤਾਂ ਮੈਨੂੰ ਖੇਤਾਂ ਚ ਕੰਮ ਕਰਨ ਦਾ ਮੌਕਾ ਮਿਲਿਆ ਇੱਥੇ
ਜੀ,
ਤੇ ਜਦੋਂ ਕੰਮ ਫਿਨਿਸ਼ ਕੀਤਾ ਤਾਂ ਫਾਰਮਰ ਨੇ ਲਿਆ ਕੇ ਪੈਸੇ ਫੜਾਤੇ ਸ਼ਾਮ
ਜੀ।
ਤਾਂ ਮੇਰਾ ਵੈਰੀ ਫਸਟ ਟਾਈਮ ਸੀ ਆਸਟ੍ਰੇਲੀਆ ਦੇ ਵਿਚ, ਤਾਂ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਫਸਲ ਤੇਰੀ ਹਰੀ ਖੇਤ ਚ ਪਈ ਆ ਕਿ ਤੂੰ ਪੇਮੈਂਟ ਕਰ ਰਿਹਾ, ਕਿਹਾ ਕਿੱਦਾਂ
ਜੀ?
ਤਾਂ ਉਹ ਕਹਿੰਦਾ ਵੀ ਲਿਮਿਟ ਹੈਗੀ ਆ, ਲਿਮਿਟ ਚ ਕਢਾ ਕੇ ਦੇ ਦੀ ਦੇ
ਜੀ।
ਤਾਂ ਉਹ ਮੇਰੇ ਨਾ ਦਿਮਾਗ ਦੇ ਵਿਚ ਉਹੀ ਗੱਲ ਆ ਗਈ ਜਿਹੜੀ ਹੁਣ ਆਪਣੀ ਸੋਸਾਇਟੀਆਂ ਦੇ ਵਿਚ ਜਿਹੜੇ ਸਰਕਾਰ ਵੱਲੋਂ ਕਰਜ਼ੇ ਦਿੱਤੇ ਜਾਂਦੇ ਆ ਲਿਮਿਟ ਦੇ
ਜੀ,
ਤੇ ਅੱਛਾ ਮੈਂ ਸੋਚਿਆ ਜਿਹੜੇ ਕਿੱਲੇ ਦੇ ਮਗਰ 50,000 ਦਿੰਦੇ ਆ ਉਹ ਇਸ ਕੰਮ ਨੂੰ ਦਿੰਦੇ ਆ, ਨਾ ਕਿ ਮੋਟਰਸਾਈਕਲ ਲੈਣ।
ਹਾਂਜੀ ਹਾਂਜੀ, ਉਹ ਬਿਲਕੁਲ ਇਸੇ ਕੰਮ ਲਈ
ਅਸੀਂ, ਹਾਂਜੀ, ਤੇ ਅਸੀਂ ਉਹਨਾਂ ਦੀ ਵਰਤੋਂ ਸਹੀ ਪਾਸੇ ਨੀ ਕਰਦੇ, ਉਹ ਅਸੀਂ ਆੜਤੀ ਤੋਂ ਫੜਦੇ ਆ ਵੱਧ ਰੇਟ ਤੇ ਵਿਆਜ ਤੇ, ਤੇ ਉਹ ਵਿਆਜ ਚੜਾਉਂਦੇ ਆ ਆਪਣੇ ਸਿਰ, ਤੇ ਜਿਹੜੇ ਸਰਕਾਰ ਵੱਲੋਂ ਸੁਵਿਧਾ ਦਿੱਤੀ ਜਾਂਦੀ ਇੰਨੇ ਚਿਰ ਵਿਆਜ ਨੀ ਪੈਂਦਾ ਸਾਨੂੰ ਕਿ ਫਸਲ ਤੇ ਜਾ ਕੇ ਮੋੜਨੇ ਹੁੰਦੇ ਆ, ਤੇ ਉਹਦੀ ਦੁਰਵਰਤੋਂ ਕਰਦੇ ਆ, ਤੇ ਸਹੀ ਅੰਕੜੇ ਹੋਣਗੇ ਮੇਰੇ ਹਿਸਾਬ ਨਾਲ 80% ਤੋਂ ਵੀ ਵੱਧ ਹੋਣਗੇ ਜਿਹੜੇ ਕਿ ਨਿਆਜ ਕਰਜ਼ੇ ਸਿਰੇ ਚੜਾ ਕੇ ਮੋੜ ਨੀ ਰਹੇ,
ਮੋੜ ਨੀ, ਜਾਣ ਕੇ ਨੀ ਮੋੜ ਰਹੇ ਕਿ ਇਹ ਕੱਲੀ ਕਿਸਾਨਾਂ ਦੀ ਊਣਕਤਾ ਹੀ ਨੀ, ਦੂਜੇ ਪਾਸੇ ਜਿਹੜੇ ਆੜਤੀ ਉਹ ਵੀ ਬਹੁਤ ਦੁਖੀ ਨੇ। ਮੈਂ ਆਪਣੇ ਦੋਸਤ ਕੁਲਦੀਪ ਬਾਲਕ ਉਹਨਾਂ ਨਾਲ ਗੱਲ ਕਰਦਾ ਹੁੰਦਾ ਕਈ ਵਾਰੀ, ਉਹਨਾਂ ਦਾ ਕਾਫੀ ਨੇੜਿਓ ਵਾਹ ਵਾਸਤਾ ਹੈਗਾ ਆ ਆੜਤ ਨਾਲ ਵੀ ਤੇ ਖੇਤੀਬਾੜੀ ਨਾਲ ਵੀ, ਤੇ ਉਹ ਵੀ ਦੱਸਦੇ ਹੁੰਦੇ ਨੇ ਦੁਖੜੇ ਆੜਤ ਦੇ ਕਿ ਉਹ ਜ਼ਿਆਦਾ ਫਸੇ ਹੋਏ ਨੇ ਕਿਸਾਨਾਂ ਨਾਲੋਂ, ਉਹਨਾਂ ਦੇ ਪੈਸੇ ਮਾਰਨ ਦੇ ਬਹੁਤ ਜ਼ਿਆਦਾ, ਕਿਉਂਕਿ ਕਿਸਾਨਾਂ ਨੇ ਨਹੀਂ ਤਾਂ ਉਹ ਛੱਡ ਜਾਂਦੇ ਨੇ ਹੋਰ ਪਾਸੇ ਤੇ ਫਸਲ ਦਿੰਦੇ ਨੇ, ਸੋ ਉਹਨਾਂ ਨੂੰ ਦੇਣੇ ਪੈਂਦੇ ਆ। ਸੋ ਆੜਤੀ ਇਹ ਵੀ ਕਿਸਾਨਾਂ ਨੂੰ ਕਰਜ਼ੇ ਦੇ ਕੇ ਬਹੁਤਿਆਂ ਨੂੰ ਫਸਦੇ ਨੇ, ਸੋ ਉਹਨਾਂ ਦੇ ਪੈਸੇ ਮਾਰਨ ਦੇ ਵੀ ਚਾਂਸ ਹੁੰਦੇ ਨੇ, ਤੇ ਉਹ ਇਹ ਵੀ ਕੋਈ ਐਡਾ ਮਤਲਬ ਸੁਚੱਜਾ ਕੰਮ ਨਹੀਂ ਹੈਗਾ ਆੜਤ ਕਰਨਾ ਵੀ। ਸੋ ਇਹ ਤੇ ਆਪਾਂ ਗੱਲਬਾਤ ਜਾਰੀ ਰੱਖਾਂਗੇ, ਤੇ ਹੋਰ ਜਿਹੜੇ ਉਧਰ ਉੱਤਰ ਪ੍ਰਦੇਸ਼ ਦੇ ਵਿਚ ਨਿਤਿਆਨੰਦ ਹੁਣੀ ਧੰਨ ਧੰਨ ਕਰਾਈ ਜਾ ਰਹੇ ਨੇ, ਤੇ ਉਹਨਾਂ ਨੇ ਆਉਂਦੇ ਹੀ ਕਈ ਛੱਕੇ ਮਾਰੇ ਆ। ਉਹਨਾਂ ਦੇ ਵਿਚ ਇਕ ਤਾਂ ਸੀਗਾ ਜੀ ਜਿਹੜਾ ਉਹਨਾਂ ਨੇ ਫੇਸਬੁੱਕ ਤੇ ਪਾਇਆ ਕਿ ਬਾਲ ਦਿਵਸ ਜਿਹੜਾ ਆ ਉਹ 14 ਨਵੰਬਰ ਦੀ ਬਜਾਏ 10ਵੇਂ ਪਾਤਸ਼ਾਹ ਦੇ ਮਤਲਬ ਨਾਮ ਦੇ ਅਧੀਨ ਹੋਣਾ ਚਾਹੀਦਾ, ਉਸ ਦੀ ਕਾਫੀ ਵਾਹਵਾ ਖੱਟੀ ਆ, ਤੇ ਜਿਹੜੀ ਕਿ ਚਲੋ ਚੰਗੀ ਗੱਲ ਆ, ਕਾਫੀ ਦੇਰ ਤੋਂ ਇਹ ਚੱਲ ਰਹੀ ਸੀ ਪਰ ਉਹਨਾਂ ਨੇ ਆ ਕੇ ਇਹ ਮਤਲਬ ਪਹਿਲਾ ਹੀ ਐਲਾਨ ਤਕਰੀਬਨ ਇਹ ਕੀਤਾ। ਦੂਜਾ ਅੱਜ ਦੀ ਅਖਬਾਰ ਦੀਆਂ ਸੁਰਖੀਆਂ ਦੇ ਵਿਚ ਇਕ ਖ਼ਬਰ ਇਹ ਆ ਕਿ ਉੱਤਰ ਪ੍ਰਦੇਸ਼ ਚ ਨਜਾਇਜ਼ ਬੁੱਚੜਖਾਨਿਆਂ ਤੇ ਲੋਕ ਰੋਕ ਲਾ ਦਿੱਤੀ ਗਈ ਆ, ਤੇ ਉਥੇ ਕਾਫੀ ਚੱਲ ਰਹੇ ਸੀ, ਤੇ ਕਹਿੰਦੇ ਨੇ ਕਿ ਇਹ ਸਾਰੇ ਰੋਕ ਦਿੱਤੇ ਜਾਣਗੇ, ਸਿਰਫ ਜਿਹੜੇ ਮਨਜੂਰ ਸ਼ੁਦਾ ਆ ਉਹੀ ਚੱਲਣਗੇ, ਤੇ ਸਾਰੇ ਉਨ੍ਹਾਂ ਨੇ ਮਤਲਬ ਇਹ ਜਾਰੀ ਕਰ ਦਿੱਤੇ ਆ ਇਹਦਾ ਏਜੰਡਾ। ਦੂਜੀ ਗੱਲ ਉਨ੍ਹਾਂ ਨੇ ਇਕ ਹੋਰ ਏਜੰਡਾ ਗੁਰਸੇਵਕ ਪੇਸ਼ ਕੀਤਾ ਜਿਹੜਾ ਕਿ ਮੈਂ ਸੋਚਦਾ ਕਿ ਬਹੁਤ ਵਧੀਆ ਆ, ਉਹ ਸੀਗਾ ਕਿ ਉਨ੍ਹਾਂ ਨੇ ਨਿਰਦੇਸ਼ ਦਿੱਤੇ ਆ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ, ਖਾਸ ਕਰਕੇ ਪੁਲਿਸ ਵਾਲਿਆਂ ਨੂੰ, ਕਿ ਉਹ ਡਿਊਟੀ ਦੇ ਉੱਤੇ ਜਦੋਂ ਹੋਣ ਤਾਂ ਉਹ ਕੋਈ ਵੀ ਜਿਹੜਾ ਪਾਨ ਮਸਾਲਾ ਜਾਂ ਜਿਹੜਾ ਪਾਨ ਚੱਬਦੇ ਆ ਜਾਂ ਸੁਪਾਰੀ ਆ ਜੋ ਵੀ ਆ ਉਹ ਨਹੀਂ ਖਾਣ, ਉਹ ਨਾ ਖਾਣ, ਉਹ ਖਾ ਨਹੀਂ ਸਕਦੇ, ਜਿਹੜੀ ਕਿ ਇਕ ਬਹੁਤ ਵਧੀਆ ਗੱਲ ਹੈ ਕਿ ਜਦੋਂ ਤੁਸੀਂ ਜੋਬ ਕਰਦੇ ਆ ਕੋਈ ਵੀ ਅਫਸਰ ਜਿਹੜਾ ਆ ਜੋਬ ਦੇ ਉੱਤੇ ਡਿਊਟੀ ਦੇ ਉੱਤੇ ਉਹ ਪਾਨ ਨਹੀਂ ਚੱਬ ਸਕਦਾ, ਜਿਹੜਾ ਕਿ ਇਕ ਬੜਾ ਹੀ ਮਾੜੀ ਆਦਤ ਹੈ, ਤੇ ਤੁਸੀਂ ਗੱਲ ਕਰ ਰਹੇ ਹੁੰਦੇ ਤੇ ਉਹ ਪਿਚਕਾਰੀਆਂ ਮਾਰੀ ਜਾਂਦੇ ਖੜੇ ਹੈ ਨਾ ਸੜਕਾਂ ਦੇ ਉੱਤੇ, ਸੋ ਇਹ ਵੀ ਇਕ ਵਧੀਆ, ਇਸ ਨੂੰ ਧਾਰਮਿਕ ਨਹੀਂ ਅਸੀਂ ਕਹਿ ਸਕਦੇ, ਇਹਦੇ ਨਾਲ ਕੋਈ ਧਰਮ ਦਾ ਕੋਈ ਲੈਣ ਦੇਣ ਨਹੀਂ ਹੈਗਾ, ਪਰ ਉਨ੍ਹਾਂ ਨੇ ਪਹਿਲਾਂ ਹੀ ਇਹ ਆ ਕੇ ਬੰਦ ਕੀਤਾ ਕਿ ਥੋੜੇ ਮਤਲਬ ਕਾਮਨ ਸੈਂਸ ਤਾਂ ਹੋਣੀ ਚਾਹੀਦੀ, ਐਟੀਕੇਟ ਤਾਂ ਹੋਣੇ ਚਾਹੀਦੇ ਆ ਨਾ ਅਫਸਰਾਂ ਨੂੰ, ਕਿ ਉਨ੍ਹਾਂ ਨੇ ਮਤਲਬ ਗੱਲ ਕਰਦੇ ਹੋਏ ਉਨ੍ਹਾਂ ਦੇ ਮੂੰਹ ਚ ਪਾਨ ਹੈ ਤੇ ਉਨ੍ਹਾਂ ਤੇ ਗੱਲ ਵੀ ਨਹੀਂ ਚੰਗੀ ਤਰ੍ਹਾਂ ਕੀਤੀ ਜਾ ਰਹੀ ਹੈ ਨਾ। ਸੋ ਇਹ ਉਨ੍ਹਾਂ ਦੀਆਂ ਕਈ ਮਤਲਬ ਜਿਹੜੀਆਂ ਆਉਂਦੇ ਹੀ ਉਨ੍ਹਾਂ ਨੇ ਵਧੀਆ ਫੈਸਲੇ ਲਏ ਆ, ਤੇ ਖੈਰ ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰਾਂਗੇ। ਉਧਰ ਸਿੱਧੂ ਦੇ ਸ਼ੋਅ ਦਾ ਰੌਲਾ ਪਿਆ ਹੋਇਆ, ਕਪਿਲ ਸ਼ਰਮਾ ਦੇ ਸ਼ੋਅ ਦਾ ਰੌਲਾ ਪਿਆ ਹੋਇਆ, ਉਹ ਵੀ ਆਪਾਂ ਗੱਲ ਕਰਾਂਗੇ। ਮੈਸੇਜ ਜਿਹੜੇ ਨੇ, ਮੈਸੇਜ ਵੀ ਕਈ ਆ ਰਹੇ ਨੇ, ਅਵਤਾਰ ਹੁਣਾਂ ਨੇ ਵੀ ਭੇਜਿਆ ਮੈਸੇਜ, ਜਗਤਾਰ ਭਾਜੀ ਹੁਣਾਂ ਨੇ ਵੀ ਭੇਜਿਆ, ਤੇ ਆਪਾਂ ਨਾ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਆਪਾਂ ਫੋਨ ਲਾਈਨਾਂ ਵੀ ਖੋਲਾਂਗੇ, ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ ਜੀ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1, 2, 3 ਡਾਇਟ ਡ੍ਰੌਪਸ। ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1, 2, 3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet। Dear international students and migrants, je tuhanu education ya migration bare mahi salah di zarurat hai ta aaj hi call karo CACA nu 03-9663-1318। Assi admissions, student visa, journal skilled migration, 457 employer sponsored visas, partner visa, state sponsorship, MRT ate ministerial intervention de kisma vich mahir ha। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au। CECA, ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ। ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੋਰਿੰਡਾ ਮੋਟਰਸ, ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਲੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਲੋਂਗ, ਮੈਲਬੋਰਨ। ਫੋਨ ਨੰਬਰ 0387-590629।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ, ਪ੍ਰੋਗਰਾਮ ਚੱਲ ਰਿਹਾ ਲਹਿਰਾਂ। ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਅਮਨਦੀਪ ਸਿੰਘ ਸਿੱਧੂ ਜੀ, ਤੇ ਟਾਈਮ ਹੋ ਗਿਆ ਬ੍ਰਿਸਬੇਨ ਦੇ ਵਿੱਚ 8:05 ਤੇ ਸਿਡਨੀ ਮੈਲਬੋਰਨ ਦੇ ਵਿੱਚ ਟਾਈਮ ਹੋ ਚੁੱਕਾ ਹੈ 9:05 ਸਵੇਰ ਦੇ। ਤੇ ਹੁਣ ਅਸੀਂ ਗੱਲਬਾਤ ਜਿੱਦਾਂ ਦੱਸਿਆ ਸੀ ਕਾਲਸ ਖੋਲ ਦਿੱਤੀਆਂ ਗਈਆਂ ਨੇ, ਤੇ ਤੁਸੀਂ ਕਾਲ ਕਰਕੇ ਵੀ ਆਪਣੇ ਸੁਨੇਹੇ ਜਾਂ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਤੇ ਹੁਣ ਜੀ ਸਿੱਧੂ ਸਾਹਿਬ
ਜੀ, ਇੱਕ ਵਾਰੀ ਫਿਰ ਸਵਾਗਤ ਹੈ ਸਾਰਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਤੇ ਕਾਲਜ ਆਪਣੇ ਸੱਜਣ ਮਿੱਤਰਾਂ ਨੂੰ ਕਹਿੰਦਾ ਕਿ 5 ਮਿੰਟ ਤੱਕ ਸਾਨੂੰ ਸ਼ੁਰੂ ਕਰਨ, ਕਿਉਂਕਿ ਕੱਲ ਰਾਤੀ ਅਮਰਦੀਪ ਹੁਣਾਂ ਨਾਲ ਮੇਰੀ ਗੱਲ ਹੋ ਰਹੀ ਸੀ ਆਪਣੇ ਮੈਲਬਰਨ ਤੋਂ, ਜੋ ਪ੍ਰੋਗਰਾਮ ਸੰਚਾਲਨ ਕਰਦੇ ਨੇ ਪ੍ਰੈਜ਼ੈਂਟਰ ਨੇ ਅਮਰਦੀਪ ਕੌਰ, ਤੇ ਉਨ੍ਹਾਂ ਨੇ ਇੱਕ ਵਿਸ਼ੇਸ਼ ਮੁੱਦੇ ਵੱਲ ਸਾਡਾ ਧਿਆਨ ਦਵਾਇਆ ਸੀ ਤੇ ਇੱਕ ਕੇਸ ਦੇ ਬਾਰੇ ਉਨ੍ਹਾਂ ਨੇ ਗੱਲਬਾਤ ਕਰਨ ਨੂੰ ਕਿਹਾ ਸੀ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਗੁਰਸੇਵਕ ਕਿ ਆਪਣੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਮੁਟਿਆਰਾਂ ਨੇ ਜਾਂ ਆਪਣੇ ਇੱਥੇ ਐਜ਼ ਏ PR ਦੇ ਲਈ ਆਏ ਹੋਏ ਨੇ, ਸਟੂਡੈਂਟ ਆਏ ਹੋਏ ਨੇ ਜਾਂ ਕੰਮ ਲਈ ਆਏ ਹੋਏ ਨੇ ਟੈਂਪਰੇਰੀ ਵੀਜ਼ੇ ਤੇ ਨੇ, ਤੇ ਉਨ੍ਹਾਂ ਨੂੰ ਬੜੀਆਂ ਦਿੱਕਤਾਂ ਜਿਹੜੀਆਂ ਨੇ ਦਰਪੇਸ਼ ਆਉਂਦੀਆਂ ਨੇ, ਤੇ ਟੂਰਿਸਟ ਵੀ ਬੜੇ ਆਉਂਦੇ ਨੇ ਤੇ ਉਨ੍ਹਾਂ ਨੂੰ ਵੀ ਕਈ ਵਾਰੀ ਹੈਲਥ ਇਸ਼ੂਜ਼ ਹੋ ਜਾਂਦੇ ਨੇ। ਤੇ ਅਸੀਂ ਅਕਸਰ ਰੇਡੀਓ ਤੇ ਕਹਿੰਦੇ ਹੁੰਦੇ ਆ ਕਿ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਆ, ਪੂਰਾ ਧਿਆਨ ਰੱਖਣਾ ਚਾਹੀਦਾ, ਤੇ ਉਸ ਦੇ ਮੱਦੇਨਜ਼ਰ ਕਈ ਸਮੱਸਿਆਵਾਂ ਫਿਰ ਵੀ ਆਉਂਦੀਆਂ ਨੇ, ਤੇ ਇੱਕ ਸਮੱਸਿਆ ਵੱਲ ਸਾਡਾ ਉਨ੍ਹਾਂ ਨੇ ਧਿਆਨ ਦਵਾਇਆ ਸੀ। ਤੇ ਕਮਲਪ੍ਰੀਤ ਸਿੰਘ ਹੁਣੀ ਐਜ਼ ਏ ਸਟੂਡੈਂਟ ਵੀਜ਼ੇ ਤੇ ਕਾਫੀ ਦੇਰ ਤੋਂ ਇੱਥੇ ਆਏ ਹੋਏ ਨੇ, ਕਈ 2-3 ਸਾਲ ਤੋਂ ਤੇ OPR ਦੇ ਪ੍ਰੋਸੀਜਰ ਦੇ ਵਿੱਚ ਨੇ। ਇਨ ਦਾ ਮੇਨ ਟਾਈਮ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਇੱਥੇ ਐਜ਼ ਅ ਟੂਰਿਸਟ ਬੁਲਾਇਆ ਮਿਲਣ ਵਾਸਤੇ, ਤੇ ਸੁਰਿੰਦਰ ਸਿੰਘ ਤੇ ਮਾਤਾ ਕਰਨੈਲ ਕੌਰ ਉਹਨਾਂ ਨੂੰ, ਤੇ ਆਉਣ ਜਦੋਂ ਇੱਥੇ ਆਏ ਤਾਂ ਉਹ ਤੋਂ ਬਾਅਦ ਸੁਰਿੰਦਰ ਸਿੰਘ ਉਹਨਾਂ ਨੂੰ ਹਾਰਟ ਪ੍ਰੋਬਲਮ ਆਈ, ਜਿਸ ਦੇ ਕਾਰਨ ਬ੍ਰੇਨ ਦੀ ਜਿਹੜੀ ਸਟਰੋਕ ਦਾ ਸਾਹਮਣਾ ਕਰਨਾ ਪਿਆ। ਤੇ ਹੁਣ ਜਿਹੜੀ ਸਮੱਸਿਆ ਆ ਰਹੀ ਹੈ ਕਿ ਖਰਚਾ ਕਾਫੀ ਹੋ ਰਿਹਾ ਤੇ ਸ਼ਾਇਦ ਇੰਡੀਆ ਵੀ ਵਾਪਸ ਜਾਣਾ ਪਏਗਾ, ਪਰ ਉਸ ਦੇ ਨਾਲ ਸੰਬੰਧਿਤ ਜਿਹੜਾ ਖਰਚਾ ਹੈ ਸਾਰਾ ਉਹ ਜਿਹੜਾ ਮੈਡੀਕਲ ਚੱਲ ਰਿਹਾ ਹੈ, ਇੰਸ਼ੋਰੈਂਸ ਹਜੇ ਕੋਈ ਲੜ ਪੱਲਾ ਨਹੀਂ ਫੜਾ ਰਹੇ, ਉਸ ਦੇ ਬਾਰੇ ਅਸੀਂ ਥੋੜੀ ਜਿਹੀ ਗੱਲਬਾਤ ਕਰਨਾ ਚਾਹਾਂਗੇ। ਸੋ ਮੈਂ ਸੋਚਿਆ ਕਿ ਅਸੀਂ ਕਿਉਂ ਨਾ ਸਿੱਧੇ ਹੀ ਮਿਸਿਜ਼ ਕਰਨੈਲ ਕੌਰ ਉਹਨਾਂ ਨੂੰ ਆਪਾਂ ਆਨਲਾਈਨ ਲਈਏ ਤੇ ਉਨ੍ਹਾਂ ਤੋਂ ਜਾਣੀਏ ਕਿ ਕਿਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਸਾਹਮਣਾ ਕਰ ਰਹੇ ਨੇ। ਸੋ ਕਰਨੈਲ ਕੌਰ ਜੀ, ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਤੇ। ਤਾਂ ਸਤਿ ਸ੍ਰੀ ਅਕਾਲ, ਤੇ ਪਹਿਲਾਂ ਤਾਂ ਇਹ ਦੱਸੋ ਕਿ ਅੰਕਲ ਹੋਣੀ ਸੁਰਿੰਦਰ ਸਿੰਘ ਹੋਣੀ ਉਹਨਾਂ ਦੀ ਸਿਹਤ ਕਿਸ ਤਰ੍ਹਾਂ ਪਹਿਲਾਂ ਦਾ ਇਹ ਦੱਸੋ।
ਬੇਟੇ ਸਿਹਤ ਉਹਨਾਂ ਦੀ ਅੱਜ ਤੱਕ ਪੂਰਾ ਇੰਪਰੂਵਮੈਂਟ ਠੀਕ ਨਹੀਂ, ਕਿਉਂਕਿ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਬ੍ਰੇਨ ਦਾ ਸਟ੍ਰੋਕ ਕਰਕੇ ਗਲੇ ਨੱਕ ਚ ਪਾਈ ਹੋਈ ਸੀ
ਜੀ,
ਫੇਰ ਉਹਨਾਂ ਨੂੰ ਹੁਣ ਗਲੇ ਚ ਪਾਈ ਹੈ
ਜੀ,
ਤੇ ਉਹ ਕਹਿੰਦੇ ਕਿ 2 ਸਾਲ ਲੱਗਣਗੇ ਇੰਪਰੂਵਮੈਂਟ ਆਉਣ ਨੂੰ, ਇਹ ਖਾ ਪੀ ਕੁਛ ਨਹੀਂ ਸਕਣਗੇ ਅੱਜ ਤੱਕ
ਜੀ,
ਨਾ ਉਹ ਚਲਦੇ ਫਿਰਦੇ ਆ, ਕਿਉਂਕਿ ਉਹਨਾਂ ਨੂੰ ਲੈਫਟ ਸਾਈਡ ਦਾ ਉਹ ਜਿਹੜਾ ਹੁੰਦਾ ਅਟੈਕ ਉਹ ਵੀ ਹੈਗਾ, ਲੈਫਟ ਸਾਈਡ ਉਹਨਾਂ ਦੀ ਚੱਲ ਨੀ ਰਹੀ।
ਠੀਕ ਹੈ,
ਹਾਂ ਅੱਜ ਤੱਕ ਥੋੜਾ ਬੈਠਣਾ ਸ਼ੁਰੂ ਕੀਤਾ ਚੇਅਰ ਤੇ, ਪਿੱਛੇ ਵੀਲ ਚੇਅਰ ਤੇ ਉਹ ਵੀ 1-2 ਘੰਟਾ ਬੈਠਦੇ ਆ, ਉਸ ਤੋਂ ਬਾਅਦ
ਹਾਂਜੀ
ਬੈਠਦੇ ਹੀ ਤਕਰੀਬਨ।
ਕਿੰਨੀ ਦੇਰ ਕਦੋਂ ਹੋਇਆ ਇਹ ਅਟੈਕ?
ਇਹਨਾਂ ਨੂੰ 10 ਜਨਵਰੀ ਨੂੰ ਸਵੇਰੇ ਸੌ ਕੇ ਉੱਠਿਆ, 4 ਵਜੇ ਬਾਥਰੂਮ ਗਏ, ਉੱਥੇ ਚੱਕਰ ਆ ਗਿਆ, ਗਿਰ ਗਏ ਤੇ ਬੇਟੇ ਨੂੰ ਆਵਾਜ਼ ਮਾਰੀ ਕਹਿੰਦੇ ਉੱਠੋ ਮੈਨੂੰ ਚੱਕਰ ਆ ਗਿਆ, ਤੇ ਨਾਲ ਹੀ ਫਿਰ ਉਲਟੀਆਂ ਉਹਨਾਂ ਨੂੰ ਸ਼ੁਰੂ ਹੋ ਗਈਆਂ, ਜਦੋਂ ਉਲਟੀਆਂ ਠੀਕ ਨਹੀਂ ਹੈ ਫਿਰ ਐਂਬੂਲੈਂਸ ਬੁਲਾਈ, ਐਂਬੂਲੈਂਸ ਤੋਂ ਬੁਲਾ ਕੇ ਸਨਸ਼ਾਈਨ ਹਸਪਤਾਲ ਲੈ ਗਏ ਅਸੀਂ, ਇਹਨਾਂ ਨੇ ਸ਼ਾਮ ਨੂੰ ਵਾਪਸ ਕਰ ਦਿੱਤਾ ਥੋੜਾ ਬਹੁਤਾ ਟ੍ਰੀਟਮੈਂਟ ਕਰਕੇ। ਜਿਹੜੀ ਰਾਤ ਅਸੀਂ ਘਰ ਕੱਟੀ ਆ ਉਹ ਬਹੁਤ ਔਖੀ ਕੱਟੀ, ਉਹਦੇ ਚ ਬਹੁਤ ਹੀ ਜ਼ਿਆਦਾ ਸੀਰੀਅਸ ਹੋਏ, ਤੇ ਦੂਸਰੇ ਦਿਨ ਜਦੋਂ ਅਸੀਂ ਲੈ ਕੇ ਗਏ ਤੇ ਫਿਰ ਇਹਨਾਂ ਨੇ ਸਾਨੂੰ ਰੋਇਲ ਹਸਪਤਾਲ ਜਿਹੜਾ ਸਿਟੀ ਹੈਗਾ ਉੱਥੇ ਰੈਫਰ ਕਰ ਦਿੱਤਾ, ਉੱਥੇ ਇਹਨਾਂ ਦੀ ਹਾਲਤ ਬੜੀ ਕ੍ਰਿਟੀਕਲ ਹੋ ਗਈ ਤੇ ਇਹਨਾਂ ਨੂੰ 1 ਹਫ਼ਤਾ 8-9 ਦਿਨ ਉੱਥੇ ਇਹਨਾਂ ਨੇ ਵੈਂਟੀਲੇਟਰ ਤੇ ਰੱਖਿਆ। ਜਦੋਂ ਵੈਂਟੀਲੇਟਰ ਤੋਂ ਹਟੇ ਸ਼ਾਇਦ ਕਹਿੰਦੇ ਸਿਰ ਦਾ ਆਪਰੇਸ਼ਨ ਵੀ ਕਰਨਾ ਪਏ, ਪਰ ਉਹ ਗੋਡ ਕਿ ਉਹ ਨਹੀਂ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਜਦੋਂ ਵੈਂਟੀਲੇਟਰ ਤੋਂ ਹਟੇ ਤੇ ਫਿਰ ਸਨਸ਼ਾਈਨ ਹਸਪਤਾਲ ਭੇਜ ਦਿੱਤਾ। ਸਟ੍ਰੋਕ ਵਿਚ ਇਹ ਰਹੇ ਹੈ 24 ਫਰਵਰੀ ਤੱਕ, ਉਸ ਤੋਂ ਬਾਅਦ ਇਹਨਾਂ ਨੇ ਰੀਹੈਬ ਵਿਚ ਭੇਜ ਦਿੱਤਾ। ਅੱਜ ਕੱਲ ਰੀਹੈਬ ਵਿਚ ਹੈ ਜਿੱਥੇ ਇੱਕ ਦਿਨ ਦਾ ਖਰਚਾ ਕਹਿੰਦੇ $1600 ਹੈ ਰੋਜ਼ ਦਾ, ਤੇ ਰੀਹੈਬ ਵਾਲੇ ਹੁਣ ਸਾਨੂੰ ਇੱਕ ਦਿਨ ਮੀਟਿੰਗ ਕੀਤੀ ਸੀ ਸਾਡੇ ਨਾਲ ਪਰਿਵਾਰ ਨਾਲ ਕਿ ਤੁਸੀਂ ਜਾਂ ਇਹਨਾਂ ਨੂੰ ਇੰਡੀਆ ਲੈ ਜਾਓ ਜਾਂ ਤੁਸੀਂ ਘਰ ਲੈ ਜਾਓ, ਕਿਉਂਕਿ ਤੁਸੀਂ ਇੰਨਾ ਖਰਚਾ ਅਫੋਰਡ ਨਹੀਂ ਕਰ ਸਕਦੇ ਤੇ ਨਰਸਿੰਗ ਹੋਮ ਤੁਸੀਂ ਰੱਖ ਨਹੀਂ ਸਕਦੇ, ਤੁਸੀਂ ਇੱਥੇ PR ਨਹੀਂ ਹੋ, ਤੁਸੀਂ ਇੱਥੇ ਦੇ ਸਿਟੀਜ਼ਨ ਨਹੀਂ ਹੈਗੇ। ਫਿਰ ਅਸੀਂ ਇਹੀ ਫੈਸਲਾ ਕੀਤਾ ਕਿ ਫਿਰ ਇਹ ਸਾਨੂੰ ਕਹਿੰਦੇ 16,000 ਦੀ ਟਿਕਟ ਹੈ, ਜੋ ਕਿ ਬੱਚਿਆਂ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਡੇ ਨਾਲ ਤੁਸੀਂ ਕਿਸ਼ਤਾਂ ਕਰ ਲਓ। ਇਹ ਕਹਿੰਦੇ ਨਹੀਂ ਅਸੀਂ ਕੈਸ਼ ਲੈਂਦੇ, ਅਸੀਂ ਟਿਕਟ ਦੇ ਮਾਮਲੇ ਚ ਕਿਸ਼ਤਾਂ ਨਹੀਂ ਕਰਦੇ। ਫਿਰ ਬੇਟੇ ਨੇ ਕਿਤੋਂ ਅਰੇਂਜ ਕਰ ਕੁਰ ਕੇ ਫਰੰਟ ਸਰਕਲ ਚ ਜਿਸ ਤਰ੍ਹਾਂ ਵੀ ਉਹਦਾ ਐਫਰਟ ਲੱਗੇ ਉਹਨੇ ਕਰਕੇ ਤੇ ਪੂਰਾ ਕੀਤਾ। ਉਹਦੇ ਚ ਸਾਨੂੰ ਥੋੜਾ ਜਿਹਾ ਹਸਪਤਾਲ ਇਹਨਾਂ ਨੇ, ਫਿਰ ਵੀ ਸਾਡੇ ਕੋਲ ਪੈਸੇ ਥੋੜੇ ਘੱਟਦੇ ਸੀ, ਫਿਰ ਉਹਨਾਂ ਨੇ ਹਸਪਤਾਲ ਨੇ ਥੋੜੀ ਜਿਹੀ ਹੈਲਪ ਕੀਤੀ ਕਿ ਚਲੋ ਇੰਨਾ ਤੁਸੀਂ ਰਹਿਣ ਦੋ ਜਿੰਨਾ ਤੁਸੀਂ ਕਰ ਸਕੇ ਦੇ ਦੋ। ਹੁਣ ਸਾਨੂੰ ਸੋਮਵਾਰ ਨੂੰ ਅਸੀਂ ਰਾਤ ਦੀ ਫਲਾਈਟ ਤੇ ਇੰਡੀਆ ਜਾ ਰਹੇ ਹਾਂ, ਇਸ ਬਿਜਨਸ ਕਲਾਸ ਚ ਇਹ ਜਾ ਰਹੇ ਹਾਂ ਤੇ ਮੈਂ ਤੇ ਬੇਟਾ ਨਾਲ ਜਾ ਰਹੇ ਹਾਂ ਅਸੀਂ ਦਿੱਲੀ ਤੱਕ, ਦਿੱਲੀ ਤੋਂ ਅੱਗੇ ਚੰਡੀਗੜ੍ਹ ਦੀ ਫਲਾਈਟ, ਫਿਰ ਉੱਥੋਂ PGI ਇਹਨਾਂ ਦਾ ਇੱਕ ਬੰਦਾ ਜਾ ਰਿਹਾ ਲੈ ਕੇ ਨਾਲ, ਜਿਹੜਾ PGI ਸਾਨੂੰ ਡਾਕਟਰ ਕੋਲ ਐਮਰਜੈਂਸੀ ਚ ਕਰਕੇ ਆਏਗਾ ਐਡਮਿਟ।
ਹਾਂਜੀ, ਤੇ ਜਿਹੜੀ ਇੰਸ਼ੋਰੈਂਸ ਮੈਡੀਕਲ ਇੰਸ਼ੋਰੈਂਸ ਕੀ ਕਰ ਰਹੀ ਹੈ?
ਮੈਡੀਕਲ ਇੰਸ਼ੋਰੈਂਸ ਨਾਲ ਬਹੁਤ ਦੇਰ ਤੋਂ ਬੱਚਿਆਂ ਦੀ ਗੱਲ ਚੱਲ ਰਹੀ ਹੈ, ਬਸ ਇਹ ਪੇਪਰ ਦੇ ਦੋ, ਹਸਪਤਾਲ ਦੇ ਬਿੱਲ ਮੰਗਦੇ ਆ, ਹਸਪਤਾਲ ਦੇ ਬਿੱਲ ਇਹ ਦੇ ਨਹੀਂ ਰਹੇ, ਉਹ ਸ਼ਾਇਦ ਪੇਮੈਂਟ ਲੈ ਕੇ ਫਿਰ ਬਿੱਲ ਦਿੰਦੇ ਆ, ਤੇ ਉਹ ਬਿੱਲਾਂ ਨਾਲ ਤੇ ਉਹਨਾਂ ਦਾ ਕੋਈ ਮਤਲਬ ਹੀ ਨਹੀਂ, ਬਾਕੀ ਸਾਰਾ ਕੁਝ ਪੂਰਾ ਕੀਤਾ ਹੋਇਆ। ਇੰਡੀਆ ਵੀ ਆ ਕੇ ਉਹ ਇਨਕੁਆਇਰੀ ਕਰਕੇ ਗਏ ਆ ਕਿ ਬੰਦਾ ਕਿੰਨਾ ਕੁ ਹਸਪਤਾਲ ਰਹਿੰਦਾ ਸੀ, ਕਿੰਨਾ ਕੁ ਬਿਮਾਰ ਰਹਿੰਦਾ ਸੀ, ਉਹ ਇਹ ਕਦੀ ਬਿਮਾਰੀ ਨਹੀਂ ਹੋਈ, ਇੰਡੀਆ ਤੇ ਸੈਰ ਕਰਦੇ ਸੀ, ਇੰਨੀ ਇੱਕ ਦਾ ਆ ਕੇ ਇੱਥੇ ਅਚਾਨਕ ਹੋਇਆ ਇਹਨਾਂ ਨੂੰ।
ਹਾਂਜੀ, ਉਹ ਇਸ ਤਰ੍ਹਾਂ, ਹਾਂਜੀ ਉਹ ਇਸ ਤਰ੍ਹਾਂ ਹੁੰਦੀ ਹੈ ਕਈ ਵਾਰੀ, ਅੱਗੇ ਵੀ ਕਈ ਚਾਂਸ ਹੋਏ ਕਿ ਇੰਡੀਆ ਤੋਂ ਕਈ ਵਾਰੀ ਪੇਰੈਂਟਸ ਹੈ ਉਹਨਾਂ ਨੂੰ ਪਹਿਲਾਂ ਹੀ ਹਾਰਟ ਪ੍ਰੋਬਲਮ ਜਿਹੜੀ ਆਨਗੋਇੰਗ ਹੁੰਦੀ ਆ, ਤੇ ਉਹ ਕਈ ਵਾਰੀ ਇੰਸ਼ੋਰੈਂਸ ਦੇ ਵਿੱਚ ਅਸੀਂ ਡਿਕਲੇਅਰ ਨਹੀਂ ਕਰਦੇ ਫਾਰਮਸ ਦੇ ਵਿੱਚ, ਤਾਂ ਕਰਕੇ ਉਹ ਕਈ ਕੇਸ ਪਹਿਲਾਂ ਵੀ ਇਸ ਤਰ੍ਹਾਂ ਹੋਏ ਨੇ ਉਹਨੂੰ ਚਲੋ ਕੋਈ ਗੱਲ ਨੀ ਆਪਣੇ ਕੇਸ ਤਾਂ ਕੋਈ ਐਡੀ ਗੱਲ ਨਹੀਂ ਸੀਗੀ ਉਹ ਕਲੀਅਰ ਹੋ ਜਾਏਗਾ ਪਰ ਚਲੋ ਇਹ ਵੀ ਜਿਹੜੇ ਨੇ ਮਤਲਬ ਬੱਚੇ ਜਿਹੜੇ ਗੱਲ ਕਰਦੇ ਨੇ ਇੱਥੇ ਚਲੋ ਪੜ੍ਹੇ ਲਿਖੇ ਨੇ ਕਰ ਲੈਣਗੇ ਪਰ ਫਿਲਹਾਲ ਜਿਹੜੀ ਪ੍ਰੋਬਲਮ ਆ ਉਹ ਇਹੀ ਹੈ ਕਿ ਫਾਈਨੈਂਸ਼ੀਅਲ ਪ੍ਰੋਬਲਮ ਤਾਂ ਹੈਗੀ ਹੈਗੀ ਆ ਥੋੜੀ ਜਿਹੀ
ਹਾਂਜੀ ਕਿਉਂਕਿ 3 ਮਹੀਨੇ ਹੋ ਗਏ ਇਹਨਾਂ ਨੂੰ ਹਸਪਤਾਲ ਵਿਚ
ਜੀ
ਤੇ 3 ਮਹੀਨੇ ਦੇ ਉਹ ਕਹਿੰਦੇ ਕਿ ਸ਼ਾਇਦ ਬਿੱਲ ਜੋ ਸਾਡੀ ਇੰਸ਼ੋਰੈਂਸ ਉਸ ਤੋਂ ਵੀ ਵੱਧ ਬਿੱਲ ਜਾਏਗਾ
ਜੀ
ਕਿਉਂਕਿ 3 ਮਹੀਨੇ ਦੇ ਵਿਚ ਬਹੁਤ ਜ਼ਿਆਦਾ ਖਰਚਾ ਹੈ ਬਾਕੀ ਜਿਹੜਾ 16,000 ਇਕੱਠਾ ਕੀਤਾ ਬੇਟੇ ਨੇ ਉਹ ਮੈਨੂੰ ਇਹ ਪ੍ਰੋਬਲਮ ਹੈ ਮੈਨੂੰ ਇਹ ਬੜਾ ਹੋ ਰਿਹਾ ਕਿ ਆਪਣੀ ਪੀ ਆਰ ਵਾਸਤੇ ਐਫਰਟ ਕਰੇਗਾ ਜਾਂ ਆਪਣੇ ਬਾਪ ਦਾ ਇਹ ਜੋ ਕਰਜ਼ਾ ਆਏਗਾ ਸਿਰ ਤੇ ਇਹ ਉਤਾਰੇਗਾ ਜਾਂ ਇਹ ਇੰਡੀਆ ਸਾਨੂੰ ਇਲਾਜ ਵਾਸਤੇ ਖਾਣ ਪੀਣ ਵਾਸਤੇ ਪੈਸਾ ਭੇਜੇਗਾ ਇਹ ਕੀ ਕੀ ਕਰੇਗਾ ਮੈਂ ਇਹ ਚਾਹੁੰਦੀ ਹਾਂ ਕਿ ਇਹਦੀ ਥੋੜੀ ਹੈਲਪ ਹੋ ਜਾਏ ਥੋੜਾ ਇਹ ਕਰਜ਼ੇ ਨੂੰ ਆਸਾਨੀ ਨਾਲ ਇਹ ਦੇ ਸਕੇ
ਜੀ ਤੁਸੀਂ ਮੈਲਬਰਨ ਚੋ ਤੇ ਤੁਹਾਨੂੰ ਅਸੀਂ ਨੰਬਰ ਵੀ ਭੇਜਾਂਗੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਉੱਥੇ ਮਦਦ ਵੀ ਕਰਦੀਆਂ ਨੇ ਖੈਰ ਸਾਡੇ ਜਿਹੜੇ ਸਰੋਤੇ ਨੇ ਉਹ ਵੀ ਕਈ ਵਾਰੀ ਬਹੁਤ ਜ਼ਿਆਦਾ ਮਦਦ ਕਰਦੇ ਨੇ ਤੇ ਉਹ ਵੀ ਤੁਸੀਂ ਸਨਸ਼ਾਈਨ ਚ ਰਹਿੰਦੇ ਹੋ ਕਾਫੀ ਲਾਗੇ ਵੀ ਤੁਹਾਡੀ ਹੈਲਪ ਵੀ ਕਰਨਗੇ ਤਾਂ ਅਸੀਂ ਤਾਂ ਇਹੀ ਦੁਆ ਕਰਦੇ ਹਾਂ ਪਰਮਾਤਮਾ ਅੱਗੇ ਕਿ ਉਹ ਠੀਕ ਹੋ ਜਾਣ ਅੰਕਲ ਤੇ ਸਾਰੀ ਸਿਚੁਏਸ਼ਨ ਸਹੀ ਹੋ ਜਾਵੇ ਤਾਂ ਕੋਈ ਨੀ ਤੁਸੀਂ ਮੈਂ ਅਮਰਦੀਪ ਹੁਣਾਂ ਨਾਲ ਤੁਸੀਂ ਗੱਲ ਕਰਕੇ ਉਹਨਾਂ ਨੂੰ ਆਪਣੇ ਨੰਬਰ ਵਗੈਰਾ ਦੇ ਦੇਣਾ ਬੇਟੇ ਹੁਣਾਂ ਦਾ ਅਕਾਊਂਟ ਤੇ ਅਸੀਂ ਕੋਸ਼ਿਸ਼ ਕਰਾਂਗੇ ਸੋਸ਼ਲ ਮੀਡੀਆ ਤੇ
ਮੇਰਾ ਉਹਨਾਂ ਨੇ ਖਿਲਾਤਾ ਸੀ ਇੱਥੇ
ਹਾਂਜੀ
ਇੱਥੇ ਖਿਲਾਇਆ ਸੀ ਮੇਰਾ ਇਹਨਾਂ ਨੇ ਅਕਾਊਂਟ ਨੰਬਰ
ਜੀ
ਤੇ ਅਸੀਂ ਹੁਣ 28 ਨੂੰ ਜਾਣਾ ਉੱਥੇ
ਹਾਂਜੀ
ਤੇ ਇੰਡੀਆ ਦਾ ਨੰਬਰ ਜੇ ਮੈਂ ਹੋਇਆ ਤੇ ਮੈਂ ਉਹਨਾਂ ਨੂੰ ਮੈਡਮ ਉਹਨਾਂ ਨੂੰ ਦੇ ਦਾਂਗੀ ਜੇ ਮੇਰੀ ਕਿਉਂਕਿ ਇਹ ਤੇ ਨੰਬਰ ਹੁਣ ਨਹੀਂ ਰਹੇਗਾ ਮੇਰੇ ਕੋਲ
ਜੀ ਹਾਂਜੀ ਤੁਸੀਂ ਮਾੜਾ ਹਾਂਜੀ ਇਹ ਥੋੜਾ ਦੱਸੋ ਕੁਐਸਚਨ ਇੱਕ ਆਇਆ ਕਿ ਜਿਹੜੀ ਇੰਸ਼ੋਰੈਂਸ ਆ ਉਹ ਇੰਡੀਆ ਦੀ ਆ ਜਾਂ ਆਸਟ੍ਰੇਲੀਆ ਤੋਂ ਲਈ ਸੀ ਆ ਕੇ
ਇੰਡੀਆ ਦੀ ਹੈ
ਨਹੀਂ ਮਤਲਬ ਜਿਹੜੀ
ਰਿਲਾਇੰਸ ਵਾਲੇ ਦੀ
ਰਿਲਾਇੰਸ ਵਾਲਿਆਂ ਦੀ ਠੀਕ ਹੈ ਸੋ ਜਿਹੜੀ ਤੁਹਾਡੀ ਗੱਲਬਾਤ ਚੱਲ ਰਹੀ ਹੈ ਉਹ ਰਿਲਾਇੰਸ ਨਾਲ ਚੱਲ ਰਹੀ ਹੈ
ਹਾਂਜੀ ਰਿਲਾਇੰਸ ਬੰਬੇ ਆਫਿਸ ਹੈ ਉੱਥੋਂ ਲੈਟਰ ਵਗੈਰਾ ਆਉਂਦੇ ਨੇ ਇਹਨਾਂ ਦੇ
ਅੱਛਾ ਅੱਛਾ ਸੋ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਇੱਥੇ ਆਸਟ੍ਰੇਲੀਅਨ ਇੰਸ਼ੋਰੈਂਸ ਹੁੰਦੀ ਹੈ ਬੂਪਾ ਜਾਂ ਹੋਰ ਸੋ ਉਹ ਇੰਡੀਅਨ ਕੰਪਨੀ ਹੈ ਜਿਹੜੀ ਕਰ ਰਹੀ ਹੈ
ਹਾਂਜੀ
ਉਹਨਾਂ ਦੇ ਪ੍ਰੋਸੀਜਰ ਥੋੜੇ ਜਿਹਾ ਅਲੱਗ ਹੋਣਗੇ ਪਰ ਉਹਦੀ ਤੁਹਾਨੂੰ ਜਿਹੜੀ ਮਦਦ ਹੈ ਇੰਸ਼ੋਰੈਂਸ ਦੇ ਮਾਮਲੇ ਚ ਫਿਰ ਇੱਥੋਂ ਨਹੀਂ ਹੋ ਸਕਦੀ ਕਿਉਂਕਿ ਉਹ ਇੰਡੀਆ ਦੀ ਕੰਪਨੀ ਆ ਸੋ ਇੰਡੀਆ ਤੋਂ ਹੀ ਜਾ ਕੇ ਉਹਨਾਂ ਨਾਲ ਗੱਲਬਾਤ ਤੁਹਾਨੂੰ ਕਰਨੀ ਪੈਣੀ ਆ ਪਰ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਅਮਰਦੀਪ ਉਹਨਾਂ ਨੂੰ ਆਪਣਾ ਅਕਾਊਂਟ ਨੰਬਰ ਵਗੈਰਾ ਭੇਜ ਦਿਓ ਤੇ ਅਸੀਂ ਸੋਸ਼ਲ ਮੀਡੀਆ ਤੇ ਆਪਣੇ ਵੈਬਸਾਈਟ ਪੇਜ ਤੇ ਸਾਰਾ ਉੱਥੇ ਪਾ ਦਾਂਗੇ ਤੇ ਬਹੁਤ ਸਾਰੇ ਸੱਜਣ ਮਿੱਤਰ ਮਦਦ ਕਰਨਾ ਚਾਹੁੰਗੇ ਤੇ ਉਹ ਜਿੰਨੀ ਵੀ ਹੋ ਸਕੇ ਜ਼ਰੂਰ ਕਰਨਗੇ ਸੋ ਕਰਨੈਲ ਕੌਰ ਜੀ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਅਰਦਾਸ ਕਰਦੇ ਹਾਂ ਕਿ ਤੰਦਰੁਸਤੀ ਬਖਸ਼ੇ ਪਰਮਾਤਮਾ ਨਾ ਸੁਰਿੰਦਰ ਸਿੰਘ ਹੋਣਾ ਨੂੰ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ
ਠੀਕ ਹੈ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸੋ ਗੁਰਸੇਵਕ ਸਿੰਘ ਜੀ ਇਹ ਸੀ ਗੱਲਬਾਤ ਕਰਨੈਲ ਕੌਰ ਹੋਣਾ ਨਾਲ ਖੈਰ ਦੇਖੋ ਇੰਸ਼ੋਰੈਂਸ ਦੇ ਮਾਮਲੇ ਦੇ ਵਿਚ ਪ੍ਰੋਸੀਜਰ ਹਰ ਕੰਪਨੀ ਦੇ ਵੱਖਰੇ ਵੱਖਰੇ ਹੁੰਦੇ ਆ ਤੇ ਅਸੀਂ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚਣਾ ਚਾਹੁੰਦੇ ਪਹਿਲਾਂ ਹੀ ਕਿਉਂਕਿ ਹਜੇ ਕਾਫੀ ਕੰਮ ਕਰਨਾ ਪਰ ਆਸਟ੍ਰੇਲੀਅਨ ਜਦੋਂ ਇੰਸ਼ੋਰੈਂਸ ਹੁੰਦੀ ਹੈ ਤਾਂ ਇੱਥੋਂ ਦਾ ਜਿਹੜਾ ਮਤਲਬ ਨਾਲ ਦੀ ਨਾਲ ਸਿਸਟਮ ਇੱਕ ਦੂਜੇ ਨਾਲ ਅਟੈਚਡ ਹੁੰਦਾ ਆ ਹਸਪੀਟਲ ਦਾ ਤੇ ਇੰਸ਼ੋਰੈਂਸਿਸ ਦਾ ਤੇ ਉਹ ਆਪਣੇ ਆਪ ਹੀ ਗੱਲਬਾਤ ਗਾਂ ਤੇ ਗਾਂ ਕਰਦੇ ਰਹਿੰਦੇ ਨੇ ਰਸੀਦਾਂ ਸਾਰਾ ਕੁਝ ਭੇਜਦੇ ਰਹਿੰਦੇ ਨੇ ਸੋ ਇੱਥੋਂ ਇਹ ਵੀ ਥੋੜੇ ਜਿਹਾ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਕਿ ਜਿਹੜੀ ਇੰਸ਼ੋਰੈਂਸ ਹੈ ਉਹ ਆਸਟ੍ਰੇਲੀਆ ਤੋਂ ਹੀ ਕਰਾਈ ਜਾਵੇ ਤਾਂ ਬਿਹਤਰ ਹੈ ਜੇ ਮਤਲਬ ਇੱਥੇ ਆਉਣਾ ਹੈ
ਜੀ ਬਿਲਕੁਲ ਇਹ ਦੇਖ ਕੇ ਨਾਲੇ ਇੱਥੇ ਜਵਾਬਦੇਹੀ ਇਹਨਾਂ ਦੀ ਇੱਥੇ ਬਣ ਜਾਏਗੀ ਕਿਉਂਕਿ ਜੇਕਰ ਇੱਥੇ ਆ ਕੇ ਇਨ ਕੇਸ ਕੁਛ ਹੁੰਦਾ ਹੈ ਕਿਉਂਕਿ ਹੈਲਥ ਦਾ ਇਸ਼ੂ ਕਿਤੇ ਵੀ ਜਾ ਕੇ ਹੋ ਸਕਦਾ ਪਾਣੀ ਨੀ ਸੂਟ ਬੈਠਦਾ ਕਿਸੇ ਕਰਕੇ ਵੀ ਸੋ ਜੇਕਰ ਮੈਂ ਕਹਿੰਦਾ ਬੈਟਰ ਇੱਥੇ ਵੀ ਹੋਵੇ ਤਾਂ ਜਵਾਬਦੇਹੀ ਵੀ ਤੇ ਕੰਟੈਕਟ ਕਰਨਾ ਉਨਾ ਹੀ ਆਸਾਨ ਹੋ ਜਾਏਗਾ
ਜੀ ਹੁਣ ਦੂਜੇ ਪਾਸੇ ਇੱਕ ਇਹ ਵੀ ਗੱਲ ਹੈ ਕਿ ਹੁਣ ਇੰਡੀਆ ਇਹਨਾਂ ਨੂੰ ਜਾਣਾ ਪੀ ਜੀ ਆਈ ਵੀ ਇਲਾਜ ਹੋਏਗਾ ਸ਼ਾਇਦ 1-2 ਸਾਲ ਲੱਗਣਗੇ ਸੋ ਇੱਕ ਪੋਜ਼ਿਟਿਵ ਚੀਜ਼ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਰਿਲਾਇੰਸ ਦੀ ਇੰਸ਼ੋਰੈਂਸ ਹੋਣ ਕਰਕੇ ਤੇ ਉਹ ਇੰਡੀਆ ਦਾ ਵੀ ਜਿਹੜਾ ਖਰਚਾ ਪੀ ਜੀ ਆਈ ਦਾ ਉਹ ਵੀ ਕਾਫੀ ਹੱਦ ਤੱਕ ਸ਼ਾਇਦ ਕਵਰ ਹੋ ਜਾਵੇ ਸੋ ਇਹ ਵੀ ਇੱਕ ਮਤਲਬ ਚਲੋ ਦੇਖਦੇ ਆਉਣ ਵਾਲੇ ਸਮੇਂ ਚ ਕਿੱਦਾਂ ਹੁੰਦੀ ਹੈ ਤਾਂ ਮੈਸੇਜ ਕਾਫੀ ਪੈਂਡਿੰਗ ਪਏ ਨੇ ਉਹ ਵੀ ਆਪਾਂ ਲੈ ਲੈਂਦੇ ਹਾਂ ਲਾਈਨਸ ਖੁੱਲੀਆਂ ਨੇ ਜੀ ਕੋਈ ਵੀ ਸੱਜਣ ਮਿੱਤਰ ਕਾਲ ਕਰ ਸਕਦਾ ਸਾਨੂੰ
ਜੀ ਬਿਲਕੁਲ ਜੀ ਆਪਣੇ ਨਾਲ ਸੁਖਵਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿਚ ਸਾਂਝ ਬਣਾਈ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ ਸਵਾਗਤ ਕਰਦੇ ਪ੍ਰੋਗਰਾਮ ਦੇ ਵਿਚ ਤੇ ਇਸ ਤੋਂ ਅੱਗੇ ਅਵਤਾਰ ਮਾਨ ਜੀ ਕਹਿੰਦੇ ਕਹਿੰਦੇ ਡਰਾਈਵਿੰਗ ਕਰ ਰਹੇ ਆ ਤੇ ਲਿਖ ਨੀ ਸਕਦੇ ਬਹੁਤਾ, ਬਟ ਇਨਵੈਸਟੀਗੇਸ਼ਨ ਕਰਨ ਵਾਲੇ ਨੇ 3 ਲੱਖ।
ਹਾਂਜੀ 30 ਲੱਖ ਕਰਨ ਵਾਲੇ ਨੇ 3 ਲੱਖ ਲੈ ਕੇ 30 ਲੱਖ ਮਾਫ ਕਰਵਾ ਤਾ, ਫੇਰ ਕੀ ਕਰਾਂਗੇ। ਚਲੋ ਹੁਣ ਉਹਨਾਂ ਦੀ ਇਹ ਤਾਂ ਸਰਕਾਰ ਨੇ ਇਹਨਾਂ ਤੇ ਨੱਥ ਪਾਉਣੀ ਹੈ ਨਾ, ਇਨਵੈਸਟੀਗੇਟਰ ਤੇ।
ਜੇਕਰ ਸਰਕਾਰ ਕੋਈ ਉਪਰਾਲਾ ਕਰਦੇ ਉੱਥੇ ਹਰ ਕਿਸੇ ਦਾ ਵੀ ਫਰਜ਼ ਬਣ ਜਾਂਦਾ ਕਿ ਇਮਾਨਦਾਰੀ, ਕਿਉਂਕਿ ਕਰਪਸ਼ਨ ਕੱਲੀ ਸਰਕਾਰ ਹੀ ਨਹੀਂ, ਤੇ ਜਦੋਂ ਇਹਨਾਂ ਲੈਵਲਾਂ ਤੇ ਆ ਜਾਂਦੀ ਆ
ਕਰਪਸ਼ਨ ਦਾ ਤੁਹਾਨੂੰ ਦੱਸਿਆ ਥਾ ਵੀ 70-80% ਜਿਹੜੇ ਲੋਨ ਨੇ ਉਹਨਾਂ ਦੀਆਂ ਕਿਸ਼ਤਾਂ ਜਾਣ ਕੇ ਰੋਕੀਆਂ ਹੋਈਆਂ ਲੋਕਾਂ ਨੇ ਕਿ ਸਾਡੇ ਕਰਜ਼ੇ ਮਾਫ਼ ਹੋ ਜਾਣੇ ਆ, ਸਰਕਾਰ ਬਦਲ ਜਾਣੀ ਆ। ਖੈਰ ਆਪਾਂ ਇਧਰ ਮੈਸੇਜ ਵੀ ਲੈਣੇ ਆ, ਜਗਤਾਰ ਭਾਜੀ ਦਾ ਵੀ ਮੈਸੇਜ ਆਇਆ ਹੋਇਆ, ਧਨੀਤ ਸਾਹਿਬ ਦਾ ਵੀ ਆਇਆ ਹੋਇਆ, ਤੇ ਇਧਰ ਅਜੇ ਪਾਲ ਵੀ ਆ ਗਏ ਨੇ। ਅਜੇ ਪਾਲ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਭਾਜੀ ਅਤੇ ਗੁਰਸੇਵਕ ਭਾਜੀ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਹੁਣ ਜਿਹੜੀ ਸਾਡੀ ਨਿੰਮ ਛਾਂਗ ਹੋਈ ਹੈ ਨਾ, ਉਹ ਤੁਹਾਡਾ ਹੀ ਉੱਥੇ ਟੈਗ ਲਾ ਦੇਣਾ ਹੈ ਅਜੇ ਪਾਲ, ਉਹਨਾਂ ਦੀ ਮਿਹਰਬਾਨੀ ਹੈ।
ਚਲੋ ਭਾਜੀ ਕੋਈ ਗੱਲ ਨੀ, ਕਿਸੇ ਦਾ ਭਲਾ ਹੋ ਜੇ,
ਹਾਂਜੀ
ਟੈਗ ਆਪਣਾ ਲੱਗ ਜੇ ਕੋਈ
ਗੱਲ ਨਹੀਂ। ਨਹੀਂ ਸਾਡੇ ਤਸਮੇਨੀਆ ਤੋਂ ਮਿੱਤਰ ਨੇ, ਉਹਨਾਂ ਦਾ ਵੀ ਫੋਨ ਆਇਆ ਸੀ, ਕਹਿੰਦੇ ਬਾਈ ਜੀ ਬਾਕੀ ਸਾਰਾ ਸਮਾਨ ਤਾਂ ਬਹੁਤ ਮਿਲਦਾ, ਇੱਕ ਨਿੰਮ ਦੇ ਪੱਤੇ ਨੀ ਮਿਲਦੇ। ਤੇ ਮੈਂ ਕਿਹਾ ਕੋਈ ਗੱਲ ਨੀ, ਹੁਣ ਨਿੰਮਾ ਤੁਸੀਂ ਵੱਡੇ ਪੱਧਰ ਤੇ ਲਾਓ।
ਹਾਂਜੀ, ਪਰ ਜੇ ਹੁਣ ਚਲੋ ਇੱਥੇ ਆਸਟ੍ਰੇਲੀਆ ਚ ਕਿਸੇ ਨੂੰ ਚਾਹੀਦੀ, ਆਪਾਂ ਇੱਥੋਂ ਪੋਸਟ ਕਰ ਸਕਦੇ ਆ। ਮੇਰੇ ਇੱਥੇ ਇੱਕ ਨੋਨ ਨੇ, ਉਹਨਾਂ ਦੇ ਘਰੇ ਹੈਗੀ ਭਾਜੀ ਨਿੰਮ, ਤੇ ਉਹ ਕਾਫੀ ਵੱਡੀ ਆ ਉਹਨਾਂ ਦੀ ਨਿੰਮ, ਉੱਥੋਂ ਜਿੰਨੇ ਮਰਜ਼ੀ ਉਹਨਾਂ ਕੋਲੋਂ ਜੇ ਕਦੀ ਪੱਤੇ ਲੈਣੇ ਹੋਣ, ਉਹਨਾਂ ਨੂੰ ਕਹੀ ਦੇ ਵੀ ਥੋੜੇ ਜਿਹੇ ਲਿਆ ਦਿਓ, ਉਹ ਜਿੱਦਾਂ ਪੂਰੀ ਟਾਹਣੀ ਨੀ ਹੁੰਦੀ, ਕਾਫੀ ਸਾਰੇ ਉਹ ਲੈ ਆਉਂਦੇ ਹੁੰਦੇ। ਹਾਂਜੀ ਹਾਂਜੀ,
ਚਲੋ ਫਿਰ ਲਓ ਜੀ, ਅਜੇ ਪਾਲ ਦਾ ਨੰਬਰ ਲੈ ਲਿਓ, ਜਿਹਨਾਂ ਜਿਹਨਾਂ ਨੂੰ ਚਾਹੀਦੇ ਆ ਤੇ ਆਪਾਂ ਇਹਨਾਂ ਤੋਂ ਪੋਸਟ ਕਰਵਾ ਲਿਆ ਕਰਨੇ ਆ।
ਹਾਂਜੀ ਹਾਂਜੀ, ਪੋਸਟ ਕਰ ਦਾਂਗੇ ਕੋਈ ਗੱਲ ਨੀ।
ਅੱਜ ਫਿਰ ਕਿਹੜਾ ਦਰਖਤ ਛਿੰਗਵਾਉਣਾ?
ਅੱਜ ਭਾਜੀ ਦਰਖਤ ਨੀ, ਅੱਜ ਆਪਾਂ ਛਿੰਗਵਾਉਂਦੇ ਆ ਜਿਹੜਾ ਹੁਣ ਆਪਾਂ ਇੰਸ਼ੋਰੈਂਸ ਦੀ ਤੁਸੀਂ ਗੱਲ ਕਰੀ ਸੀਗੀ,
ਹਾਂਜੀ,
ਤਾਂ ਵੀ ਉਹਨਾਂ ਦੀ ਜਿਹੜੀ ਪ੍ਰੋਬਲਮ ਆਈ ਫੈਮਿਲੀ ਦੀ, ਪਹਿਲਾਂ ਤਾਂ ਚਲੋ ਪਰਮਾਤਮਾ ਗੜੀ ਅਰਦਾਸ ਕਰਦੇ ਕਿ ਅੰਕਲ ਜੀ ਜਲਦੀ ਤੰਦਰੁਸਤ ਹੋਣ।
ਹਾਂਜੀ,
ਇਹ ਭਾਜੀ ਪਹਿਲਾਂ ਵੀ ਨਾ ਆਪਣੇ ਆਪਣੇ ਰੇਡੀਓ ਤੇ ਵੀ ਦਲਜੀਤ ਭਾਜੀ ਤੇ ਸ਼ਾਇਦ ਗੁਰਸੇਵਕ ਭਾਜੀ ਨੇ ਵੀ ਕਰਿਆ ਸੀ ਪ੍ਰੋਗਰਾਮ, ਤੇ ਹੋਰ ਵੀ ਮੈਂ ਉਸ ਤੋਂ ਪਹਿਲਾਂ 3 ਸਾਲ ਪਹਿਲਾਂ ਵੀ ਸੁਣਿਆ ਸੀ ਇਹ ਜਿੱਦਾਂ ਪ੍ਰੋਬਲਮ ਆਪਣੇ ਪੇਰੈਂਟਸ ਆਉਂਦੇ ਆ। ਤੇ ਮੈਂ ਸਾਰੇ ਸਰੋਤਿਆਂ ਨੂੰ ਬੜੀ ਪਿਆਰ ਨਾਲ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਨੂੰ ਕਦੀ ਵੀ ਇੰਡੀਆ ਤੋਂ ਇੰਸ਼ੋਰੈਂਸ ਨਹੀਂ ਲੈਣੀ ਚਾਹੀਦੀ। ਉਦੋਂ ਆਪਾਂ ਕੀ ਕਰਦੇ ਆ, ਜਦੋਂ ਆਪਾਂ ਉਥੋਂ ਇੰਡੀਆ ਤੋਂ ਵੀਜ਼ਾ ਲੱਗਦਾ ਤੇ ਆਪਣਾ ਵੀਜ਼ਾ ਲੱਗਦਾ, ਫਿਰ ਇਹਨਾਂ ਦੀ ਕੰਡੀਸ਼ਨ ਹੁੰਦੀ ਆ ਇੰਸ਼ੋਰੈਂਸ ਵਾਲੀ, ਆਪਾਂ ਜਸਟ ਉਹਨੂੰ ਇਮੀਗ੍ਰੇਸ਼ਨ ਦੀ ਫਾਰਮੈਲਿਟੀ ਮੰਨ ਕੇ ਵੀ ਬਸ ਵੀਜ਼ੇ ਦੀ ਕੰਡੀਸ਼ਨ ਪੂਰੀ ਕਰਨੀ ਆ ਆਪਾਂ, ਤੇ ਆਪਾਂ ਉੱਥੇ ਚਲੋ ਇੰਸ਼ੋਰੈਂਸ ਖਰੀਦ ਲਈ। ਤੇ ਜਿਹੜੇ ਇੰਡੀਆ ਵਾਲੇ ਏਜੰਟ ਨੇ ਜਿਸ ਆਪਾਂ ਟਿਕਟ ਲੈਣੇ ਆ, ਉਹ ਆਪਾਂ ਨੂੰ ਉਦੋਂ ਹੀ ਆਫਰ ਕਰ ਦਿੰਦੇ ਆ ਜੀ, ਆ ਤੁਸੀਂ ਲਗੇਜ ਦੀ ਇੰਸ਼ੋਰੈਂਸ ਲੈ ਲਓ, ਤੁਹਾਡੀ ਦੂਸਰੀ ਇੰਸ਼ੋਰੈਂਸ ਲੈ ਲਓ, ਜਿਹੜੀ ਵੀਜ਼ੇ ਦੀ ਕੰਡੀਸ਼ਨ
ਉਹਦੇ ਆਪਣੇ ਉਹਦੇ ਏਜੰਟ ਹੁੰਦੇ ਨਾ, ਉਹਨਾਂ ਨੂੰ ਉਧਰੋਂ ਵੀ ਸੌਦਾ ਵੇਚਣਾ।
ਹਾਂਜੀ ਹਾਂਜੀ, ਉਹਨਾਂ ਨੂੰ ਉਧਰੋਂ, ਹਾਂਜੀ ਉਹਨਾਂ ਨੇ ਸੌਦਾ ਵੇਚਣਾ, ਉਹਨਾਂ ਨੂੰ ਉਧਰੋਂ ਕਮਿਸ਼ਨ ਮਿਲ ਜਾਣਾ। ਔਰ ਆਪਾਂ ਸੋਚਦੇ ਆ ਵੀ ਚਲੋ ਇੱਥੇ ਡਾਲਰਸ ਦੇ ਵਿੱਚ ਪੈਸੇ ਲੱਗਣਗੇ, ਔਰ ਉੱਥੇ ਚਲੋ 12-15 ਹਜ਼ਾਰ ਰੁਪਿਆ ਸ਼ਾਇਦ ਉਹ ਪਾਲਿਸੀ ਦਾ ਲੈਂਦੇ ਆ, ਤੇ ਉਹ ਆਪਾਂ ਨੂੰ ਪਾਲਿਸੀ ਵੇਚ ਦਿੰਦੇ, ਆਪਾਂ ਸੋਚਦੇ ਚਲੋ ਆਪਾਂ ਇਮੀਗ੍ਰੇਸ਼ਨ ਤੋਂ ਆਊਟ ਹੋਣਾ। ਪਰ ਨਹੀਂ, ਇਹ ਜਿੱਦਾਂ ਹੁਣ ਇਹ ਪ੍ਰੋਬਲਮ ਕਿਸੇ ਨੂੰ ਵੀ ਆ ਸਕਦੀ ਆ, ਹਨਾ। ਔਰ ਜਿੰਨੇ ਵੀ ਮੈਂ ਪਹਿਲਾਂ ਪ੍ਰੋਗਰਾਮ ਸੁਣਿਆ ਉਹ ਸਾਰੇ ਅਜਿਹੇ ਹੋਇਆ। ਇੱਕ ਵਾਰੀ ਤਾਂ ਇੱਕ ਸੱਜਣ ਆਏ ਸੀ, ਸ਼ਾਇਦ ਉਹ ਦੋਸਤ ਦਾ $50,000 ਭਾਜੀ ਉਹਨਾਂ ਦਾ ਹੋਸਪਿਟਲ ਦਾ ਖਰਚਾ ਆ ਗਿਆ ਸੀਗਾ, ਤੇ ਉਹ ਫਿਰ ਉਹਨੇ ਕਿਸ਼ਤਾਂ ਹੀ ਕਰਵਾਈਆਂ ਸੀ ਕਿ ਮੈਂ ਕਿਸ਼ਤਾਂ ਦੇ ਨਾਲ ਉਹਨਾਂ ਦਾ ਖਰਚਾ ਉਤਾਰ ਰਿਹਾ। ਸੋ ਆਪਾਂ ਨੂੰ ਇੰਡੀਆ ਵਾਲੀ ਇੰਸ਼ੋਰੈਂਸ ਨਹੀਂ ਲੈਣੀ ਚਾਹੀਦੀ। ਇੱਥੇ ਬੂਪਾ ਦੀ ਸਭ ਤੋਂ ਜਿਹੜੀ ਬੈਸਟ ਹੈ, ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਬੂਪਾ ਦੀ ਇੰਸ਼ੋਰੈਂਸ ਸਭ ਤੋਂ ਬੈਸਟ ਹੈ। ਹਾਂਜੀ, ਹੁਣ ਜਿੱਦਾਂ ਮੇਰੇ ਮੋਮ ਡੈਡ ਆਉਂਦੇ ਆ ਜਾਂ ਹੋਰ ਵੀ ਸਾਡੇ ਰੈਲੇਟਿਵ ਆਉਂਦੇ, ਅਸੀਂ ਬੂਪਾ ਦੀ ਇੰਸ਼ੋਰੈਂਸ ਲਈ ਦੀ ਆ। ਤੇ ਲਾਸਟ ਈਅਰ ਜਦੋਂ ਮੰਮੀ ਡੈਡੀ ਆਏ ਸੀਗੇ, ਤੇ ਮੰਮੀ ਨੂੰ ਜਿੱਦਾਂ 3-4 ਦਿਨ ਪੀਏ ਹੋਸਪਿਟਲ ਰਹਿਣਾ ਪਿਆ, ਉਹਨਾਂ ਦੀ ਵੀ ਥੋੜੀ ਜਿਹੀ ਹਾਰਟ ਬੀਟ ਵੱਧ ਗਈ ਸੀਗੀ, ਤਾਂ ਉਹ ਕਹਿ ਲੋ ਕਿ ਆਪਾਂ ਨੂੰ ਕੋਈ ਫਿਕਰ ਹੀ ਨੀ ਹੈ ਨਾ। ਵੀ ਜਦੋਂ ਗਏ ਉਹਨਾਂ ਨੂੰ ਸਾਰਾ ਉਹ ਪਾਲਿਸੀ ਦਾ ਨੰਬਰ ਦਿੱਤਾ, ਕਾਰਡ ਦਿੱਤਾ ਬੂਪਾ ਵਾਲਿਆਂ ਦਾ, ਉਹਨਾਂ ਨੇ ਆਪਾਂ ਨੂੰ ਕੁਛ ਪੁੱਛਿਆ ਨੀ, ਦੱਸਿਆ ਨੀ, ਸਾਈਨ ਕੀਤੇ, ਤੇ ਉਹ ਬੂਪਾ ਵਾਲੇ ਜਾਣਨ ਤੇ ਹੋਸਪਿਟਲ ਵਾਲੇ ਜਾਣਨ, ਆਪਾਂ ਨੂੰ ਕੋਈ ਨੀ, ਆਪਾਂ ਨੂੰ ਉਹਨਾਂ ਨੇ ਫੁੱਲ ਟ੍ਰੀਟਮੈਂਟ ਦਿੱਤਾ ਔਰ ਪੂਰਾ ਉਹਨਾਂ ਨੇ ਪ੍ਰੋਪਰ ਚੇਜ਼ ਕੀਤਾ, ਹਨਾ
ਜੀ।
ਤੇ ਉਹ ਕੋਈ ਇੰਸ਼ੋਰੈਂਸ ਬਹੁਤ ਜ਼ਿਆਦਾ ਨਹੀਂ ਹੈਗੀ। ਕਈ ਵਾਰੀ ਆਪਾਂ ਇਹ ਸੋਚ ਲੈਂਦੇ ਆ ਜਾਂ ਸਰੋਤੇ ਸੋਚਣਗੇ ਯਾਰ ਵੀ ਇੰਸ਼ੋਰੈਂਸ ਬਹੁਤ ਮਹਿੰਗੀ ਆ, ਉਹ ਜਿਹੜੀ ਬੂਪਾ ਵਾਲਿਆਂ ਦੇ ਨਾਲ ਹੈ, ਉਹ ਜਿੱਦਾਂ ਮੋਮ ਡੈਡ ਜੇ ਦੋਨਾਂ ਦੀ ਕਰਾਣੀ ਹੈ ਤਾਂ $250 ਜਾਂ $350 ਮੰਥਲੀ ਹੈ
ਜੀ।
ਤੇ ਉਹਦੇ ਵਿੱਚ, ਹਾਂਜੀ ਉਹਦੇ ਵਿੱਚ ਇਹ ਹੈਗਾ ਕਿ ਜੇ ਤਾਂ ਤੁਹਾਨੂੰ ਵੀ ਦੱਸ ਦਿੰਦਾ, ਜੇ ਤਾਂ ਤੁਹਾਨੂੰ ਐਮਰਜੈਂਸੀ ਜਾਣਾ ਪੈਂਦਾ ਹੋਸਪਿਟਲ, ਤਾਂ ਉਹ ਤੁਹਾਨੂੰ ਐਮਰਜੈਂਸੀ ਜੇ ਐਡਮਿਟ ਨਹੀਂ ਕਰਦੇ, ਟ੍ਰੀਟਮੈਂਟ ਦੇ ਕੇ ਤੁਹਾਨੂੰ ਵਾਪਸ ਭੇਜ ਦਿੰਦੇ ਨੇ, ਫਿਰ ਤਾਂ ਉਹ ਬਿੱਲ ਕਰਨਾ ਤੁਸੀਂ ਆਪ ਪੇ
ਜੀ।
ਪਰ ਜੇ ਤੁਹਾਨੂੰ ਐਡਮਿਟ ਕਰ ਲੈਂਦੇ ਨੇ ਹਸਪਿਟਲ ਵਾਲੇ, ਫਿਰ ਚਾਹੇ ਜਿੰਨਾ ਮਰਜ਼ੀ ਬਿੱਲ ਬਣੇ ਉਹ ਸਾਰਾ ਇੰਸ਼ੋਰੈਂਸ ਨੇ ਪੇ ਕਰਨਾ। ਤੇ ਜੇ ਆਪਾਂ ਉਹਨਾਂ ਦੀ ਦੂਜੀ ਇੰਸ਼ੋਰੈਂਸ ਲੈਣੀ ਹੈ, ਵੀ ਚਾਹੇ ਆਪਾਂ ਐਮਰਜੈਂਸੀ ਜਾ ਕੇ ਆਈਏ, ਚਾਹੇ ਇੱਕ ਮਿੰਟ ਵਾਸਤੇ ਜਾਈਏ ਜਾਂ ਉੱਥੇ ਐਡਮਿਟ ਹੋਈਏ, ਵੀ ਸਾਰਾ ਬਿੱਲ ਇੰਸ਼ੋਰੈਂਸ ਪੇ ਕਰੇ, ਉਹ ਫਿਰ ਉਹਨਾਂ ਦੀ ਹੈਗੀ $900 ਪਰ ਮੰਥ।
ਅੱਛਾ ਜੀ।
ਤੇ ਉਹ ਚਲੋ ਫਿਰ ਹਾਂਜੀ ਉਹ ਥੋੜੀ ਜ਼ਿਆਦਾ ਲੱਗਦੀ ਆ, ਵੀ ਜਿੱਦਾਂ ਮੰਨ ਲਓ ਚਲੋ ਕਿਸੇ ਨੂੰ ਨਹੀਂ ਹਸਪਿਟਲ ਜਾਣਾ ਪੈਂਦਾ, ਫਿਰ $900 ਪਰ ਮੰਥ ਤਾਂ ਥੋੜੇ ਜ਼ਿਆਦਾ ਆ
ਹਨਾ
ਲੱਗਦੇ ਆ। ਪਰ ਉਹ ਚਲੋ ਜੇ ਨਹੀਂ ਕਰਵਾਉਣੀ ਤਾਂ ਦੂਜੀ ਇੰਸ਼ੋਰੈਂਸ ਆਪਾਂ ਨੂੰ ਇੰਡੀਆ ਤੋਂ ਕਦੀ ਨਹੀਂ ਲੈਣੀ ਚਾਹੀਦੀ, ਇੱਥੋਂ ਹੀ ਇੰਸ਼ੋਰੈਂਸ ਕਰਵਾਉਣੀ ਚਾਹੀਦੀ। ਹਾਂਜੀ ਮੈਂ ਇਹ ਕਹਾਂਗਾ
ਜੀ। ਨਹੀਂ ਬਹੁਤ ਵਧੀਆ।
ਔਰ
ਦੇਖੋ ਅਜੇ
ਇਹ ਪਤਾ ਨੀ ਕਿਉਂ ਆਪਾਂ ਅਣਗਹਿਲੀ ਕਰ ਜਾਂਦੇ ਆ, ਇਹ ਅਣਗਹਿਲੀ ਪਲੀਜ਼ ਕਰਨੀ ਨੀ ਚਾਹੀਦੀ।
ਨਹੀਂ ਅੱਜ ਤੋਂ 3-4 ਸਾਲ ਪਹਿਲਾਂ ਬਹੁਤ ਜ਼ਿਆਦਾ ਅਣਗਹਿਲੀ ਹੁੰਦੀ ਸੀ ਜੀ, ਇੰਸ਼ੋਰੈਂਸ ਕਰਾਉਂਦੇ ਨਹੀਂ ਸੀ ਹੁੰਦੇ। ਪਰ ਚਲੋ ਖੁਸ਼ੀ ਦੀ ਗੱਲ ਇਹ ਹੈ ਕਿ ਇੰਸ਼ੋਰੈਂਸ ਜਿਹੜੀ ਆ ਹੁਣ, ਕਿਉਂਕਿ ਅਵੇਅਰਨੈਸ ਕਾਫੀ ਮੀਡੀਆ ਨੇ ਲਿਆਂਦੀ ਆ, ਕੇਸਿਸ ਹੋਏ ਨੇ ਵਰਡ ਆਫ ਮਾਊਥ। ਚਲੋ ਅਸੀਂ ਵੀ ਰੇਡੀਓ ਤੇ ਬਾਰ ਬਾਰ ਕਹਿੰਦੇ ਰਹਿੰਦੇ ਆ ਕਿ ਇੰਸ਼ੋਰੈਂਸ ਮਸਟ ਹੈ। ਹੁਣ ਇਹਦੇ ਵਿੱਚ ਚਲੋ ਇੰਸ਼ੋਰੈਂਸ ਤਾਂ ਕਰਾਈ ਹੋਈ ਹੈ ਇਸ ਕੇਸ ਦੇ ਵਿੱਚ, ਕਈ ਵਾਰੀ ਇੰਡੀਆ ਤੋਂ ਕਰੇ, ਪਰ ਜਿਹੜੀਆਂ ਬਰੀਕੀਆਂ ਤੁਸੀਂ ਦੱਸੀਆਂ ਨੇ ਇਹ ਹੁਣ ਜਿਹੜੀਆਂ ਬਰੀਕੀਆਂ ਇਹਦੇ ਵਿੱਚ ਜਦੋਂ ਪੈਨੇ ਆ ਹੰਢਦੀਆਂ ਤਾਂ ਫੇਰ ਪਤਾ ਲੱਗਦਾ। ਤਾਂ ਹੁਣ ਮਤਲਬ ਸਾਰਿਆਂ ਸੱਜਣਾ ਮਿੱਤਰਾਂ ਨੂੰ ਬੇਨਤੀ ਆ ਕਿ ਆਸਟ੍ਰੇਲੀਆ ਆਉਣਾ ਆ ਜਾਂ ਕੈਨੇਡਾ ਜਾਣਾ ਤਾਂ ਉਥੋਂ ਕੈਨੇਡਾ ਦੀ ਇੰਸ਼ੋਰੈਂਸ ਹੋਵੇ ਤਾਂ ਜ਼ਿਆਦਾ ਵਧੀਆ ਹਨਾ।
ਹਾਂਜੀ ਹਾਂਜੀ। ਅਸੀਂ ਲਾਸਟ ਈਅਰ ਜੋ ਡੈਡ ਨੂੰ ਵੀ ਸਾਨੂੰ ਜਾਣਾ ਪਿਆ ਸੀਗਾ ਐਮਰਜੈਂਸੀ, ਇੱਕ ਵਾਰ ਉਹਨਾਂ ਦਾ ਨਾ ਪੈਰਾਂ ਚ ਦਰਦ, ਉਹਨਾਂ ਦਾ ਵੀ 10 ਸਾਲ ਪਹਿਲਾਂ ਬਾਈਪਾਸ ਹੋਇਆ ਸੀ ਤੇ ਪੈਰਾਂ ਚ ਦਰਦ ਹੋਣ ਲੱਗ ਪਈ ਬਹੁਤ ਜ਼ਿਆਦਾ, ਮਤਲਬ ਜਿੱਦਾਂ ਬਰਦਾਸ਼ਤ ਨਹੀਂ ਹੋ ਰਹੀ ਸੀ। ਅਸੀਂ ਐਮਰਜੈਂਸੀ ਗਏ, ਚਲੋ ਉਹਨੇ ਚੈੱਕ ਵਗੈਰਾ ਕੀਤਾ, ਸਾਰਾ ਕੁਝ ਵਾਪਸ ਭੇਜਤਾ। ਉਹਨਾਂ ਨੇ ਚਲੋ $800 ਦਾ ਬਿੱਲ ਭੇਜਿਆ, ਉਹ ਠੀਕ ਆ ਵੀ ਜੇ ਆਪਾਂ ਸਾਲ ਇੱਕ ਰਹੇ ਆ, ਵਨ ਟਾਈਮ ਜਾਣਾ ਪੈ ਗਿਆ ਤੇ $800 ਪੇ ਕਰਨਾ ਪੈ ਗਿਆ, ਨੋਟ ਆ ਬਿਗ ਡੀਲ
ਹਨਾ।
ਤੇ ਪਰ ਜਦੋਂ ਆਪਾਂ ਨੂੰ ਏਦਾਂ ਹਾਸਪਿਟਲ ਦੇ ਵਿੱਚ ਐਡਮਿਟ ਰਹਿ ਕੇ ਫਿਰ ਇੰਨਾ ਬਿੱਲ ਬਣਦਾ ਤੇ ਉਹ ਤੇ ਓਬਵੀਅਸਲੀ ਆਪਾਂ ਸਮਝ ਸਕਦੇ ਹਾਂ ਜੀ।
ਥੈਂਕ ਯੂ ਅਜੇਪਾਲ ਜੀ, ਥੈਂਕਸ।
ਓਕੇ ਭਾਜੀ, ਥੈਂਕ ਯੂ।
ਸੋ ਸਾਡੇ ਨਾਲ ਅਵਤਾਰ ਸਿੰਘ ਵੀ ਜੁੜ ਰਹੇ ਨੇ ਗੁਰਸੇਵਕ ਪ੍ਰੋਗਰਾਮ ਦੇ ਵਿਚ, ਤੇ ਵਧੀਆ ਗੱਲਾਂ ਦੱਸੀਆਂ ਅਜੇਪਾਲ ਹੋਣਾ ਨੇ ਕਿ ਕਿਸ ਤਰ੍ਹਾਂ ਮਤਲਬ ਆਪਾਂ ਜਿਹੜੀ ਇੰਸ਼ੋਰੈਂਸ ਨੂੰ ਹੁਣ ਬਰੀਕੀਆਂ ਦੇਖ ਕੇ ਕਿਹੜੀ ਇੰਸ਼ੋਰੈਂਸ ਕਰਨੀ ਚਾਹੀਦੀ। ਹਾਂਜੀ ਹਾਂਜੀ। ਸੋ ਇਧਰ ਅਵਤਾਰ ਸਿੰਘ ਸਾਡੇ ਨਾਲ ਜੁੜੇ ਨੇ। ਅਵਤਾਰ ਸਿੰਘ ਜੀ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ? ਹਾਂਜੀ।
ਤੇ ਆਪਾਂ ਗੱਲ ਕਰਦੇ ਸੀ ਨਾ ਪ੍ਰੋਗਰਾਮ ਚ ਇੰਸ਼ੋਰੈਂਸ ਬਾਰੇ।
ਹਾਂਜੀ,
ਸੋਰੀ, ਮੈਂ ਕੁਛ ਇਨਫੋਰਮੇਸ਼ਨ ਦੇਣੀ ਚਾਹੁੰਦਾ ਆਪਣੇ ਦੋਸਤਾਂ ਨੂੰ, ਕਿਉਂਕਿ ਮੈਂ ਜਿਹੜਾ ਕਿ ਮੈਂ ਪ੍ਰੈਕਟੀਕਲ ਕੀਤਾ ਜੀ ਹੁਣ ਤੱਕ।
ਹਾਂਜੀ।
ਇੱਕ ਤਾਂ ਆਪਾਂ ਨੂੰ ਉਹ ਜਿੱਦਾਂ ਅਜੇਪਾਲ ਜੀ ਨੇ ਕਿਹਾ ਕਿ ਇੰਡੀਆ ਤੋਂ ਇੰਸ਼ੋਰੈਂਸ ਨੀ ਕਰਵਾਉਣੀ ਚਾਹੀਦੀ।
ਅੱਛਾ ਜੀ।
ਉਹ ਬਾਅਦ ਦੇ ਵਿਚ ਬਹੁਤ ਜ਼ਿਆਦਾ ਫਾਰਮੈਲਿਟੀਜ਼ ਮੰਗਦੇ ਆ, ਡਾਕਟਰ ਤੋਂ ਸਾਈਨ ਕਰਾਓ, ਹੋਸਪਿਟਲ ਤੋਂ ਕਰਾਓ, ਅਕਾਊਂਟ ਨੰਬਰ ਇਹ ਵੋ ਵਗੈਰਾ ਵਗੈਰਾ
ਜੀ।
ਤੇ ਬੂਪਾ ਦੀ ਇੰਸ਼ੋਰੈਂਸ ਹੀ ਕਰਾਉਣੀ ਚਾਹੀਦੀ ਆਪਾਂ ਨੂੰ, ਉਹੀ ਬੈਸਟ ਆ ਜੀ। ਤੇ ਆਪਣੇ ਜਿਹੜੇ ਸਟੂਡੈਂਟ ਵੀਰ ਹੈਗੇ ਆ ਜੇ ਉਹਨਾਂ ਬਾਰੇ ਗੱਲ ਕਰੀਏ ਤਾਂ ਇੱਥੇ ਇੱਕ OSHC ਕਰਕੇ ਆ, ਓਵਰਸੀਜ ਸਟੂਡੈਂਟ ਹੈਲਥ ਕੇਅਰ, ਉਹਨਾਂ ਨਾਲ ਮੇਰਾ ਐਕਸਪੀਰੀਅੰਸ ਵਧੀਆ ਰਿਹਾ, ਉਹਨਾਂ ਨੇ ਮੇਰਾ 100% ਕਵਰ ਕੀਤਾ ਜੀ।
ਅੱਛਾ ਜੀ।
ਤੇ ਉਹ ਬੈਸਟ ਇੰਸ਼ੋਰੈਂਸ, ਮੈਂ ਇਹੀ ਇਨਫੋਰਮੇਸ਼ਨ ਦੇਣੀ ਚਾਹੁੰਦਾ ਸੀ। ਹਾਂਜੀ, ਇਵਨ ਕਿ ਜਦੋਂ ਹੋਸਪਿਟਲ ਜਾਂਦੇ ਆ ਆਪਾਂ, ਬੇਬੀ ਹੋਇਆ ਸੀ, ਉਹਨਾਂ ਨੇ ਸਾਰੇ ਬਿੱਲ ਕਵਰ ਕੀਤੇ, ਰੂਮ ਦੇ, ਓਪਰੇਸ਼ਨ ਦੇ, ਦਵਾਈਆਂ ਦੇ, ਸਭ ਕੁਛ, ਐਵਰੀਥਿੰਗ।
ਕੀ ਨਾਮ ਸੀ? OHSC ਹੈ ਸ਼ਾਇਦ, ਹੈ ਨਾ?
OSHC।
OSHC, ਠੀਕ ਹੈ। ਬਾਕੀ
ਇੱਦਾਂ ਸਟੂਡੈਂਟ ਹੈਲਥ
ਕੇਅਰ, ਚਲੋ ਤੁਹਾਡਾ ਉਹਨਾਂ ਨਾਲ ਵਧੀਆ ਤਜਰਬਾ ਰਿਹਾ, ਆਪਣੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਅਵਤਾਰ ਜੀ, ਥੈਂਕ ਯੂ।
ਹਾਂਜੀ, ਕਿਉਂਕਿ ਮੈਂ ਇਹ ਦੱਸਣਾ ਚਾਹੁੰਦਾ, ਸੋਰੀ ਇੱਕ ਮਿੰਟ ਹੋਰ, ਕਿ ਜਦੋਂ ਆਪਾਂ ਵੀਜ਼ਾ ਐਕਸਟੈਂਡ ਕਰਵਾਉਂਦੇ ਆ ਨਾ ਸਟੂਡੈਂਟ ਵੀਜ਼ਾ ਤੋਂ ਬਾਅਦ, ਤਾਂ ਇਹ ਇੱਕ ਮੇਨ ਖਰਚਾ ਹੁੰਦਾ ਕਿ ਮੈਡੀਬੈਂਕ ਕੋਲ ਜਾਈਏ ਜਾਂ ਕਿੱਧਰ ਜਾਈਏ, ਤਾਂ ਇਹ ਜ਼ਰੂਰ ਕਨਫਰਮ ਕਰ ਲੈਣਾ ਚਾਹੀਦਾ ਕਿ ਕਿਹੜੇ ਆ ਜਿਹੜੇ 100% ਕਵਰ ਕਰਦੇ ਆ, ਕਿੰਨਾ ਵੇਟਿੰਗ ਪੀਰੀਅਡ ਹੈ ਵਗੈਰਾ ਵਗੈਰਾ।
ਓਕੇ, ਤਾਂ ਬਹੁਤ ਵਧੀਆ ਜੀ,
ਓਕੇ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
ਥੈਂਕ ਯੂ। ਸੋ ਗੁਰਸੇਵ ਸਿੰਘ ਜੀ, ਇੱਕ ਬੜਾ ਅਹਿਮ ਮੁੱਦਾ ਆ ਇੰਸ਼ੋਰੈਂਸ ਦਾ, ਤੇ ਜਿਹੜਾ ਅਕਸਰ ਅਸੀਂ ਮਤਲਬ ਰੇਡੀਓ ਤੇ ਵੀ ਦੱਸਦੇ ਰਹਿੰਦੇ ਆ, ਤੇ ਹੁਣ ਚਲੋ 2-3 ਇੰਸ਼ੋਰੈਂਸਾਂ ਦੇ ਨਾਮ ਲਏ ਨੇ, OSHC ਤੇ ਬੂਪਾ, ਜਿਹੜੀ ਕਿ ਉਹਨਾਂ ਦੀਆਂ ਵੀ ਕਈ ਪਾਲਿਸੀਜ਼ ਨੇ ਜਿਹੜੀਆਂ ਆਪਾਂ ਫਾਲੋ ਕਰ ਸਕਦੇ ਆ। ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਸਾਡੀ ਜਿਹੜੀ ਲਾਈਨਸ ਨੇ ਉਹ ਖੁੱਲੀਆਂ ਨੇ, ਅਗਰ ਕਿਸੇ ਵੀ ਮੁੱਦੇ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਕਾਲ ਸਾਨੂੰ ਕਰ ਸਕਦੇ ਹੋ। ਤੇ ਸੁਨੇਹੇ ਵੀ ਆਪਾਂ ਲੈਂਦੇ ਹਾਂ ਜੀ। ਜਗਤਾਰ ਗਿੱਲ ਭਾਜੀ ਹੋਣਾ ਦਾ ਹਾਂਗਕਾਂਗ ਤੋਂ ਮੈਸੇਜ ਆਇਆ, ਉਹ ਪੜੋ ਜੀ ਗੁਰਸੇਵ ਸਿੰਘ ਜੀ।
ਜੀ ਬਿਲਕੁਲ, ਆਪਣੇ ਨਾਲ ਜਗਤਾਰ ਗਿੱਲ ਜੀ ਜੁੜੇ ਆ, ਉਹ ਕਹਿ ਰਹੇ ਆ ਕਿ ਅਸੀਂ ਜਿਹੜੀ ਮੈਂ ਗੱਲ ਕੀਤੀ ਸੀ ਭਾਜੀ
ਜੀ
ਕਿ ਅਸੀਂ
ਜੀ
ਕਾਲ ਲੈਣੀ ਕਿ ਜੀ ਪਹਿਲਾਂ।
ਹਾਂਜੀ, ਨਹੀਂ ਮੈਸੇਜ ਪੜ ਲਓ, ਕਾਲ ਆਪਾਂ ਰਾਜਮਿੰਦਰ ਉਹਨਾਂ ਨੂੰ ਹੋਲਡ ਕਰ ਲਿਆ
ਜੀ। ਠੀਕ ਆ ਜੀ। ਤੇ ਜਿਹੜੀ ਮੈਂ ਗੱਲ ਕੀਤੀ ਸੀ ਕਿ ਅਸੀਂ ਕਿੱਥੇ ਪਿੱਛੇ ਰਹਿ ਗਏ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਸੋਚ ਨੂੰ ਅਪਣਾ ਸਕਦੇ ਹਾਂ, ਤੇ ਉਹ ਕਹਿ ਰਹੇ ਜੋ ਉਹਨਾਂ ਦੀ ਰਾਏ ਹੈ ਜਗਤਾਰ ਗਿੱਲ ਜੀ ਉਹਨਾਂ ਦੀ, ਉਹ ਕਹਿੰਦੇ ਨੇ ਮੇਰਾ ਮੰਨਣਾ ਹੈ ਕਿ ਇਸ ਵਿੱਚ ਜ਼ਿਆਦਾਤਰ ਆਪਣੀ ਲੀਡਰਸ਼ਿਪ ਤੇ ਇਤਿਹਾਸਕਾਰ ਵੀ ਕਸੂਰਵਾਰ ਨੇ, ਤੇ ਇਹ ਲੋਕ ਉਹਨਾਂ ਦੀ ਸੋਚ ਦਾ ਪ੍ਰਚਾਰ ਨਹੀਂ ਕਰ ਸਕੇ, ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਿੱਧੂ ਸਾਹਿਬ ਜੀ? ਤੁਹਾਡੇ ਪੁੱਛ ਰਹੇ ਨੇ,
ਬਿਲਕੁਲ ਬਿਲਕੁਲ ਆਪਾਂ ਜੋ ਗੱਲ ਕੀਤੀ ਹੈ ਕਿ ਸ਼ਹੀਦ ਤਾਂ ਆਖਰੀ ਮੁਕਾਮ ਹੈ, ਸ਼ਹੀਦੀ ਪਾਉਣੀ ਤਾਂ ਆਖਰੀ ਮੁਕਾਮ ਹੈ, ਪਰ ਉਹ ਸ਼ਹੀਦ ਬਹੁਤ ਪਹਿਲਾਂ ਹੀ ਹੋ ਚੁੱਕਾ ਹੁੰਦਾ, ਉਹਨੇ ਆਪਣਾ ਮਨ ਬਣਾ ਲਿਆ ਹੁੰਦਾ, ਤੇ ਉਹ ਮਨ ਕੀ ਹੁੰਦਾ, ਉਹ ਸੋਚਦਾ ਹੀ ਹੁੰਦਾ ਜੀ। ਸੋ ਇਸ ਕਰਕੇ ਜਿਹੜੇ ਸਾਡੇ ਇਤਿਹਾਸਕਾਰ ਹੈ ਉਹ ਸਿਰਫ ਗੰਨ ਉਹਨਾਂ ਨੂੰ ਦਿਖਾਈ ਦੇ ਰਹੀ ਹੈ ਭਗਤ ਸਿੰਘ ਦੇ ਹੱਥ ਦੇ ਵਿਚ, ਪਰ ਜਿਹੜੀਆਂ ਕਿਤਾਬਾਂ ਜਿਹੜੀ ਸੋਚ ਵਿਚਾਰਧਾਰਾ ਉਹਨੇ ਅਪਣਾਈ ਆ ਉਹਦੇ ਬਾਰੇ ਬਹੁਤ ਘੱਟ ਜ਼ਿਕਰ ਆਉਂਦਾ ਹੈ। ਸੋ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜਗਤਾਰ ਭਾਜੀ, ਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ, ਸਾਨੂੰ ਉਹਨਾਂ ਦੀ ਜਿਹੜੀ ਸੋਚ ਹੈ ਸੋਚ ਦੇ ਬਾਰੇ ਵੀ ਜਾਣਨ ਦੀ ਲੋੜ ਹੈ। ਸੋ ਰਾਜਮਿੰਦਰ ਜੀ ਇਹਨਾਂ ਨੂੰ ਵੀ ਲੈਣੇ ਨਾਲ, ਸਤਿ ਸ੍ਰੀ ਅਕਾਲ ਰਾਜਮਿੰਦਰ ਜੀ। ਹਾਂਜੀ ਸਤਿ ਸ੍ਰੀ ਅਕਾਲ ਤੇ ਜੀ
ਭਾਜੀ, ਇੰਸ਼ੋਰੈਂਸ ਤੇ ਚੱਲਣ ਡਈ ਗੱਲ, ਤੇ ਮੇਰਾ ਆਪਣਾ ਰਿਹਾ ਇੱਕ ਤਜਰਬਾ ਇੱਥੇ ਜੀ,
ਜੀ
ਕੋਈ ਚੰਗਾ ਕੋਈ ਮਾੜਾ ਲਾ ਲਓ, ਉਹ ਬੂਪਾ ਵਾਲੇ ਹੋਣ ਉਹਨਾਂ ਨੇ ਉਹ ਚੀਜ਼ ਕਵਰ ਕਰਤੀ ਆ ਵਿੱਚ, ਜਿੱਦਾਂ ਹਰ ਕਿਸੇ ਨੂੰ ਨਾ ਸਾਨੂੰ ਜਦੋਂ ਇੰਸ਼ੋਰੈਂਸ ਕਰੀਦੀ ਆ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਹੁੰਦੀਆਂ ਉਹ ਇੱਕ ਵਾਰੀ ਧਿਆਨ ਨਾਲ ਪੜ ਲਿਆ ਕਰੋ ਸਾਰੇ ਜਾਣੇ ਨਾ
ਜੀ।
ਕੋਈ ਵੀ ਆ ਵੀ ਆਪਾਂ ਕਹਿ ਦਿੰਦੇ ਆ ਵੀ ਉਹ ਛੋਟੀਆਂ ਛੋਟੀਆਂ ਲਾਈਨਾਂ ਕੀ ਲਿਆ ਰੱਖਿਆ ਉਹਨਾਂ ਵਿੱਚ, ਬਟ ਫਿਰ ਵੀ ਉਹਨਾਂ ਵਿੱਚ ਜਿੱਦਾਂ ਨਾ ਇਹਨਾਂ ਨੇ ਜਦੋਂ ਮੈਂ ਲਈ ਸੀ ਇਹਨਾਂ ਕੋਲ ਇੰਸ਼ੋਰੈਂਸ, ਮੈਂ ਬੀਜਿੰਗ ਵੀਜ਼ੇ ਤੇ ਹੀ
ਦਿੱਤੀ,
ਤੇ ਇਹਨਾਂ ਨੇ ਉੱਪਰ ਮੈਂ ਸਪੈਸ਼ਲ ਇਹਨਾਂ ਨਾਲ ਕੀਤਾ ਕਨਫਰਮ ਵੀ ਕੀਤਾ ਹਰ ਕੋਈ ਚੀਜ਼, ਇਹਨਾਂ ਨੇ ਆਖਿਆ ਵੀ ਕਿ ਪ੍ਰੈਗਨੈਂਸੀ ਕਵਰ ਆ ਜੀ ਵਿੱਚ ਆਓ ਹਰ ਕੋਈ ਚੀਜ਼, ਬਟ ਜਦੋਂ ਲੋੜ ਪਈ ਜਾ ਕੇ ਉਦੋਂ ਕਹਿੰਦੇ ਪ੍ਰੈਗਨੈਂਸੀ ਕਵਰ ਆ ਬਟ ਪੋਸਟੈਂਟਲ ਐਂਡ ਇੰਟੈਂਟਲ ਜਿਹੜੀ ਉਹ ਨੀ ਕਵਰ ਹੈਗੀ।
ਅੱਛਾ
ਹੁਣ ਉਹ ਭਾਜੀ ਉਹ ਹੁੰਦੀ ਪੋਸਟੈਂਟਲ ਤੇ ਇੰਟੈਂਟਲ ਜਿਹੜੀ ਆ, ਜਦੋਂ ਤੁਸੀਂ ਲਾ ਲਓ ਵੀ ਹੁੰਦੀ ਆ ਪਹਿਲਾਂ ਹੋਸਪਿਟਲ ਵਿਜਿਟ ਕਰੀਦਾ ਨਾ ਜਿਹੜਾ,
ਹਾਂਜੀ ਹਾਂਜੀ ਚੈੱਕਅਪ ਪ੍ਰੀ ਚੈੱਕਅਪਸ ਐਂਡ ਆਲ ਦੈਟ,
ਹਾਂਜੀ ਹਾਂਜੀ ਜਿਹੜੇ ਪ੍ਰੀ ਚੈੱਕਅਪ ਹੋਣੇ ਆ ਜਾਂ ਬਾਅਦ ਵਿੱਚ ਜਿਹੜੀ ਮਿਡਵਾਈਫ
ਨੇ ਆਣ ਕੇ ਪ੍ਰੀ ਨੈਟਲ ਤੇ ਪੋਸਟ ਨੈਟਲ, ਮਤਲਬ ਪ੍ਰੀ ਦਾ ਮਤਲਬ ਪ੍ਰੈਗਨੈਂਸੀ ਤੋਂ ਪਹਿਲਾਂ ਜਿਹੜੀ
ਪੋਸਟੈਂਟਲ, ਪੋਸਟੈਂਟਲ ਤੇ ਇੰਟੈਂਟਲ,
ਹਾਂਜੀ 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 ਤੇ ਉਹ ਨੀ ਕਵਰ ਸੀਗੇ, ਤੇ ਉਹਦੇ ਨਾਲ ਫਿਰ ਤੁਸੀਂ ਕਿਸ ਤਰ੍ਹਾਂ ਆਪਣੇ ਕੋਲੋਂ ਫਿਰ ਖਰਚਾ ਕਰਨਾ ਪਿਆ ਤੁਹਾਨੂੰ?
ਹਾਂਜੀ ਹਾਂਜੀ ਉਹ ਕੀਤਾ ਭਾਜੀ ਉਹਨਾਂ ਕੋਲੋਂ।
ਅੱਛਾ ਚਲੋ, ਤੇ ਆਪਣੇ ਦੇਖੋ ਤਜਰਬੇ ਨੇ ਤਾਂ ਬਹੁਤ ਵਧੀਆ ਤੁਸੀਂ ਸ਼ੇਅਰ ਕੀਤਾ, ਤੇ ਆਉਣ ਵਾਲੇ ਪਰ ਕੋਈ ਵੀ ਆਪਾਂ ਪ੍ਰੋਡਕਟ ਖਰੀਦਣ ਤੋਂ ਪਹਿਲਾਂ ਉਹਦੇ ਬਾਰੇ ਜਾਣ ਲਈਏ ਕਿ ਉਹ ਆਪਾਂ ਕੀ ਖਰੀਦ ਰਹੇ ਹਾਂ ਤਾਂ ਜ਼ਿਆਦਾ ਵਧੀਆ ਹੋਗਾ। ਸੋ ਥੈਂਕ ਯੂ ਰਾਜਮਿੰਦਰ ਜੀ, ਬਹੁਤ
ਕੰਜ਼ਿਊਮਰ ਵੀ ਮੈਨੂੰ ਵੀ ਗਲਤ ਗਾਈਡ ਕੀਤਾ ਉਦੋਂ, ਮੈਂ ਸਾਰਾ ਕੁਝ ਇਹਨਾਂ ਕੋਲ ਕਨਫਰਮ ਕੀਤਾ ਵੀ ਕੀ ਆ ਤੁਹਾਡਾ ਵੇਟਿੰਗ ਪੀਰੀਅਡ ਕੀ ਆ ਜਾਂ ਜੋ ਵੀ ਹਰ ਕੋਈ ਚੀਜ਼, ਬਟ ਫਿਰ ਵੀ ਕਿ ਇਹਨਾਂ ਨੇ ਉਹ ਤੁਸੀਂ ਲਾ ਲਓ ਵੀ
ਕਹਿਣਾ ਚਾਹਾਂਗਾ ਕਿ ਉਹ ਤੁਸੀਂ ਪਹਿਲੀ ਗੱਲ ਤਾਂ ਰਿਟਰਨ ਈਮੇਲ ਦੇ ਜ਼ਰੀਏ ਇਨਫੋਰਮੇਸ਼ਨ ਮੰਗਾਓ ਉਹਨਾਂ ਤੋਂ ਆਪਣੇ ਕੁਐਸਚਨ, ਤੇ ਉਹ ਰਿਕਾਰਡ ਰਹਿੰਦਾ ਆ, ਤੇ ਇਹੀ ਸਾਰਿਆਂ ਨਾਲੋਂ ਵਧੀਆ ਹੈਗਾ ਵੀ ਜੇ ਤੁਹਾਡਾ ਕੋਈ ਸਵਾਲ ਹੈ ਨਾ ਤੁਸੀਂ ਈਮੇਲ ਦੇ ਜ਼ਰੀਏ ਭੇਜ ਕੇ ਕਲੀਅਰ ਕਰਵਾਓ।
ਹਰ ਵਾਰ ਮੈਂ ਜਿਹਦੇ ਨਾਲ ਵੀ ਗੱਲ ਕਰਨਾ ਉਹਦਾ ਨਾਮ ਟਾਈਮ ਪਲੱਸ ਉਹਨਾਂ ਕੋਲ ਈਮੇਲ ਹਮੇਸ਼ਾ ਮੰਗਾਉਣਾ।
ਕਾਲ ਦੀ ਰੈਫਰੈਂਸ ਵੀ ਹੁੰਦੀ ਆ, ਉਹ ਜਿਹੜੀ ਤੁਸੀਂ ਕਾਲ ਕੀਤੀ ਆ ਉਹਦੀ ਰੈਫਰੈਂਸ ਵੀ ਬਣਦੀ ਆ, ਉਹ ਨੰਬਰ ਜ਼ਰੂਰ ਨੋਟ ਕਰ ਲੈਣਾ
ਚਾਹੀਦਾ। ਹਾਂਜੀ ਹਾਂਜੀ ਉਹਦੀ ਰੈਫਰੈਂਸ ਹਰ ਕੋਈ ਚੀਜ਼ ਕਿਸੇ ਨੂੰ ਵੀ ਆਪਾਂ ਇੱਥੇ ਗੱਲ ਕਰਦੇ ਆ ਇਹ ਹਮੇਸ਼ਾ ਇੱਥੇ ਰੱਖਣਾ ਚਾਹੀਦਾ ਜੀ। ਉਹਦੀ ਵੀ ਆ ਨਾ ਜਿਹੜਾ ਬੋਲ ਕੇ ਆਪਾਂ ਕਹਿ ਦਿੰਦੇ ਉਦੋਂ ਹਰ ਕਿਸੇ ਨੇ ਸ਼ੁਰੂ ਵਿੱਚ ਇਹ ਕਹਿਣਾ ਹੁੰਦਾ ਕੋਈ ਨੀ ਆਪਾਂ ਤੈਨੂੰ ਕਹਿਤਾ ਤੇ ਕਹਿਤਾ ਇਹ ਕੀ ਗੱਲ ਆ, ਪਰ ਜ਼ਬਾਨਾਂ ਜ਼ਬੂਨਾਂ ਜਿਹੜੀਆਂ ਭਾਜੀ ਉਹ ਪੁਰਾਣੇ ਵੇਲਿਆਂ ਦੀਆਂ ਹੁੰਦੀਆਂ ਸੀ, ਹੁਣ ਜਿਹੜੀਆਂ ਹੁਣ ਜੋ ਤੁਹਾਡੇ ਕੋਲ ਲਿਖਿਆ ਜੇ ਕੁਝ ਹੈਗਾ ਤੇ ਤੁਹਾਡੇ
ਕੋਲ ਜੀ ਉਹ ਸੌਦਾ ਵੇਚਣ ਲਈ ਤਾਂ ਫਿਰ ਸਾਰਾ ਕੁਝ ਹਾਂ ਹਾਂ ਕਰਦੇ ਰਹਿੰਦੇ ਉਦੋਂ ਤਾਂ ਉਹਦੇ ਕੋਈ ਗੱਲ ਨੀ ਹੈ ਜੀ। ਠੀਕ ਹੈ ਰਾਜਮਿੰਦਰ ਜੀ, ਥੈਂਕ ਯੂ ਬਹੁਤ ਬਹੁਤ
ਸ਼ੁਕਰੀਆ ਭਾਜੀ,
ਸ਼ੁਕਰੀਆ। ਸੋ ਗੁਰਸੇਵਕ ਮੇਰੇ ਨਾਲ ਵੀ ਕੁਛ ਇਹੋ ਜਿਹਾ ਹੋਇਆ ਕਿ ਮੇਰਾ ਇੱਧਰ ਟੈਲਸਟਰਾ ਦੇ ਨਾਲ 3-4 ਮਹੀਨੇ ਰੌਲਾ ਪੈਂਦਾ ਰਿਹਾ ਇੱਕ ਫੋਨ ਲਾਈਨ ਟਰਾਂਸਫਰ ਕਰਨ ਦੇ ਪਿੱਛੇ, ਤੇ ਮੈਂ ਇੱਦਾਂ ਕਰਦਾ ਰਿਹਾ ਕਿ ਮੇਰੇ ਚਲੋ ਮੇਰੇ ਕੋਲ ਰਿਕਾਰਡਿੰਗ ਫੈਸਿਲਿਟੀ ਹੈਗੀ ਹੈ, ਮੈਂ ਫੋਨ ਉਹਦੇ ਰਾਹੀਂ ਲਾਉਂਦਾ ਰਿਹਾ ਸਾਰੇ ਰਿਕਾਰਡ ਰੱਖੇ, ਤੇ ਈਮੇਲਸ ਦੇ ਜ਼ਰੀਏ ਵੀ ਕਰਦਾ ਰਿਹਾ, ਤੇ ਅਖੀਰ ਨੂੰ ਉਹਨਾਂ ਨੇ ਮੈਨੂੰ ਨਾ ਮਤਲਬ 4 ਮਹੀਨੇ ਖੱਜਲ ਕਰਕੇ ਤੇ $1,300-1,400 ਦਾ ਬਿੱਲ ਵੀ ਭੇਜ ਦਿੱਤਾ ਫੋਨ ਡਿਵਰਜਨ ਤੇ, ਹਾਲਾਂਕਿ ਜਿਹੜਾ ਬਣਦਾ ਨੀ ਸੀਗਾ ਤੇ ਉਹ ਮੰਨਣ ਚ ਨਾ ਆਣ, ਫਿਰ ਬਾਅਦ ਦੇ ਵਿਚ ਜਦ ਹੋ ਗਿਆ ਨਾ ਕੰਮ ਤੇ ਮੇਰੇ ਘੱਟੋ ਘੱਟ ਉੱਥੇ ਜੇ ਕੁੱਲ ਮਿਲਾ ਕੇ ਦੇਖੀ ਤਾਂ ਰੋਜ਼ 3-3 ਘੰਟੇ 2-2 ਘੰਟੇ ਫੋਨਾਂ ਤੇ ਲੱਗਦੇ ਰਹੇ 15-20 ਦਿਨ ਤੇ ਮੇਰਾ ਇੱਕ ਮਹੀਨਾ ਉਹ ਖਰਾਬ ਹੋਇਆ। ਖੈਰ ਉਹਦੇ ਤਾਂ ਕੋਈ ਪੈਸੇ ਨੀ ਗਿਣਦਾ ਕੋਈ ਵੀ ਜਿਹੜਾ ਟਾਈਮ ਖਰਾਬ ਹੋਇਆ ਤੇ ਉਹ ਫਿਰ ਜਦੋਂ ਪੈਸੇ ਮੈਂ ਕਿਹਾ ਮੈਂ ਪੈਸੇ ਨੀ ਦੇਣੇ ਹੈਗੇ ਮੈਂ ਤੁਸੀਂ ਮੇਰਾ ਪ੍ਰੋਡਕਟ ਨਹੀਂ ਟ੍ਰਾਂਸਫਰ ਕੀਤਾ। ਉਹ ਕਹਿੰਦੇ ਨਹੀਂ ਜੀ ਇਹ ਤਾਂ ਬਣਦੇ ਹੀ ਆ ਕਾਲਾਂ। ਮੈਂ ਕਿੱਦਾਂ ਬਣਦੇ ਤੁਸੀਂ? ਕਹਿੰਦੇ ਨੰਬਰ ਨੀ ਸੀ ਸਾਨੂੰ ਦਿੱਤਾ ਹੋਇਆ ਕਾ ਫਲਾਨਾ ਫਲਾਨਾ ਤੇ ਉਹ ਫਿਰ ਮੈਂ ਸਾਰਾ ਡਾਟਾ ਕੱਢ ਕੱਢ ਕੇ ਰੈਫਰੈਂਸਾਂ ਦੇ ਕੇ ਆ ਗਿਆ ਤੇ ਉਹ 1300-900 ਤੇ ਆਇਆ ਫਿਰ ਬੰਦਾ ਹਨਾ ਫਿਰ ਤੇਰਾ 900 ਬਣਦਾ 900-750 ਤੇ ਆ ਗਿਆ 750-350 ਤੇ ਆ ਗਿਆ। 1.5 ਘੰਟਾ ਲੱਗਾ ਰਿਹਾ ਜੀ ਮੈਂ ਉਹਨੂੰ ਜਿਹੜਾ ਬਹਾਨਾ ਕਰਿਆ ਕਰੇ ਮੈਂ ਨਾਲ ਹੀ ਨਾਲ ਰੈਫਰੈਂਸ ਕੱਢ ਕੇ ਉਹਨਾਂ ਨੂੰ ਦੇ ਦਿਆ ਕਰਾਂ ਤੇ ਆਹ ਚੱਕੋ ਹਨਾ। ਅਖੀਰ ਨੂੰ ਫਿਰ ਨਹੀਂ ਫਿਰ ਦੇ ਕੇ ਦਊਗੇ ਮੈਂ ਤੁਹਾਨੂੰ ਦੱਸਦਾ ਕਿੱਦਾਂ ਆਊਗਾ ਤੇ ਅਖੀਰ ਨੂੰ ਕੀ ਹੋਇਆ ਤੇ ਕਹਿੰਦੇ ਵੀ 4 ਮਹੀਨਿਆਂ ਦੇ ਨਾ ਫਿਰ ਤੁਹਾਡੇ ਪੈਸੇ ਬਣਦੇ ਆ ਜਿਹੜੇ। ਮੈਂ ਕਿਹਾ ਤੁਸੀਂ 600 ਕਿੱਦਾਂ ਬਣਾਈ ਜਾਂਦੇ ਆ ਵੀ $100 ਦਾ ਤਾਂ ਮੈਂ ਪੈਕੇਜ ਲਿਆ ਸੀ ਜੇ ਜੈਨੂਅਨ ਮੈਂ ਪੈਸੇ ਦੇਵਾਂ ਤਾਂ ਵੀ ਮੇਰਾ 400 ਬਣਦਾ ਤੇ ਕਰ ਕਰਾ ਕੇ ਜੀ ਉਹ 119 ਤੇ ਆ ਗਏ ਵੀ ਤੇਰੇ 119 ਬਣਦੇ ਆ ਜੈਨੂਅਨ। ਮੈਂ ਕਿਹਾ ਚਲੋ ਠੀਕ ਹੈ ਇੰਨਾ ਮੈਂ ਯੂਜ਼ ਕੀਤਾ ਮੈਂ ਇੰਨੇ ਹੀ ਦੇਵਾਂਗਾ। ਸੋ $1400 ਤੋਂ 119 ਤੇ ਆ ਗਏ 1.5 ਘੰਟੇ ਮਗਰੋਂ। ਪਰ ਉਹ ਕਰਨਾ ਕੀ ਪਿਆ ਵੀ ਜਿਹੜੀਆਂ ਮੈਂ ਜਿੰਨੀਆਂ ਵੀ ਨੋਟਸ ਬਣਾਏ ਸੀ ਸਕੈਨ ਕੀਤੇ ਸੀ ਰਿਕਾਰਡਿੰਗ ਸੀਗੀਆਂ ਮੈਂ ਸਾਰੀਆਂ ਰੱਖੀਆਂ ਹੋਈਆਂ ਸੀਗੀਆਂ। ਸੋ ਉਹ ਮੈਨੂੰ 1400-1500 ਦਾ ਫਾਇਦਾ ਹੋਇਆ ਤੇ ਫਿਰ ਹੁਣ 119 ਮੈਂ ਉਹ ਵੀ ਨੀ ਦੇਣੇ ਹੈਗੇ ਅਜੇ। ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਮੇਰਾ ਨੁਕਸਾਨ ਹੋਇਆ ਉਹਦਾ ਤੁਸੀਂ ਕਹਿੰਦੇ ਉਹ ਅਸੀਂ ਦੇ ਨਹੀਂ ਸਕਦੇ ਤੈਨੂੰ। ਮੈਂ ਕਿਹਾ ਵੀ ਕੀ ਕਰ ਸਕਦੇ ਆ। ਮੈਂ ਕਿਹਾ ਮੈਨੂੰ ਪਤਾ ਆ ਮੈਨੂੰ ਮੈਂ ਕਿਹਾ ਬਿਜ਼ਨਸ ਕੰਪਨਸੇਸ਼ਨ ਜਿਹੜਾ ਪੈਕੇਜ ਆ ਉਹ ਭੇਜੋ। ਉਹ ਹੁਣ ਉਹ ਟਿਕਟ ਜਾਰੀ ਹੋ ਗਈ ਤੇ ਹੁਣ ਉਹਨਾਂ ਨੇ ਉਹ ਫਾਰਮ ਭੇਜੇ ਹੋਏ ਆ ਜਿਹਦੇ ਵਿਚ ਮਤਲਬ ਜਿਹੜਾ ਮੈਨੂੰ ਲੋਸ ਹੋਇਆ ਹਨਾ ਮੇਰਾ ਟਾਈਮ ਲੱਗਿਆ ਜਾਂ ਮੇਰੇ ਬਿਜ਼ਨਸ ਨੂੰ ਲੋਸ ਹੋਇਆ ਫਿਰ ਮੈਂ ਉਹ ਹੁਣ ਉਧਰੋਂ ਕਲੇਮ ਕਰਾਂਗਾ। ਸੋ ਦੇ ਕੇ ਛੁੱਟਣਗੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਕੋਈ ਹੀਰੋ ਨਹੀਂ ਬਣਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਅਸੀਂ ਇਹਨਾਂ ਡਿਪਾਰਟਮੈਂਟਾਂ ਨਾਲ ਜਾਂ ਹੋਰ ਆ ਪੂਰਾ ਅਸੀਂ ਜਿਹੜਾ ਆ ਰਿਟਨ ਕਾਗਜ਼ੀ ਕਾਰਵਾਈ ਪੂਰੀ ਰੱਖੀਏ ਫਿਰ ਤੁਹਾਨੂੰ ਕੋਈ ਨਹੀਂ ਹਿਲਾ ਸਕਦਾ। ਹਾਂਜੀ ਇਸ ਕਰਕੇ ਮਤਲਬ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਦੀ। ਮਤਲਬ ਇਹ ਵੀ ਦੇਖਦੇ ਹੁੰਦੇ ਵੀ ਦੇਖੀਏ ਜੇ 500 ਮਿਲ ਗਿਆ 600 ਮਿਲ ਗਿਆ ਲੈ ਲਈਏ ਹਨਾ। ਹੁਣ ਇਕੱਲਾ ਇਹ ਨਹੀਂ ਹੋਣਾ ਵੀ ਉਹਨਾਂ ਦਾ $1400 ਲੱਗ ਗਿਆ। ਹੁਣ ਉਹ $1400 ਦੇ ਪਿੱਛੇ ਜਿਹੜਾ ਉਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਤਾਂ 1400 ਦਾ ਹੋ ਗਿਆ ਨਾ। ਸਰਵਿਸ ਵੀ ਦੇਣੀ ਪਈ ਨਾਲ 1400 ਉਹਨਾਂ ਨੂੰ ਨੁਕਸਾਨ ਵੀ। ਹੁਣ ਜਿੰਨੇ ਉਹਦੇ ਵਿੱਚ ਉਹਨਾਂ ਦੇ ਇੰਪਲੋਈਜ਼ ਜਾਂ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਗਲਤ ਕੰਮ ਕੀਤੇ ਆ ਮਿਸਟੇਕਸ ਕੀਤੀਆਂ ਉਹਨਾਂ ਦਾ ਵੀ ਰਿਵਿਊ ਹੋਣਾ ਉਹ ਵੀ ਫੜੇ ਜਾਣੇ ਆ। ਜਿਹੜੇ ਸਿਰਫ ਤਨਖਾਹਾਂ ਲੈਣ ਲਈ ਬੈਠੇ ਉੱਥੇ ਆਪਣੇ ਆਪ ਨੂੰ ਸਮਝਦੇ ਆ। ਸੋ ਉਹ ਬੰਦੇ ਵੀ ਜਿਹੜੇ ਨੇ ਹੁਣ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਊਗੀ ਤੇ ਉਹਨਾਂ ਨੂੰ ਵੀ ਗਾਂਹ ਵਾਸਤੇ ਕੁਆਲਿਟੀ ਜਿਹੜੀ ਆ ਵਧਾਉਣ ਦਾ ਮੌਕਾ ਮਿਲੇਗਾ। ਤੇ ਸਾਡੇ ਨਾਲ ਇੱਕ ਸੱਜਣ ਜੁੜੇ ਨੇ ਕਾਲ ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਜੀ।
ਹੈਲੋ ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ?
ਮੈਂ ਅੰਮ੍ਰਿਤ ਬੋਲਦਾ ਜੀ ਸਿਡਨੀ ਤੋਂ।
ਅੱਛਾ ਜੀ ਅੰਮ੍ਰਿਤ ਸਿਡਨੀ ਵਾਲੇ ਠੀਕ ਹੈ
ਜੀ। ਆਪਾਂ ਬਠਿੰਡੇ ਆ ਜੀ ਬਠਿੰਡੇ ਵਾਲੇ ਪਰ ਬੋਲਦੇ ਹੁਣ ਇਸ ਟਾਈਮ ਸਿਡਨੀ ਤੋਂ ਜੀ।
ਅੱਛਾ ਅੱਛਾ
ਮੈਂ ਇੱਕ ਹੈਲਥ ਵਾਲੀ ਕੰਸਲਟ ਚਾਹੂੰਗਾ ਭਾਜੀ।
ਜੀ ਜੀ ਜੀ
ਹੈਲਥ ਆਪਣੀ ਖਰਾਬ ਕਿਉਂ ਹੁੰਦੀ ਹੈ ਤੇ ਜਿਹੜੇ ਪੇਰੈਂਟਸ ਇੰਡੀਆ ਤੋਂ ਆਉਂਦੇ ਨੇ ਮੈਂ ਵੀ ਜਦੋਂ ਆਇਆ ਸੀ ਨਾ ਭਾਜੀ ਨਵਾਂ ਨਵਾਂ ਇੱਕੋ ਦਮ ਹੀ ਨਾ ਕਿ ਜਿੱਦਾਂ ਕਹਿ ਰਹੀ ਇਹੋ ਜਿਹਾ ਬੁਖਾਰ ਚੜ ਗਿਆ ਸੀ ਨਾ ਉਤਰਦਾ ਸੀ ਨਾ ਚੜਦਾ ਸੀਗਾ ਜੀ।
ਅੱਛਾ ਜੀ
ਤੇ ਉਹਦੇ ਕਰਕੇ ਨਾ ਜੀ ਮੈਂ ਕਈ ਚੀਜ਼ਾਂ ਇੱਥੇ ਆ ਕੇ ਨਾ ਜੀ ਉਹ ਨੋਟ ਕੀਤੀਆਂ ਹਨਾ ਜੀ ਕਿ ਜਿਵੇਂ ਕਿ ਆਪਾਂ ਕੋਈ ਵੀ ਚੀਜ਼ ਹੁੰਦੀ ਆ ਆਪਣੇ ਸਾਰੇ ਸਟੂਡੈਂਟ ਜਾਂ ਕੋਈ ਵੀ ਆਪਣੇ ਪੀ ਆਰ ਈ ਜੋ ਮਰਜ਼ੀ ਮੰਨ ਲਈ ਹਨਾ ਜੀ ਆਪਾਂ ਉਹ ਆਪਾਂ ਕੁਛ ਸਟੋਰ ਇੱਦਾਂ ਦੇ ਨੇ ਉਹਨਾਂ ਚ ਚੀਜ਼ਾਂ ਤਾਂ ਸਸਤੀਆਂ ਨੇ
ਜੀ
ਪਰ ਉਹ ਆਪਣੀ ਹੈਲਥ ਵਾਸਤੇ ਕਿਉਂਕਿ ਆਪਾਂ ਜਦੋਂ ਇੰਡੀਆ ਤੋਂ ਆਉਂਦੇ ਆ ਆਪਾਂ ਉਹ ਫੂਡ ਉੱਥੇ ਆਪਾਂ ਮਲਾਈਆਂ ਦੁੱਧ ਜੋ ਵੀ ਆਪਾਂ ਸਟਰੋਂਗ ਤੇ ਹੈਵੀ ਖਾਂਦੇ ਆ ਇੱਥੇ ਇੱਕੋਦਮ ਸਾਰਾ ਕੁਛ ਲਾਈਟ ਹੋ ਜਾਂਦਾ।
ਇੱਕ ਇਹ ਵੀ ਗੱਲ ਹੈ ਅੰਮ੍ਰਿਤ ਮੈਂ ਤੁਹਾਡੇ ਨਾਲ ਸਹਿਮਤ ਆ। ਅਸੀਂ ਜਦ ਇੱਥੋਂ ਇੰਡੀਆ ਨੂੰ ਜਾਂਦੇ ਹਾਂ ਤਾਂ ਅਸੀਂ ਬੜਾ ਕੇਅਰਫੁਲ ਹੋਈਦਾ ਪਾਣੀ ਨਹੀਂ ਪੀਣਾ ਪਹਿਲਾਂ ਬੋਤਲ ਦਾ ਪਾਣੀ ਪੀਣਾ। ਅਸੀਂ ਇੱਥੋਂ ਇੰਡੀਆ ਗਏ ਤਾਂ ਬਹੁਤ ਕੇਅਰਫੁਲ ਹੁੰਦੇ ਹਾਂ ਪਰ ਜਿਸ ਤਰ੍ਹਾਂ ਤੁਹਾਡੀ ਗੱਲ ਹੈ ਕਿ ਉਧਰੋਂ ਇੱਧਰ ਆ ਕੇ ਵੀ ਕਾਫੀ ਕੇਅਰਫੁਲ ਰਹਿਣਾ ਚਾਹੀਦਾ ਪਹਿਲਾਂ ਪਾਣੀ ਬਦਲ ਦੇ ਚੱਕਰ ਚ।
ਕੁਛ ਮੈਂ ਸਟੂਡੈਂਟ ਜਿਵੇਂ ਕਿਸੇ ਪੇਰੈਂਟਸ ਜਾਂ ਕੋਈ ਆਉਂਦਾ ਮੈਂ ਵੇਖਦਾ ਹਾਂ ਜੀ ਇੱਕ ਮੇਰਾ ਦੋਸਤ ਹੈ ਜੀ ਆਪਾਂ ਨਾਮ ਤਾਂ ਚਲੋ ਕੀ ਲੈਣਾ ਦੱਸਦਾ ਉਹਦੇ ਫਾਦਰ ਆਏ ਤੇ ਉਹ ਉਹਨਾਂ ਨੂੰ ਨਾ ਜੀ ਜਿਵੇਂ ਕਿ ਆਪਾਂ ਅਲਕੋਹਲ ਦੀ ਗੱਲ ਕਰ ਲਈਏ ਉਹ ਨਾ ਐਲ ਡੀ ਚ ਸਸਤੀਆਂ ਬੀਰਾਂ ਤੇ ਬੋਤਲ ਲਿਆ ਕੇ ਦੇ ਰਹੇ ਐਲ ਡੀ ਚ ਸਸਤੀਆਂ ਮਿਲਦੀਆਂ ਨੇ ਤੋਂ ਘੱਟ ਰੇਟ ਦੇ ਉਹ ਆਪਣੇ ਸਰੀਰ ਨੂੰ ਹਾਨੀਕਾਰਕ ਹੈ ਤੇ ਉਹ ਕਹਿੰਦਾ ਮਤਲਬ ਕਿ ਨਾ ਉਹਦੇ ਡੈਡੀ ਮੈਨੂੰ ਮਿਲੇ ਕਹਿੰਦੇ ਬੇਟਾ ਇੱਕ ਬੀਰ ਪੀ ਕੇ ਨਜ਼ਾਰਾ ਜਾ ਜਾਂਦਾ। ਮੈਂ ਕਿਹਾ ਅੱਛਾ ਜੀ ਮੈਂ ਕਿਹਾ ਚਲੋ ਦੇਖ ਕੇ ਮੈਂ ਵੀ ਤਜਰਬਾ ਕੀਤਾ ਉਹ ਬੀਅਰ ਏਦਾਂ ਸੀ ਜਿੱਦਾਂ ਆਪਾਂ ਪੈਟਰੋਲ ਨੀ ਪੀਂਦੇ ਹੁੰਦੇ ਜੀ ਉਹਦਾ ਇਹੋ ਜਿਹਾ ਟੇਸਟ ਸੀਗਾ ਐਲ ਡੀ ਦੀ ਸਮਾਨ ਦਾ। ਫਿਰ ਮੈਂ ਐਲ ਡੀ ਦਾ ਦੁੱਧ ਵੀ ਦੇਖਿਆ ਜੀ ਉਹ ਵੀ ਆਪਾਂ ਬੋਲ ਵਾਸਤੇ ਰੁੱਟ ਨਾਲ ਫਰਕ ਪਾਇਆ, ਉਹਦੇ ਚ ਵੀ ਬਹੁਤ ਫਰਕ ਪਿਆ ਜੀ, ਉਹਦੀ ਚਾਹ ਵੀ ਸਵਾਦ ਬਣਦੀ ਸੀ ਉਹਦੀ ਵੀ ਇੱਕੋ ਦਮ। ਜਦੋਂ ਆਪਾਂ ਮੈਂ ਇਹੀ ਕਹਿਣਾ ਚਾਹੂੰਗਾ ਐਲ ਡੀ ਚੋਂ ਉਹਦੀ ਟੀ ਆਰ ਪੀ ਨੀ ਖਰਾਬ ਕਰਦਾ ਐਲ ਡੀ ਦੀ ਜੀ, ਘੱਟ ਤੋਂ ਘੱਟ ਐਲ ਡੀ ਦੀਆਂ ਕੁਝ ਚੀਜ਼ਾਂ ਚੰਗੀਆਂ ਵੀ ਹੈਗੀਆਂ ਕਿ ਆਪਾਂ ਜਿਵੇਂ ਕਿ ਜੇ ਕੋਈ ਬ੍ਰੈਡ ਲੈਣ ਨੂੰ ਪੈਂਦਾ ਹੈ ਨਾ ਜੀ, ਜੇ ਆਪਾਂ ਇੱਥੇ ਕਮਾਉਂਦੇ ਹਾਂ ਤਾਂ ਸਾਰੇ 85 ਸੈਂਟ ਵਾਲਾ ਬ੍ਰੈਡ ਆਈ ਚੱਕਦੇ ਨੇ ਨਾ ਦੇਸੀ ਆਪਣੇ ਜੀ, ਇੱਕ 85 ਸੈਂਟ ਵਾਲੇ ਮੁਕਾ ਦਿੰਦੇ ਨੇ
ਜੀ ਜੀ,
ਤੇ ਉਹ ਜੇ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਤੇ ਜੇ 85 ਪਾਉਣਾ ਉੱਥੇ $70 ਲਾ ਦਿਆਂਗੇ ਨਾ ਭਾਜੀ, ਕੋਈ ਵੀ ਫਰਕ ਨੀ ਪੈਂਦਾ। ਜੇ ਕੋਈ ਸਟੂਡੈਂਟ ਮਿਹਨਤ ਕਰਕੇ 500 ਜਾਂ 700 ਕਮਾਉਂਦਾ ਜੀ, ਮੈਂ ਕਹਿੰਦਾ ਕੋਈ ਫਰਕ ਨੀ ਪੈਂਦਾ ਜੀ, ਥੋੜੇ ਜੇ ਪੈਸੇ ਨਾ। ਮੈਂ ਬਹੁਤ ਦੇਖੇ ਨੇ ਜੀ, ਮੈਂ ਸਾਰੇ ਜਿੰਨੇ ਮਿਲਦਾ ਨਾ ਜੀ, ਉਹ ਆਂਡਿਆਂ ਦੀ ਟ੍ਰੇ ਸੀ ਉਹ ਚੱਕ ਦੀ ਜਿਹੜੀ $1.5 ਦੀ ਹੁੰਦੀ ਹੈ ਜੀ, ਤੇ ਸਾਰਾ ਕੁਝ ਸਸਤੇ ਨੂੰ ਹੱਥ ਪਾਉਣਾ ਜੀ। ਐਲ ਡੀ
ਨਹੀਂ, ਐਲ ਡੀ ਦੀ ਗੱਲ ਗੱਲ ਅਮਰਿਤ ਜੀ, ਐਲ ਡੀ ਦੀ ਨੀ ਹੈਗੀ ਗੱਲ, ਹੈਗੀ ਐਟੀਚਿਊਡ ਦੀ, ਕਿ ਜਦੋਂ ਜਿਹੜੀ ਚੀਜ਼ ਅਸੀਂ ਖਾਣੀ ਹੈ, ਜਿਹਦੇ ਲਈ ਆਪਾਂ ਕੰਮ ਕਰਨ ਆਏ ਹਾਂ ਰੋਟੀ ਲਈ, ਹਨਾ, ਤੇ ਉਹ ਤਾਂ ਫਿਰ ਆਪਾਂ ਐਨ ਐਕਸਪਾਇਰ ਹੋਈ ਉਹ ਤੋਂ ਵੀ ਉੱਪਰ ਵੀ ਕਦੀ ਖਾ ਲੈਣੀ ਚੀਜ਼ ਪਈ, ਉਹ ਖਾ ਲਓ ਕੋਈ ਨੀ, ਮਤਲਬ ਉਹ ਅਸੀਂ ਖਾਣ ਦੇ ਆਪਣੇ ਵਧੀਆ ਰੋਟੀ ਦੇ ਲਈ ਤਾਂ ਆਏ ਹਾਂ, ਤੇ ਰੋਟੀ ਫਿਰ ਆਪਾਂ ਉਹ ਖਾਣੀ ਹੈ ਜਿਹੜੀ ਸਿੱਟਣ ਵਾਲੀ ਦੁਕਾਨਾਂ ਦੇ ਵਿੱਚ ਰੱਖੀ ਹੁੰਦੀ ਆ। ਮਤਲਬ ਇਹ ਐਟੀਚਿਊਡ ਕੱਲਾ ਮੈਂ ਇਹ ਨਹੀਂ ਕਹਿੰਦਾ ਕਿ ਨਵੇਂ ਮਾਈਗ੍ਰੈਂਟਸ ਦਾ ਆ, ਇਹ ਜਿਹੜੇ ਸਾਡੇ ਵਰਗੇ ਉਹਨਾਂ ਦਾ ਵੀ ਇਹੀ ਐਟੀਚਿਊਡ ਹੈ, ਫਿਕਰ ਨਾ ਕਰੋ ਤੁਸੀਂ।
ਪੁਰਾਣਿਆਂ ਦਾ ਵੀ ਭਾਜੀ ਮੈਂ ਜਿਆਦਾ ਦੱਸ ਦਿੰਦੇ, ਮੈਂ ਪੀ ਆਰ ਵੀ ਦੇਖੇ ਨੇ ਨਾ, ਸਟੂਡੈਂਟ ਥੋੜੀ ਜਿਆਦਾ ਕੰਜੂਸੀ ਵੱਧ ਸਕਦੇ ਨੇ ਜੀ,
ਉਹ ਪੀ ਆਰ ਏ ਤਾਂ ਹੋਏ ਹੁੰਦੇ ਕੰਜੂਸੀ ਕਰਕੇ।
ਭਾਜੀ ਇਹ ਤਾਂ ਠੀਕ ਹੈ, ਪਰ ਜਦੋਂ ਵੀ ਬੰਦਾ ਪੀ ਆਰ ਹੋ ਜਾਂਦਾ ਨਾ ਜੀ, ਹੁਣ ਮੈਂ ਤੁਹਾਨੂੰ ਆਪਣੇ ਤੇ ਗੱਲ ਦੱਸਦਾ ਜੀ, ਮੇਰੀ 2 ਮਿੰਟ ਦੀ ਗੱਲ ਵੀ ਬਹੁਤ ਛੋਟੀ ਹੈ,
ਕੋਈ ਗੱਲ ਨੀ।
ਬ੍ਰਦਰ ਮੇਰਾ ਗੁਆਂਢੀ,
ਹਾਂਜੀ,
ਮੈਂ ਕਹਿੰਦਾ ਉਹ ਬੰਦਾ ਮੇਰਾ ਮੇਰੀ ਗੱਲ ਵੀ ਸੁਣਦਾ ਹੋਵੇ ਤੇ ਰੱਬ ਕਰਕੇ ਸ਼ੁਕਰ ਉਹਨੂੰ ਪਤਾ ਲੱਗੇ ਕਿ ਮੈਂ ਉਹਦੇ ਲਈ ਕੰਮ ਕਿਉਂ ਨੀ ਆਇਆ। ਗੁਆਂਢੀ ਹੈ ਜੀ, ਘਰ ਮੂਵ ਕਰਵਾ ਤਾ, ਮੈਂ ਵੈਨ ਡਰਾਈਵਰ ਹੈ ਜੀ, ਮੈਂ ਆਪਣੀ ਵੈਨ ਖਰੀਦੀ ਹੋਈ ਆ ਤੇ ਮੈਂ ਵੈਨ ਚਲਾਉਣਾ ਹਨਾ ਜੀ, ਆਟੋ ਡਰਾਈਵਰ, ਤੇ ਉਹਦਾ ਮੈਂ ਘਰ ਮੂਵ ਕਰਤਾ ਤੇ ਉਹ ਜਿਹੜਾ ਨਾਲ ਮੂਵ ਕਰਾਉਣਾ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਦੇ ਕੋਲ ਵੈਨ ਆ। ਉਹ ਮੈਨੂੰ ਪੁੱਛਦਾ ਰਿਹਾ, ਮੈਂ ਦੱਸਦਾ ਰਿਹਾ ਹਨਾ, ਜਿਵੇਂ ਮੈਂ ਇੰਡੀਆ ਤੋਂ ਹੁਣੇ ਆਇਆ ਜੀ, 5 ਕੁ ਮਹੀਨੇ ਹੋਏ ਤੇ ਮੈਂ ਦੱਸਦਾ ਰਿਹਾ। ਉਹ ਵੀਰੇ ਨੇ ਨਾ ਮੈਨੂੰ ਉਹਦੇ ਜਿਹੜਾ ਦੂਸਰਾ ਸੀ ਉਹਦਾ ਫੋਨ ਆ ਰਹੇ ਨੇ ਕਿ ਮੈਂ ਨਾ ਬੈਡ ਲਿਆ ਗਾ ਹਾਵੇ ਨੌਮਨ ਚੋਂ, ਇੱਕ ਟੀਵੀ ਲਿਆ ਗਾ, ਚੱਲ ਆਪਾਂ ਚੱਲੀਏ ਤੇ ਚੱਕ ਕੇ ਲਿਆਈਏ ਜੀ। ਮੈਂ ਕਿਹਾ ਹਾਂ ਜੀ, ਤੁਸੀਂ ਤਾਂ ਵੈਸੇ ਘਰ ਮੂਵ ਕਰਾਉਣਾ ਸੀ। ਮੈਂ ਕਿਹਾ ਬਾਈ ਕੋਈ ਗੱਲ ਨੀ, ਮੈਂ ਕਰਵਾ ਦੂੰਗਾ। ਫਿਰ ਮੈਨੂੰ ਮੈਂ ਇੱਕ ਵੀਰਾ ਮੇਰਾ ਪੀ ਆਰ, ਉਹ ਕਹਿੰਦਾ ਐ ਨੀ ਕਾਕਾ ਹਰੇਕ ਦੇ ਕੰਮ ਆਈਦਾ, ਮੈਂ ਆਪਣੀ ਯੂਨਿਟ ਚ ਨਾ ਜੀ 5-6 ਦੇ ਕਿਸੇ ਦੇ ਸੋਫੇ ਲਿਆਤੇ ਜੀ, ਕਿਸੇ ਦੇ ਬੈਡ ਲਿਆਤੇ ਜੀ, ਤੇ ਮੈਂ ਕਿਸ ਤੋਂ ਆਪਣਾ ਜੀ ਕੰਮ ਇਹਦਾ ਹੈਗਾ ਮੂਵਿੰਗ ਦਾ, ਆਪਾਂ ਕਿਹੜਾ ਕਰਦੇ ਆ ਜੀ। ਉਹ ਬਾਈ ਮੈਨੂੰ ਬਾਰ ਬਾਰ ਪੀ ਆਰ ਦੀ ਖਾਤਰ ਵੀ ਮੈਨੂੰ ਕਹਿ ਰਿਹਾ ਕਿ ਆਪਾਂ ਉੱਥੋਂ ਲਿਆਉਣਾ। ਮੈਂ ਕਿਹਾ ਬਾਈ ਉਹਨੂੰ ਯੂਟ ਮਿਲਦੇ ਨੇ ਉੱਥੋਂ $50, ਪਤਾ ਨੀ, ਮੈਂ ਆਪ ਬੈਡ ਲਿਆਂਦਾ ਭਾਜੀ, ਮੇਰੇ ਕੋਲ ਵੈਨ ਨੀ ਸੀ, ਮੈਂ ਉਹਨਾਂ ਨੂੰ ਪੈਸੇ ਦਿੱਤੇ। ਉਹ ਬਾਈ ਮੈਨੂੰ ਫੇਰ ਫੋਨ ਕਰ ਰਿਹਾ, ਨਹੀਂ ਮੈਂ ਉਹਨੂੰ ਕਿਹਾ ਬਾਈ ਮੈਂ 5 ਵਜੇ ਫ੍ਰੀ ਹੁੰਦਾ ਜਾਂ 6 ਵਜੇ ਆਉਂਦੇ ਨੇ ਤੇ ਮੈਂ ਨਿਊ ਕਾਸਲ ਤੋਂ ਰੋਜ਼ ਵਾਪਸ ਆਉਣਾ। ਉਹ ਕਹਿੰਦਾ ਨਹੀਂ ਨਹੀਂ ਮੰਗਲਵਾਰ ਨੂੰ 9 ਵਜੇ ਤੱਕ ਹੁੰਦਾ। ਉਹ ਮੈਨੂੰ ਤਾਂ ਕਹਿੰਦਾ ਨੀ ਮੰਗਲਵਾਰ ਨੂੰ 9 ਵਜੇ ਤੱਕ ਹੁੰਦਾ ਤੇ ਤੂੰ ਮੰਗਲਵਾਰ ਨੂੰ ਆਪਾਂ ਲਿਆਵਾਂਗੇ। ਮੈਂ ਕਿਹਾ ਭਾਜੀ ਤੁਸੀਂ ਮੇਰੇ ਤੇ ਵੀ ਟਾਈਮ ਕਰੋ, ਮੈਂ ਕੰਮ ਤੋਂ ਆਉਣਾ। ਤੇ ਮੈਂ ਉਹਨੂੰ ਫਿਰ ਮੈਂ ਇਹ ਸੋਚ ਕੇ ਨਾ ਕੀਤੀ, ਮੈਂ ਕਿਹਾ ਪੀ ਆਰ ਹੋਣ ਦੇ ਬਾਵਜੂਦ ਵੀ ਉਹ $50 ਦਾ ਉਹ ਬੈਡ ਖਰੀਦ ਸਕਦਾ ਤੇ $50 ਉਹਦੇ ਤੇ ਵੀ ਲਾਉਣੇ ਚਾਹੀਦੇ ਨੇ ਭਾਜੀ, ਕਿਉਂਕਿ ਨਾ ਇਹਦੇ ਨਾਲ ਸਾਰਿਆਂ ਦਾ ਕੰਮ ਚੱਲੂਗਾ ਜੀ। ਜੇ ਉਹ $50 ਨਾ ਲਾਊ, ਜੇ ਮੈਂ ਹੀ ਲੋਕਾਂ ਦੀ ਮੂਵੀ ਕਰਾਉਣ ਲੱਗ ਗਿਆ ਜਿਨ੍ਹਾਂ ਨੇ ਮੂਵੀ ਵਾਸਤੇ ਗੱਡੀਆਂ ਪਾਈਆਂ, ਉਹ ਕੀ ਕਰਨਗੇ?
ਉਹ ਕੀ ਕਰਨਗੇ? ਨਹੀਂ ਨਹੀਂ ਗੱਲ ਤਾਂ ਤੁਹਾਡੀ ਸਹੀ ਆ, ਮਤਲਬ ਕਈ ਵਾਰੀ ਅਸੀਂ ਇੱਦਾਂ ਕਹਿ ਲੋ ਕਿ ਵੈਸੇ ਹੀ ਮਤਲਬ ਕੰਜੂਸੀ ਕਰਨ ਦੀ ਕੋਸ਼ਿਸ਼ ਕਰ ਰਹੇ, ਇੱਕ ਦੂਜੇ ਨੂੰ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਪਰ ਗੱਲ ਤੁਸੀਂ ਬਹੁਤ ਵਧੀਆ ਕਹੀ ਵੀ ਜਿਹੜੇ ਆਪਾਂ ਖਾਣ ਪੀਣ ਦੀ ਗੱਲ ਕੀਤੀ ਨਾ, ਵੀ ਅਸੀਂ ਜਦੋਂ ਹੈਲਥ ਕੋਨਸ਼ੀਅਸ ਰਹੀਏ ਕਿ ਆਪਾਂ ਵਧੀਆ ਖਾਈਏ, ਕਮ ਸੇ ਕਮ ਹੁਣ ਇੰਨੀ ਮਿਹਨਤ ਕੀਤੀ, ਆਪਣਾ ਦੇਸ਼ ਛੱਡਿਆ, ਸਾਰਾ ਘਰ ਬਾਰ ਛੱਡਿਆ ਤੇ ਇੱਥੇ ਆ ਕੇ ਪੈਸੇ ਵੀ ਕਮਾਉਂਦੇ ਆ, ਤੇ ਥੋੜਾ ਜਿਹਾ ਆਪਾਂ ਜੇ ਹੁਣ ਖਾਣਾ ਹੈ ਨਾ, ਥੋੜਾ ਜਿਹਾ ਐਕਸਪਾਇਰ ਹੋਈਆਂ ਚੀਜ਼ਾਂ ਦਾ ਖਿਆਲ ਰੱਖੀਏ, ਘਟੀਆ ਚੀਜ਼ਾਂ ਦਾ ਖਿਆਲ ਰੱਖੀਏ। ਹੁਣ ਇੰਡੀਆ ਜੀ ਅਵਤਾਰ ਇੰਡੀਆ ਕਹਿੰਦੇ ਰਹਿੰਦੇ ਆ ਅਸੀਂ, ਉੱਥੇ ਜੀ ਮਿਲਾਵਟ ਹੈ, ਉੱਥੇ ਮਾੜੀਆਂ ਚੀਜ਼ਾਂ, ਇੱਥੇ ਆ ਕੇ ਅਸੀਂ ਮਾੜੀਆਂ ਖਰੀਦਦੇ ਆ ਫਿਰ, ਹਨਾ, ਤੇ ਉਹ ਵੀ ਇੱਕ ਗੱਲ ਹੈ। ਤੇ
ਜਿਹੜੇ ਇੱਕੋਦਮ ਨਵੇਂ ਆਉਂਦੇ ਨੇ ਜੀ, ਉਹ ਇੱਕੋਦਮ ਆਉਣ ਤੇ ਤਾਂ ਇਹ ਸਾਰਾ ਕੁਝ ਨਿਗਾਹ ਰੱਖਣੀ ਚਾਹੀਦੀ ਹੈ। ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਦੁੱਧ ਪੀਣਾ ਤਾਂ ਜੇ ਗਾੜੇ ਨੀਲੇ ਢੱਕਣ ਵਾਲਾ ਪੀਓ ਜੀ, ਤੇ ਪੀਲੇ ਢੱਕਣ ਵਾਲਾ ਪੀਓ। ਬ੍ਰੈਡ ਲੈਣੇ ਆ ਵਧੀਆ ਲਓ, ਆਟੇ ਲੈਣੇ ਆ ਵਧੀਆ ਵਾਲੇ ਨੂੰ ਹੱਥ ਪਾਓ, ਕੋਈ ਫਰਕ ਨੀ ਪੈਂਦਾ ਜੀ। ਇੱਕ ਮੰਥ ਚ ਵੱਧ ਤੋਂ ਵੱਧ $150 ਦਾ, $200 ਦਾ, $300 ਦਾ ਪੈਜੂ ਕਿ ਜਿਹੜੀ ਇੱਕ
ਦਿਨ ਦੀ ਪੀ ਆ। ਇੰਨਾ ਨੀ ਪੈਂਦਾ ਜੀ, 300 ਦਾ। ਬੀਅਰ ਦਾ ਵੀ ਦੱਸ ਦੋ, ਬੀਅਰ ਕਿਹੜੀ ਪੀਣੀ ਚਾਹੀਦੀ?
ਦੱਸਦਾ ਕਹਿੰਦਾ ਜੀ ਸਪੋਰਟਸ ਦੀ ਬੀਅਰ ਆਉਂਦੀ ਆ, ਤੇ ਇੱਕ ਜਾਂ ਵਿਕਟੋਰੀਆ ਬਿਟਰ ਸਾਰੇ ਪੈਂਦੇ ਨੇ ਕਿਤਾਬਾਂ ਤੀਹ ਕੈਨ ਆ ਜਾਂਦੇ ਤੇ ਜੇ ਆਪਾਂ ਥੋੜੀ ਵਧੀਆ ਲਈਏ ਨਾ ਜੀ ਤੇ ਆਪਾਂ ਚੌਵੀ ਲੈ ਲਈਏ ਤੀਹਾਂ ਦੇ ਮਗਰ ਨਾ ਪਈਏ
ਲਾ ਲਈਏ ਤੁਸੀਂ ਤਾਂ ਚੰਗੇ ਭੇਤੀ ਆ ਬੀਅਰਾਂ ਦੇ
ਜਿਹੜੀ ਸੱਚੀ ਗੱਲ ਆ ਨਾ ਭਾਜੀ ਮੈਂ ਐਲ ਡੀ ਦੀ ਵੀ ਦੇਖੀ ਆ ਨਾ ਜੀ ਮੈਂ ਪਰ ਉਹ ਜੇ ਆਪਾਂ ਡੈਨਮਾਰਕ ਚ ਜਾ ਕੇ ਵਧੀਆ ਬੀਅਰ ਡੈਨਮਾਰਕ ਚ ਵੀ ਕੁਛ ਬੀਅਰਾਂ ਲਾਈਆਂ ਉਹ ਐਕਸਪਾਇਰ ਨੇ ਉਹ ਤਾਂ ਆਪਾਂ ਦੇਸੀ ਜਦੋਂ ਵੀ ਜਾਂਦੇ ਗੋਰੇ ਕਸੀ ਵੀ ਉਹ ਬੀਅਰ ਨੂੰ ਚੱਕਦੇ ਆਪਾਂ ਜਦੋਂ ਦੇਸੀ ਜਾਂਦੇ ਜੀ ਪਹਿਲਾਂ ਜਾ ਕੇ ਉਹੀ ਕੈਬਨ ਦੇਖਦੇ ਆ ਕਿ ਜਿੱਥੇ ਸਸਤੀਆਂ ਲੱਗੀਆਂ ਹੁੰਦੀਆਂ
ਅੱਛਾ ਮੈਨੂੰ ਗੱਲ ਛੱਡੋ ਜੇ ਆਪਾਂ ਇਹਨੂੰ ਬੰਦੇ ਕਰਾ ਦਈਏ ਤੇ ਇਹੀ ਕਹੀਏ ਤੇ ਪੀਓ ਹੀ ਨਾ ਯਾਰ ਛੱਡੇ ਦੋ ਆਸਟ੍ਰੇਲੀਆ ਆ ਕੇ ਛੱਡ ਦੋ ਤੇ ਇੱਦਾਂ ਨੀ ਜਿਆਦਾ ਵਧੀਆ
ਪਤਾ ਕੀ ਹੈ ਜੀ ਇਹਦੇ ਲਈ ਵੀ ਤਾਂ ਬੀਅਰ ਵੀ ਆਪਣੇ ਲਈ ਕਈ ਜਗ੍ਹਾ ਤੇ ਫਾਇਦੇਮੰਦ ਆ ਜੀ ਗੋਡੇ ਦੁਖਣ ਤੋਂ ਹਟਾਉਂ ਬੰਦਾ ਥੋੜਾ ਬਹੁਤ
ਅੱਛਾ
ਦੂਰ ਕਰਦੀ ਹੈ ਜੀ ਆਪਣੇ ਬਲੱਡ ਸਰਕੂਲੇਸ਼ਨ ਠੀਕ ਕਰਦੀ ਹੈ ਜੀ ਬਲੱਡ ਜੋ ਕਲੋਟਸ ਬਣਿਆ ਉਹਨੂੰ ਠੀਕ ਕਰਦੀ ਹੈ ਜੀ
ਹੋਰ ਨਾ ਦੱਸਿਓ ਇਹ ਤਾਂ ਫਿਰ ਅਸੀਂ ਤਾਂ ਲਹਿਰਾਂ ਰਾਹੀਂ ਫਿਰ ਅਸੀਂ ਸਾਰਿਆਂ ਨੂੰ ਪੀਣ ਲਾ ਦੇਣਾ ਬੀਬੀਆਂ ਕੀ ਕਰੂਗੀਆਂ ਫਿਰ ਔਖਾ ਹੋ ਜਾਣਾ ਚਲੋ ਬਹੁਤ ਵਧੀਆ ਜੀ ਅਮਰਿਤ ਜੀ ਬਹੁਤ ਲਹਿਰਾਂ ਲਾਈਆਂ ਤੁਸੀਂ ਦੱਸਿਆ ਵੀ ਸਾਰਾ ਕੁਛ ਤੇ ਆ ਵੀ ਮੈਂ ਬਹੁਤ ਵਧੀਆ ਐਂਗਲ ਤੋਂ ਤੁਸੀਂ ਸਾਨੂੰ ਦੱਸਿਆ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ
ਓਕੇ ਭਾਜੀ
ਕਿਆ ਬਾਤ ਹੈ ਕਰਤੀ ਜੀ ਸੁਨੇਹਾ ਦੇ ਕੇ ਗੁਰਸੇਵਕ ਸਿੰਘ ਜੀ
ਪੂਰਾ ਵਧੀਆ ਜੀ ਪੂਰਾ ਵਧੀਆ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਬੈਨ ਤੋਂ ਛੱਡ ਕੇ ਮਾਰਕੀਟਿੰਗ ਦਾ ਥੋੜਾ ਕਰਨਾ ਚਾਹੀਦਾ ਗੌਰ ਕਰਨਾ ਚਾਹੀਦਾ ਵਧੀਆ ਸਕੋਪ ਰਹਿਣਾ ਪਰ ਵੈਸੇ ਦੱਸਿਆ ਬਹੁਤ ਵਧੀਆ
ਮੈਨੂੰ ਲੱਗਦਾ ਐਲ ਡੀ ਵਾਲਿਆਂ ਨੂੰ ਇਹਨਾਂ ਨੂੰ ਕੰਟੈਕਟ ਕਰਕੇ ਨਾ ਮਤਲਬ ਥੋੜਾ ਬਹੁਤਾ ਤਸੱਲੀ ਦੇਣੀ ਚਾਹੀਦੀ ਆ ਕਿਉਂਕਿ ਅਦਰਵਾਈਜ਼ ਔਖਾ ਹੋ ਜਾਣਾ ਵੈਸੇ ਬਹੁਤ ਵਧੀਆ ਇਹਨਾਂ ਨੇ ਦੱਸਿਆ ਕਿ ਅਸੀਂ ਕੰਜੂਸੀ ਕਰਨ ਦੇ ਚੱਕਰ ਦੇ ਵਿਚ ਸਸਤੀ ਤੋਂ ਸਸਤੀ ਚੀਜ਼ ਚੱਕਦੇ ਆ ਐਕਸਪਾਇਰ ਹੋਈ ਉਹ ਚੀਜ਼ ਚੱਕਦੇ ਆ ਅਸੀਂ ਆਪਣੇ ਸਟੋਰਾਂ ਦੇ ਵਿਚ ਜਾ ਕੇ ਦੇਖਦੇ ਨੀ ਐਕਸਪਾਇਰੀ ਡੇਟਾਂ ਸਸਤੀ ਦੇਖ ਕੇ ਅਸੀਂ ਚੱਕ ਲਿਆਈਦੀ ਆ ਸੋ ਖਾਣ ਪੀਣ ਦਾ ਥੋੜਾ ਜਿਹਾ ਆਪਣਾ ਸਿਹਤ ਦਾ ਖਿਆਲ ਰੱਖੋ ਤੇ ਖਾਣਾ ਪੀਣਾ ਇੱਦਾਂ ਨੀ ਹੁੰਦਾ ਕਿ ਤੁਸੀਂ ਮਤਲਬ ਜੋ ਮਰਜ਼ੀ ਆਈ ਜਾਓ ਖਾਈ ਜਾਓ ਇਹ ਵੀ ਬੜੀ ਹੁੰਦੀ ਹੈ ਜੇ ਹੈਲਥੀ ਵੀ ਆ ਤਾਂ ਇੱਦਾਂ ਨੀ ਵੀ ਤੁਸੀਂ ਘੇ ਹੀ ਖਾਈ ਜਾਓ ਆ ਕੇ ਆਪਣੀ ਸਿਹਤ ਦਾ ਖਿਆਲ ਜਿੰਨੀ ਲੋੜ ਹੈ ਸਰੀਰ ਨੂੰ ਉਨਾ ਹੀ ਖਾਓ ਤੇ ਉਹੀ ਜਿਆਦਾ ਮਤਲਬ ਵਧੀਆ ਤੇ ਸੁਨੇਹੇ ਤੁਸੀਂ ਅੱਗੇ ਪੜੋ ਜੀ
ਭਾਜੀ ਇੱਕ ਸੁਨੇਹਾ ਪਹਿਲਾਂ ਨਾਲੇ ਪੜ ਲੈਂਦੇ ਆਪਣੇ ਪ੍ਰਦੀਪ ਸਿੰਘ ਜੀ ਦਾ ਅਮਰੀਕਾ ਤੋਂ ਆਇਆ ਆ ਪੀ ਆਰ ਵੀ ਪੈਂਦੀ ਕੰਜੂਸੀ ਫੇਸ ਤੇ ਜੀ
ਨਹੀਂ ਨਹੀਂ ਉਹ ਕਹਿੰਦੇ ਸੀ ਨਾ ਕਹਿੰਦੇ ਪੀ ਆਰ ਵੀ ਇੱਦਾਂ ਹੀ ਕਰਦੇ ਆ ਸਸਤੀਆਂ ਚੀਜ਼ਾਂ ਭਾਲਦੇ ਰਹਿੰਦੇ ਆ ਤੇ ਅਸੀਂ ਮੈਂ ਵੀ ਕਹਿੰਦਾ ਸੀ ਨਾ ਮੈਂ ਕਿਹਾ ਅਸੀਂ ਵੀ ਇੱਦਾਂ ਹੀ ਕਰੀਦਾ ਕਈ ਵਾਰੀ ਇਹ ਫਿਤਰਤ ਹੀ ਹੁੰਦੀ ਵੀ ਸਸਤੀ ਦੀ ਚੱਕ ਲਿਓ ਹਨਾ ਤੇ ਬਾਕੀ ਫਿਰ ਓਦਾਂ ਉਹ ਕਹਿੰਦੇ ਪੀ ਆਰ ਵੀ ਮੈਂ ਕਿਹਾ ਚਲੋ ਜਿਹੜੇ ਪੀ ਆਰ ਹੋਏ ਹੁੰਦੇ ਉਹ ਕਿਹੜੇ ਘੱਟ ਹੈ ਸਾਰਿਆਂ ਦੀ ਇਹ ਤਾਂ ਪੀ ਆਰ ਹੋਵੇ ਚਾਹੇ ਕੋਈ ਨਵਾਂ ਹੋਵੇ ਚਾਹੇ ਕੋਈ ਪੁਰਾਣਾ ਹੋਵੇ ਸਾਰੇ ਸੋਚ ਤਾਂ ਉਹੀ ਰਹਿਣੀ ਆ ਤੇ ਸਟੇਟਸ ਜਿਹੜਾ ਮਰਜ਼ੀ ਹੋਵੇ
ਹੁਣ ਤਾਂ ਇੱਕੋ ਹੀ ਆ
ਹਾਂਜੀ ਹਾਂਜੀ ਰਹਿਣਾ ਤਾਂ ਪੰਜਾਬੀ ਆ
ਹਾਂਜੀ ਸਿੱਧੂ ਭਾਜੀ ਆਪਾਂ ਨਾ ਹੋਰ ਸੁਨੇਹੇ ਲੈਣ ਤੋਂ ਪਹਿਲਾਂ ਆਪਣੇ ਜਗਤਾਰ ਗਿੱਲ ਜੀ ਉਹਨਾਂ ਦਾ ਇੱਕ ਪੂਰਾ ਨੀ ਸੋਇਆ ਮੈਸੇਜ ਉਹ ਸਵਾਲ ਹੈ ਕਹਿੰਦੇ ਭਾਰਤਿੰਦਰ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਸਲਾਹਕਾਰ ਲੈਣਾ ਕਿੱਥੋਂ ਤੱਕ ਵਾਜਬ ਹੈ
ਦੇਖੋ ਜਿਹੜਾ ਰਿਕਾਰਡ ਹੈ ਰਿਕਾਰਡ ਤਾਂ ਬਹੁਤ ਵਧੀਆ ਨੀ ਹੈਗਾ ਹੋ ਸਕਦਾ ਹੈ ਉਹ ਇਸ ਵਾਰੀ ਸੁਧਰ ਜਾਣ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਐਟੀਚਿਊਡ ਸੀਗਾ ਪਿਛਲੀ ਕੈਪਟਨ ਸਰਕਾਰ ਦਾ ਸਾਰੀ ਦਾ ਹੀ ਉਹ ਵੀ ਠੀਕ ਨੀ ਸੀਗਾ ਹੁਣ ਤੁਸੀਂ ਦੇਖਿਆ ਹੋਣਾ ਕਿ ਉਹੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਜਿਹੜੇ ਜਦੋਂ ਆਪਣੇ ਕਾਰਜਕਾਲ ਦੌਰਾਨ ਥੋੜਾ ਜਿਹਾ ਹੋਰ ਲਹਿਜੇ ਨਾਲ ਰੂਲ ਕਰ ਰਿਹਾ ਸੀ ਪਰ ਹੁਣ ਜਿਹੜਾ ਸੋ ਫਾਰ ਇਲੈਕਸ਼ਨਾਂ ਦੀ ਕੈਂਪੇਨ ਦੇ ਵਿਚ ਵੀ ਦੇਖਿਆ ਹੁਣ ਵੀ ਦੇਖਿਆ ਕਿ ਹੁਣ ਬਿਲਕੁਲ ਅਲੈਦਾ ਤਰੀਕੇ ਨਾਲ ਉਹ ਲੋਕਾਂ ਦੇ ਸਾਹਮਣੇ ਪੇਸ਼ ਹੋ ਰਹੇ ਨੇ ਸੋ ਮੈਨੂੰ ਲੱਗਦਾ ਕਿ ਹੁਣ ਅਗਰ ਕੈਪਟਨ ਸਾਹਿਬ ਚੇਂਜ ਹੋਣਗੇ ਨੇ ਤਾਂ ਹੋ ਸਕਦਾ ਭਰਤਿੰਦਰ ਚਾਹਲ ਦੀ ਸੋਚ ਵੀ ਬਦਲੀ ਹੋਵੇ ਉਨ੍ਹਾਂ ਦੀ ਵੀ ਕਾਫੀ ਖਿੱਚ ਧੂ ਹੋ ਚੁੱਕੀ ਆ ਬਾਅਦ ਦੇ ਵਿਚੋਂ ਸਿਟੀ ਸੈਂਟਰ ਘੁਟਾਲੇ ਦੇ ਰਾਹੀਂ ਜਾਂ ਹੋਰ ਜਿਹੜੀਆਂ ਕਾਰਾਂ ਕੁਰਾਂ ਦਾ ਚੱਕਰ ਪਿਆ ਸੀਗਾ ਪਰ ਦੂਜੀ ਗੱਲ ਇਹ ਆ ਕਿ ਜਿਹੜਾ ਸਲਾਹਕਾਰ ਹੁੰਦਾ ਨਾ ਸਲਾਹਕਾਰ ਜਿਹੜਾ ਉਹ ਬੰਦਾ ਹੁੰਦਾ ਜਿਹੜਾ ਬਿਲਕੁਲ ਕਲੋਜ਼ ਰਿਹਾ ਹੁੰਦਾ ਠੀਕ ਹੈ ਨਾ ਹੁਣ ਇਸ ਕਰਕੇ ਉਹ ਸਲਾਹਕਾਰ ਹੈ ਕੋਈ ਐਡੀ ਨੀ ਹੈਗੀ ਵੀ ਮਤਲਬ ਉਹ ਰੂਲ ਨੀ ਕਰਨਾ ਜਾਂ ਉਹ ਨੀ ਕਰਨਾ ਹੁਣ ਉਹਨੂੰ ਕਿੰਨੀ ਕੁ ਨੱਥ ਪਾਉਂਦੇ ਨੇ ਇਹ ਤਾਂ ਸਮਾਂ ਕੇ ਵਧੀਆ ਆ ਕਿ ਹੁਣ ਤਾਂ ਸਮਾਂ ਕੇ ਜ਼ਿਆਦਾ ਲੋਕਾਂ ਦੀ ਨਿਗਾਹ ਰਹੂਗੀ ਕਿ ਹੁਣ ਭਰਤਿੰਦਰ ਚਾਹਲ ਕੀ ਕਰ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਕੀ ਕਰ ਰਿਹਾ ਸੋ ਇਸ ਕਰਕੇ ਮਤਲਬ ਲੋਕਾਂ ਲਈ ਮੈਨੂੰ ਲੱਗਦਾ ਵਧੀਆ ਮੇਰੀ ਆਪਣੀ ਸੋਚ ਹੈ
ਤੇ ਸਾਡੇ ਨਾਲ ਇੱਕ ਹੋਰ ਸੱਜਣ ਵੀ ਜੁੜ ਰਹੇ ਨੇ ਕਾਲ ਦੇ ਰਾਹੀਂ ਤੇ ਆਪਾਂ ਉਹਨਾਂ ਨੂੰ ਵੀ ਲੈਣੇ ਆ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਮੇਰਾ ਨਾਮ ਮਨਿੰਦਰ ਸਿੰਘ ਹੈ ਜੀ, ਬ੍ਰਿਸਟਨ ਤੋਂ ਬੋਲ ਰਿਹਾ।
ਹਾਂਜੀ ਮਨਿੰਦਰ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ?
ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ ਜੀ। ਤੁਹਾਨੂੰ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ, ਤੇ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਚ?
ਮੈਂ ਵੀਰ ਜੀ ਸਿਰਫ ਇੱਕੋ ਗੱਲ ਕਹਿਣਾ ਚਾਹੁੰਦਾ ਜੀ, ਅਬਾਊਟ ਸਾਡਾ ਇੰਸ਼ੋਰੈਂਸ ਬਾਰੇ ਜੀ।
ਹਾਂਜੀ,
ਮੇਰੇ ਮਦਰ ਇਨ ਲਾ ਹਰ 6 ਮਹੀਨੇ ਮਗਰੋਂ ਚਲੇ ਜਾਣੀ, ਹਰ 6 ਮਹੀਨੇ ਮਗਰੋਂ ਸਾਲ ਵਾਸਤੇ ਆਉਂਦੇ ਨੇ ਜੀ।
ਜੀ,
ਤਾਂ ਬਰੂਪਾ ਦੀ ਅਸੀਂ ਲਿੱਤੀ ਹੋਈ ਹੈ ਇੰਸ਼ੋਰੈਂਸ ਆਪਣੀ ਮਦਰ ਵਾਸਤੇ, ਮਦਰ ਇਨ ਲਾ ਵਾਸਤੇ
ਜੀ।
ਤੇ ਪਰ ਉਹਦੇ ਚ ਇੱਕ ਬੜੀ ਵਧੀਆ ਸੁਵਿਧਾ, ਮੈਨੂੰ ਨੀ ਹੋਰ ਦਾ, ਮੈਨੂੰ ਹੋਰ ਇੰਸ਼ੋਰੈਂਸ ਦਾ ਤਾਂ ਨਹੀਂ ਪਤਾ, ਪਰ ਇਹਦੇ ਚ ਵਧੀਆ ਹੈ ਜੀ ਵੀ ਤੁਸੀਂ ਨਾ 6 ਮਹੀਨੇ ਜਦੋਂ 6 ਮਹੀਨੇ ਵਾਸਤੇ ਉਹਨਾਂ ਨੇ ਇੰਡੀਆ ਜਾਂਦੇ ਨੇ ਉਹ
ਜੀ,
ਤਾਂ ਅਸੀਂ ਉਹਨੂੰ ਸਸਪੈਂਡ ਕਰਾ ਦਿੰਦੇ ਆ, ਬੰਦ ਕਰਾਉਣ ਦੇ ਬਣੀ ਬੰਦ ਨੀ ਕਰਾਉਂਦੇ, ਸਸਪੈਂਡ ਕਰਵਾ ਦਿੰਦੇ।
ਅੱਛਾ ਜੀ।
ਸਸਪੈਂਡ ਹੋ ਕੇ ਤੇ ਜਦੋਂ 6 ਮਹੀਨੇ ਮਗਰੋਂ ਆਉਂਦੇ ਨੇ ਤਾਂ ਉਹ ਅਸੀਂ ਕੰਟੀਨਿਊ ਕਰ ਲੈਂਦੇ ਆ। ਉਹਦੇ ਨਾਲ ਕੰਟੀਨਿਊ ਕੀ ਹੁੰਦਾ ਵੀ ਜਿਹੜਾ ਇੱਕ ਸਾਲ ਦਾ ਤੁਹਾਨੂੰ ਕੁਛ ਟਾਈਮ ਵੇਟਿੰਗ ਹੁੰਦੀ ਹੈ ਨਾ ਸਾਡੀ ਬਣੀ, ਕੋਈ ਵੀ ਆਪਾਂ ਇੰਸ਼ੋਰੈਂਸ ਲੈਂਦੇ ਆ ਕੁਛ ਵੇਟਿੰਗ ਟਾਈਮ ਹੁੰਦਾ ਵੀ ਉਸ ਤੋਂ ਬਾਅਦ ਤੁਸੀਂ ਕੁਛ ਉਹ ਲੈ ਸਕਦੇ ਆ,
ਤਾਂ
ਉਹਦੇ ਚੋਂ ਵੇਟਿੰਗ ਟਾਈਮ ਸਾਰਾ ਖਤਮ ਹੋ ਜਾਂਦਾ।
ਓਕੇ, ਸੋ ਜੇ ਮਤਲਬ ਤੁਹਾਡੇ ਕਹਿਣ ਦਾ ਮਤਲਬ ਜੇ ਰੈਗੂਲਰ ਪੇਰੈਂਟਸ ਆ ਰਹੇ ਨੇ ਤਾਂ ਨਵੀਂ ਹਮੇਸ਼ਾ ਲੈਣ ਦੇ ਬਜਾਏ ਇੰਸ਼ੋਰੈਂਸ ਤੁਸੀਂ ਉਹਨੂੰ ਸਸਪੈਂਡ ਵੀ ਕਰਾ ਸਕਦੇ ਹੋ?
ਹਾਂਜੀ, ਤੁਸੀਂ ਸਸਪੈਂਡ ਕਰਵਾ ਸਕਦੇ ਬੂਪਾ ਦੇ ਵਿੱਚ, ਹੈਗੀ ਆ, ਬਾਕੀ ਮੈਨੂੰ ਹੋਰ ਦਾ ਮੈਨੂੰ ਪਤਾ ਨੀ ਜੀ।
ਠੀਕ ਆ, ਸੋ ਜਿਹੜੇ ਜਿਹੜੇ ਥੈਂਕ ਯੂ, ਸੋ ਬਹੁਤ ਵਧੀਆ ਇਹਨਾਂ ਨੇ ਇਨਫੋਰਮੇਸ਼ਨ ਦੇ। ਹਾਂਜੀ, ਨਹੀਂ ਨਹੀਂ ਠੀਕ ਹੈ, ਥੈਂਕ ਯੂ। ਸੋ ਗੁਰਸੇਵ ਸਿੰਘ ਜੀ, ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਇਹਨਾਂ ਨੇ ਤੇ
ਜੀ।
ਹਾਂਜੀ, ਪੇ ਸਸਪੈਂਡ ਵੀ ਕਰਾ ਸਕਦੇ ਆ। ਚਲੋ ਆਪਾਂ ਮੈਸੇਜ ਅੱਗੇ ਲੈਣੇ ਆ।
ਮੈਸੇਜ ਪਾਰਟੀ ਹੈ ਜੀ, ਧਨੀ ਸਾਹਿਬ ਤੋਂ ਸ਼ੁਰੂਆਤ ਕਰਦੇ। ਧਨੀ ਸਾਹਿਬ ਤੋਂ ਆਪਣਾ ਪੈਂਡਿੰਗ ਪਿਆ ਮੈਸੇਜ
ਜੀ,
ਸੋ ਇਹਨਾਂ ਦਾ ਸਵਾਗਤ ਕਰਦੇ ਆ ਧਨੀ ਸਾਹਿਬ ਦਾ, ਤੇ ਉਨੀ ਆਪਣੇ ਨਾਲ ਪਟੀਸ਼ਨਾਂ ਸਾਂਝੀਆਂ ਕੀਤੀਆਂ ਨੇ। ਕਹਿ ਰਹੇ ਨੇ ਕਿ ਸੱਚਾਈ ਦੇ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਆ, ਕਿਉਂਕਿ ਇਸ ਰਾਹ ਤੇ ਭੀੜ ਬਹੁਤ ਘੱਟ
ਜੀ।
ਬਿਲਕੁਲ, ਲੋਕਾਂ ਦਾ ਚਰਨ ਆਪਣਾ ਹੋਰ ਪਾਸੇ ਨੂੰ ਜਿਆਦਾ ਹੁੰਦਾ ਜਾ ਰਿਹਾ, ਇਸ ਦੇ ਨਾਲ ਉਹਨਾਂ ਨੇ ਭਗਤ ਸਿੰਘ ਤੇ ਸ਼ਹੀਦੀ ਦਿਨ ਤੇ ਸਾਡੇ ਨਾਲ ਸਤਰਾਂ ਸਾਂਝੀਆਂ ਕੀਤੀਆਂ। ਕਹਿੰਦੇ ਵੈਰੀਆਂ ਦੇ ਵੈਰ ਭੁਲਾ ਕੇ ਉਹਨੂੰ ਮਿਲੀਏ ਗੱਲ ਨਾਲ ਲਾ ਕੇ, ਗੋਰੇ ਆਣ ਬਲੈਤੋਂ ਖੰਘੇ ਗਏ ਭਗਤ ਸਿੰਘ ਤੋਂ ਟੰਗੇ, ਕਿਵੇਂ ਜਾਵਾਂ ਕਿਵੇਂ ਜਾਵੇ ਕੋਈ ਹੁਕਮ ਚਲਾ ਰਹੇ ਮਿੱਤਰਾਂ ਦੀ ਚੜ੍ਹਦੀ ਕਲਾ। ਬਹੁਤ ਬਹੁਤ ਧੰਨਵਾਦ ਘਨੀ ਸਾਹਿਬ ਜੀ। ਤੇ ਉਹ ਕਹਿ ਰਹੇ ਨੇ, ਕਹਿੰਦੇ ਕਈ ਲੋਕ 14 ਫਰਵਰੀ ਨੂੰ ਭਗਤ ਸਿੰਘ ਦੀ ਸ਼ਹੀਦੀ ਦਿਨ ਮੰਨਦੇ ਨੇ, ਸ਼ਾਇਦ ਉਹ ਉਹਨੂੰ ਜੋੜਦੇ ਹੁੰਦੇ ਜੀ ਕਿ ਅੱਜ ਦੇ ਦਿਨ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਮਿਲੀ। ਹਾਂਜੀ, ਪਰ ਨਹੀਂ, ਉਹ ਵੀ ਡੇਟ ਨੀ ਆ, ਉਹ ਡਿਫਰੈਂਟ ਡੇਟ ਆ, ਮੈਂ ਨੂੰ ਯਾਦ ਨਹੀਂ ਆ, ਪਰ ਮੈਂ ਸਾਂਝੀ ਜ਼ਰੂਰ ਕਰੂੰਗਾ
ਜੀ।
ਸੋ ਡਿਫਰੈਂਟ ਡੇਟ ਆ, ਜੋੜਦੇ ਹੁੰਦੇ ਆ, ਉਦੋਂ ਵੈਲੈਂਟਾਈਨ ਡੇ ਹੁੰਦਾ
ਜੀ ਜੀ,
ਤਾਂ ਉਸ ਕਰਕੇ। ਸੋ ਇਸ ਤੋਂ ਅੱਗੇ ਜੀ ਆਪਣੇ ਨਾਲ ਜਗਰੂਪ ਸਮਰਾ ਮੈਲਬਨ ਤੋਂ ਜੁੜੇ ਆ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਸਤਿ ਸ੍ਰੀ ਅਕਾਲ ਜਗਰੂਪ ਸਮਰਾ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿਚ। ਕਹਿੰਦੇ ਜੀ, ਇੱਕ ਕੁਸ਼ਚਨ ਤੁਹਾਡੇ ਵਾਸਤੇ, ਮੇਰੇ ਫਾਦਰ ਸਾਹਿਬ ਆਸਟ੍ਰੇਲੀਆ ਆਏ ਨੇ ਤੇ ਉਹਨਾਂ ਦੇ ਹੈਲਥ ਇੰਸ਼ੋਰੈਂਸ ਮੈਂ ਇੰਡੀਆ ਕਰਵਾ ਲਈ ਆ, ਜੇ ਮੈਂ ਆਸਟ੍ਰੇਲੀਆ ਇੰਸ਼ੋਰੈਂਸ ਲੈਣੀ ਹੋਵੇ ਤਾਂ ਮੈਂ ਲੈ ਸਕਦਾ ਹਾਂ?
ਹਾਂਜੀ ਹਾਂਜੀ, ਕਿਸੇ ਵੀ ਟਾਈਮ ਲੈ ਸਕਦੇ ਆ ਜੀ, ਜਸਟ ਅਪਲਾਈ ਕਰ ਲਓ ਤੇ ਮਿਲ ਜਾਏਗੀ। ਤਾਂ ਤੁਸੀਂ ਬੂਪਾ ਨੂੰ ਫੋਨ ਕਰੋ ਜਾਂ ਕਿਸੇ ਵੀ ਕੰਪਨੀ ਨੂੰ, ਸੋ ਕੋਈ ਐਡਾ ਚੱਕਰ ਨੀ, ਤੁਸੀਂ ਕਿਸੇ ਵੀ ਟਾਈਮ ਇੰਸ਼ੋਰੈਂਸ ਲੈ ਸਕਦੇ ਹੋ, ਬੰਦ ਕਰਾ ਸਕਦੇ ਹੋ।
ਹਾਂਜੀ, ਤੇ ਇਸ ਤੋਂ ਅੱਗੇ ਜੀ ਆਪਣੇ ਨਾਲ ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਮਿਲਿਆ। ਸਤਿ ਸ੍ਰੀ ਅਕਾਲ ਸੁਖਦੀਪ ਸਿੰਘ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿਚ
ਜੀ।
ਤੇ ਕਹਿੰਦੇ ਮੇਰੇ ਨਾਲ ਟੈਲਸਰਾ ਵਾਲੇ $2400 to $40 ਤੇ ਆ ਗਏ ਸੀ, ਸ਼ਾਇਦ ਮੈਨੂੰ ਪਹਿਲੀ ਵਾਰੀ ਗੁੱਸਾ ਆਇਆ ਸੀ।
ਆ ਜਾਂਦੇ ਜੀ, ਮੈਂ ਤੁਹਾਨੂੰ ਦੱਸ ਕੇ ਤੁਹਾਡੇ ਆਪਣਾ ਐਗਜ਼ਾਮਪਲ ਦੇ, ਪਰ ਉਹ ਕਾਗਜ਼ ਪੱਤਰ ਪੂਰਾ ਹੋਣਾ ਚਾਹੀਦਾ, ਮਤਲਬ ਐਵੀਡੈਂਸ ਪੂਰੀ ਹੋਣੀ ਚਾਹੀਦੀ, ਲੌਜਿਕ ਹੋਣਾ ਚਾਹੀਦਾ ਪ੍ਰੋਪਰ, ਹਨਾ ਤੇ। ਹਾਂਜੀ ਹਾਂਜੀ, ਅੰਕਾਰ ਸਿੰਘ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ, 2 Gold ਕਹਿੰਦਾ ਅੰਮ੍ਰਿਤ ਨੇ ਤਾਂ ਹੱਥ ਕਰਾ ਦਿੱਤੇ, ਦੇਖ ਲਓ ਬਹੁਤ ਵਧੀਆ ਗੱਲਾਂ ਕੱਢੀਆਂ ਅੱਜ ਉਹਨਾਂ ਨੇ। ਤੇ ਚਰਨਜੀਤ ਤਤਲਾ ਕੀ ਕਹਿ ਰਹੇ?
ਚਰਨਜੀਤ ਤਤਲਾ ਜੀ ਆਪਣੇ ਨਾਲ ਉਹਨਾਂ ਨੇ ਖਬਰ ਸਾਂਝੀ ਕੀਤੀ ਆ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਗੰਗਾ ਉਲਟੀ ਵਰੀ ਵਗੀ ਜਾਂਦੀ ਆ, ਤੇ ਸ਼ਾਨ ਟੈਟ ਨੇ ਭਾਰਤ ਦੀ ਜੋ ਨਾਗਰਿਕਤਾ ਦੇ ਅਪਲਾਈ ਕੀਤਾ ਹੋਇਆ ਸੀ ਉਹਨਾਂ ਨੂੰ ਮਿਲ ਗਈ ਆ,
ਉਲਟੇ ਬਾਂਸ ਬਰੇਲੀ ਕੋ ਜਾਣ ਲੱਗ ਪਏ ਆ। ਸ਼ੌਨ ਟੇਟ ਜਿਹੜਾ ਆਸਟ੍ਰੇਲੀਆ ਦਾ ਤੇਜ ਗੇਂਦਬਾਜ ਰਿਹਾ, ਬਹੁਤ ਮਤਲਬ ਫਾਸਟ ਬੋਲਿੰਗ ਕਰਦਾ ਰਿਹਾ, ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਗਈ ਜੀ। ਸਭ ਦਿਓ ਵਧਾਈਆਂ। ਉਲਟਾ ਨਾ ਲਈਏ ਇੱਧਰ, ਮਤਲਬ ਬੱਟਾ ਨਾ ਕਰ ਲਈਏ, ਇੱਧਰ ਲਈ ਉੱਧਰ ਚੱਲ ਜਾਣ, ਉੱਧਰ ਲਈ ਇੱਧਰ ਆ ਜਾਣ, ਲੋੜ ਹੀ ਨੀ ਹੈਗੀ ਹਨਾ। ਤਾਂ ਚਲੋ
ਪਾਓ ਪਟੀਸ਼ਨ,
ਪਟੀਸ਼ਨ ਪਾਈ ਕਹੋ ਜੀ ਗੁਰਪ੍ਰੀਤ ਗਿੱਲ ਨੂੰ, ਤਾਂ ਪਾਓ ਪਟੀਸ਼ਨ। ਤੇ ਹਾਂਜੀ, ਤੇ ਇੱਧਰ
ਜੀ, ਹਾਂਜੀ ਅਮਨਦੀਪ ਸਿੰਘ ਜੀ ਦਾ ਮੈਸੇਜ ਆਇਆ ਆਪਣੇ ਪੰਨੂ ਸਾਹਿਬ ਦਾ।
ਹਾਂਜੀ,
ਸੋ ਗੁਡ ਮਾਰਨਿੰਗ ਬੁਲਾ ਰਹੇ ਆ, ਉਹਨਾਂ ਨੂੰ ਸਵਾਗਤ ਕਰਦੇ ਪ੍ਰੋਗਰਾਮ ਦੇ ਵਿਚ। ਕਹਿੰਦੇ ਨੋਟ ਐਗਰੀ, ਉਹ ਐਗਰੀ ਨੀ ਕਰਦੇ ਕਿ ਐਲ ਡੀ ਦੀ ਕੁਆਲਿਟੀ ਡਾਊਨ ਆ, ਤੇ ਉਹ ਇੱਥੋਂ ਤੱਕ ਕਿ ਕਹਿ ਰਹੇ ਆ ਕਿ ਐਲ ਡੀ ਵਾਲੇ ਤਾਂ ਇੰਡੀਆ ਚ ਲਾਂਚ ਕਰਨ ਜਾ ਰਹੇ ਆ ਬਿਕੋਜ਼ ਆਫ ਲੋਕਲ ਕੁਆਲਿਟੀ, ਦੇ ਡਿਡਨਟ ਲਾਂਚ।
ਹਾਂਜੀ,
ਇਟਸ ਅ ਫੈਮਿਲੀ ਓਨਡ ਬਿਜ਼ਨਸ ਫਰੋਮ ਜਰਮਨੀ ਐਂਡ ਦੇ ਡੋਂਟ ਕੰਪਰੋਮਾਈਜ਼ ਵਿਦ ਕੁਆਲਿਟੀ ਜੀ।
ਇਨ੍ਹਾਂ ਨੇ ਇੱਕ ਹੋਰ ਗੱਲ ਵੀ, ਇਨ੍ਹਾਂ ਨੇ ਇੱਕ ਹੋਰ ਗੱਲ ਵੀ ਸ਼ੇਅਰ ਕੀਤੀ ਆ, ਕਹਿੰਦੇ ਵੀ ਜੀ ਗੱਲ ਵੈਸੇ ਜਿਹੜੀ ਆ ਗੱਲ ਹੈ ਜੀ ਹੱਸਣ ਵਾਲੀ ਆ, ਹੋ ਜਾਣੀ ਆ, ਤੇ ਉਹ ਕਹਿੰਦੇ ਉਹ ਵੀ ਮੇਰੇ ਨਾਲ ਹੀ, ਕਹਿੰਦੇ ਮੈਂ ਵੀ ਪਹਿਲਾਂ ਜਦੋਂ ਆਇਆ ਨਾ ਤਾਂ ਉਦੋਂ ਮੈਂ ਵੀ ਕਹਿੰਦਾ 85 ਸੈਂਟ ਦੀ ਬ੍ਰੈਡ ਲੈਂਦਾ ਹੁੰਦਾ ਸੀਗਾ, ਤੇ ਪੀ ਆਰ ਹੋਣ ਤੋਂ ਬਾਅਦ ਕਹਿੰਦਾ ਸਾਰੇ ਬ੍ਰੈਡ ਟਰਾਈ ਕਰ ਲਏ ਆ, ਪਰ ਕਹਿੰਦਾ ਸਵਾਦ ਹੀ 85 ਸੈਂਟ ਵਾਲੀ ਲੱਗਦੀ ਆ, ਕੀ ਕੀਤਾ ਜਾਵੇ ਕਹਿੰਦਾ ਵੈਸੇ। ਗੁੱਡੇ ਨੂੰ ਹਮੇਸ਼ਾ ਕਹਿੰਦੇ ਠੀਕ ਹੈ ਜੀ। ਪਰ ਦੇਖੋ ਜੀ ਐਲ ਡੀ ਦਾ ਜਿਹੜਾ ਮਾਡਲ ਹੈ ਨਾ, ਉਹ ਜਿਸ ਤਰ੍ਹਾਂ ਪਹਿਲਾਂ ਅਮਰਤ ਹੋਣੀ ਵੀ ਦੱਸਿਆ ਵੀ ਸਾਰੀਆਂ ਚੀਜ਼ਾਂ ਨੇ, ਪਰ ਫਿਰ ਵੀ ਅਸੀਂ ਜਿਹੜੀਆਂ ਬੇਸਿਕ ਲੋੜਾਂ ਨੇ, ਜਿਹੜੀਆਂ ਸਾਡੀਆਂ ਡੇਲੀ ਲੋੜਾਂ ਨੇ, ਉਹ ਕੀ ਕਰਦੇ ਨੇ ਉਹਨਾਂ ਨੂੰ, ਜਿੱਦਾਂ ਦੁੱਧ ਹੋ ਗਿਆ, ਬ੍ਰੈਡ ਹੋ ਗਈ, ਆਂਡੇ ਹੋ ਗਏ, ਇਨ੍ਹਾਂ ਨੂੰ ਉਹ ਬਹੁਤ ਚੀਪ ਸਟਾਈਲ ਦਾ ਪੇਸ਼ ਕਰਦੇ ਨੇ, ਮਾੜੀ ਤੋਂ ਮਾੜੀ, ਕਹਿੰਦੇ ਬਸ ਨਾ ਮਾਤਰੇ। ਬਾਕੀ ਚੀਜ਼ਾਂ ਜਿਹੜੀਆਂ ਨੇ ਐਲ ਡੀ ਦੀਆਂ ਕਈ ਵਾਰੀ ਵਧੀਆ ਹੁੰਦੀਆਂ ਨੇ, ਉਹ ਕੀ ਆ ਵੀ ਬਹੁਤਾ ਸ਼ੋ ਸ਼ਾਹ ਤੇ ਪੈਸੇ ਨੀ ਖਰਚਦੇ ਉਹਨੂੰ ਟਿਕਾਉਣ ਤੇ ਜਾਂ ਕੁਛ ਕਰਨ ਤੇ, ਸੋ ਇਸ ਕਰਕੇ ਨਾ ਉਹ ਜ਼ਿਆਦਾ ਬੈਟਰ ਰਹਿੰਦਾ ਆ। ਸੋ ਖੈਰ ਕੋਈ ਗੱਲ ਨੀ ਜੀ, ਆਪਾਂ ਸਾਰੇ ਸਰੋਤਿਆਂ ਜਿਹੜੇ ਸੁਨੇਹੇ ਆ ਉਹ ਲੈ ਲਏ ਆ, ਤੇ ਹੁਣ ਆਪਾਂ ਕਾਲਸ ਵੀ ਜਿਹੜੀਆਂ ਉਹ ਆਫ ਕਰ ਦਿੰਦੇ ਆ, ਕਿਉਂਕਿ ਹੁਣ ਇੱਕ ਦੋ ਖ਼ਬਰਾਂ ਨਾ ਤੁਹਾਡੇ ਨਾਲ ਜਾਂਦੇ ਜਾਂਦੇ ਹੋਰ ਸਾਂਝੀਆਂ ਕਰਨੀਆਂ ਸੀ। ਇੱਕ ਤਾਂ ਉਧਰ ਕਪਿਲ ਸ਼ਰਮਾ ਦੇ ਸ਼ੋਅ ਦੇ ਜਿਹੜੇ ਕਾਫੀ ਤਰਤੱਲੀ ਮਚੀ ਹੋਈ ਹੈ, ਸਿੱਧੂ ਸਾਹਿਬ ਦਾ ਰੌਲਾ ਪੈ ਰਿਹਾ ਕਿ ਸ਼ੋਅ ਛੱਡਣਾ ਚਾਹੀਦਾ ਜਾਂ ਨਹੀਂ ਛੱਡਣਾ ਚਾਹੀਦਾ, ਤੇ ਉਨ੍ਹਾਂ ਦਾ ਤਾਜ਼ਾ ਬਿਆਨ ਆ ਰਿਹਾ, ਕਹਿੰਦੇ ਵੀ ਜੇ ਸ਼ੋਅ ਨਾ ਕਰਾਂ ਤਾਂ ਕੀ ਪੰਜਾਬ ਦਾ ਢਿੱਡ ਕੱਟ ਕੇ ਆਪਣਾ ਭਰਾਂ। ਸੋ ਉਨ੍ਹਾਂ ਨੇ ਵੀ ਇਹ ਗੱਲ ਕਹੀ ਆ, ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਮਾੜੀ ਗੱਲ ਹੈ ਜੇ ਉਹ ਕੰਮ ਕਰ, ਮਤਲਬ ਉੱਥੇ ਆਪਣਾ ਚੱਲ ਰਿਹਾ ਉਹਨਾਂ ਦਾ ਕੰਮ ਤਾਂ। ਹੁਣ ਜਿਹੜੇ ਬਾਕੀ ਨੇ, ਬਾਕੀ ਐਮ ਪੀ ਐਮ ਐਲ ਏ ਨੇ, ਗੁਰਜੀਤ ਰਾਣਾ ਹੋਣੀ ਹੈ, ਤਾਂ ਉਹ ਕੀ ਉਨ੍ਹਾਂ ਨੇ ਆਪਣੇ ਬਿਜ਼ਨਸ ਬੰਦ ਕਰ ਦੇਣੇ ਆ ਫਿਰ ਜਿਹੜੇ ਚੱਲਦੇ ਨੇ, ਇਹ ਤਾਂ ਕੋਈ ਐਡੀ ਗੱਲ ਨਹੀਂ ਹੈਗੀ। ਤੇ ਉਧਰ ਜਿਹੜਾ ਸੁਨੀਲ ਗਰੋਵਰ ਦੇ ਨਾਲ ਰੌਲਾ ਪਿਆ ਹੋਇਆ ਕਪਿਲ ਸ਼ਰਮਾ ਦਾ, ਉਨ੍ਹਾਂ ਦੇ ਲੜਾਈ ਪੈ ਗਈ ਸੀ ਨਾ ਆਪਸ ਚ, ਕੁੱਟਮਾਰ ਹੋ ਗਈ। ਹਾਂਜੀ, ਆਸਟ੍ਰੇਲੀਆ ਤੋਂ ਗਏ ਸੀਗੇ ਮੁੜ ਕੇ, ਮੈਨੂੰ ਲੱਗਦਾ
ਆਸਟ੍ਰੇਲੀਆ ਮੈਲਬਨ ਤੋਂ ਸ਼ੋਅ ਕਰਕੇ
ਇੱਥੇ ਕਿਸੇ ਨੇ, ਮੈਨੂੰ ਲੱਗਦਾ ਇੱਥੇ ਕਿਸੇ ਨੇ ਕੰਮ ਕਰ ਦਿੱਤਾ ਉਨ੍ਹਾਂ ਦਾ ਆਸਟ੍ਰੇਲੀਆ ਵਾਲਿਆਂ ਨੇ, ਤੇ ਚਲੋ ਕੀਤਾ ਵੀ ਕੀ ਜਾਵੇ। ਤੇ ਉਹ ਮੈਨੂੰ ਨੀ ਲੱਗਦਾ ਕਹਿੰਦੇ ਉਹ ਇਕੱਠੇ ਹੋਣਗੇ ਸ਼ੋਅ ਦੇ ਵਿਚ, ਤੇ ਮੈਨੂੰ ਇਉਂ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿਚ ਉਹ ਸੁਨੀਲ ਗਰੋਵਰ ਆਪਣਾ ਸ਼ੋਅ ਲੈ ਕੇ ਆਊਗਾ, ਜਿੱਥੇ ਤੱਕ ਮੈਨੂੰ ਲੱਗਦਾ ਹੈ। ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਜਿੱਦਾਂ ਹੁਣ ਸੁਨੀਲ ਗਰੋਵਰ ਹੈ, ਉਨ੍ਹਾਂ ਦੀ ਪਾਪੂਲਰਿਟੀ ਬਹੁਤ ਜ਼ਿਆਦਾ ਵੱਧ ਗਈ ਸੀ, ਤੇ ਕਿਤੇ ਨਾ ਕਿਤੇ ਕਪਿਲ ਸ਼ਰਮਾ ਦੇ ਮਨ ਦੇ ਵਿਚ ਵੀ ਕਟਕਦੀ ਹੋਣੀ ਹੈ ਕਿ ਮੈਨੂੰ ਇਹ ਓਵਰਟੇਕ ਨਾ ਕਰ ਲਵੇ, ਇਹ ਵੀ ਹੋ ਸਕਦਾ ਹੈ। ਤੇ ਸ਼ਾਇਦ ਇਸੇ ਕਰਕੇ ਫਿਰ ਉਨ੍ਹਾਂ ਨੇ ਮਤਲਬ ਮਨ ਦੇ ਅੰਦਰ ਮਨ ਮੁਟਾਵ ਜਿਹੜੇ ਆ ਇਸ ਪੱਖੋਂ ਵੀ ਬਹੁਤ ਜ਼ਿਆਦਾ ਪੈ ਜਾਂਦੇ ਨੇ, ਮਤਲਬ ਇਹ ਵੀ ਇੱਕ ਗੱਲ ਹੈਗੀ ਆ। ਤੇ ਉਧਰ ਇੱਕ ਹੋਰ ਖ਼ਬਰ ਹੈ, ਕਹਿੰਦੇ ਨਵੇਂ ਬਣੇ ਮੰਤਰੀਆਂ ਦੇ ਅਜੇ ਜਾਰੀ ਨੇ ਚਾਮਲਾਰ, ਵਿਭਾਗਾਂ ਵੱਲ ਧਿਆਨ ਦੇਣ ਦੀ ਬਜਾਏ ਮੰਤਰੀ ਰੁੱਝੇ ਹੋਏ ਨੇ ਵਧਾਈਆਂ ਹਾਸਲ ਕਰਨ ਦੇ ਵਿਚ, ਤੇ ਸਕੱਤਰ ਚ ਰੌਣਕਾਂ ਨੇ ਪਰ ਕੰਮ ਕਾਜ ਦੀ ਰਫ਼ਤਾਰ ਪਹਿਲਾਂ ਵਰਗੀ ਆ। ਤੇ ਇੱਕ ਖ਼ਬਰ ਇਹ ਵੀ ਆ ਰਹੀ ਹੈ ਕਿ ਲਾਲ ਬੱਤੀ ਉਤਰਨ ਦੇ ਨਾਲ ਕੁਛ ਨਹੀਂ ਸੁਧਰਨਾ, ਤੇ ਬਾਕੀ ਇਹ ਵੀ ਗੱਲ ਆ ਰਹੀ ਹੈ ਕਿ ਚਲੋ ਲਾਲ ਬੱਤੀ ਤਾਂ ਗੱਡੀਆਂ ਤੋਂ ਉਤਰ ਗਈ ਜਿਹੜੀ, ਪਰ ਮਨ ਦੇ ਵਿਚ ਲਾਲ ਬੱਤੀ ਲੱਗੀ ਹੋਈ ਆ, ਉਹਨੂੰ ਉਤਾਰਨਾ ਜਿਹੜਾ ਉਹਨੂੰ ਕਾਫੀ ਸਮਾਂ ਲੱਗੇਗਾ, ਤੇ ਉਸ ਦੇ ਲਈ ਮਤਲਬ ਕਾਫੀ ਕੰਮ ਕਰਨਾ ਪਏਗਾ। ਤੇ ਖ਼ਬਰਾਂ
ਫਿਰ ਵੀ ਐਪਰੀਸ਼ੀਏਟ ਕਰਦੇ ਜਿਹੜੀ ਉਹਨੇ ਗੱਡੀ ਤੋਂ ਲਾਹ ਦਿੱਤੀ ਆ,
ਇੱਕ ਖ਼ਬਰ ਆਬੂ ਧਾਬੀ ਤੋਂ ਵੀ ਆ ਰਹੀ ਹੈ ਕਿ ਪਾਕਿਸਤਾਨੀ ਵਿਅਕਤੀ ਦੇ ਕਤਲ ਦਾ ਮਾਮਲਾ ਸੀਗਾ ਉੱਥੇ, ਤੇ ਉਥੋਂ ਅਦਾਲਤ ਨੇ
10 ਪੰਜਾਬੀਆਂ ਦੀ ਸਜ਼ਾ ਮਾਫ਼ ਕੀਤੀ ਔਰ ਇਸ ਦੇ ਵਿਚ ਮਤਲਬ ਜਿਹੜੇ ਐਸ ਪੀ ਓਬਰਾਏ ਨੇ ਕਾਫ਼ੀ ਸਮੇਂ ਤੋਂ ਇਹ ਕੰਮ ਕਰਦੇ ਨੇ, ਹੈਲਪ ਕਰਦੇ ਨੇ ਪੰਜਾਬੀਆਂ ਦੀ ਕਿਉਂਕਿ ਉਨ੍ਹਾਂ ਦੇ ਬਿਜ਼ਨਸ ਨੇ ਡੁਬਈ ਦੇ ਵਿਚ ਤੇ ਉਨ੍ਹਾਂ ਨੇ ਮਰਹੂਮ ਫਰਹਾਨ ਰਿਆਜ਼ ਦੇ ਪਿਤਾ ਮੁਹੰਮਦ ਰਿਆਜ਼ ਦੇ ਨਾਲ ਮਿਲ ਕੇ ਉਨ੍ਹਾਂ ਨਾਲ ਸਮਝੌਤਾ ਕੀਤਾ। ਉਥੇ ਤੁਹਾਨੂੰ ਪਤਾ ਬਲੱਡ ਮਨੀ ਦੇਣਾ ਪੈਂਦਾ ਤੇ ਉਹ ਸਾਰਾ ਕੁਛ ਉਨ੍ਹਾਂ ਨੇ ਕਾਰਵਾਈ ਪੂਰੀ ਕਰਕੇ ਅਦਾਲਤ ਵੱਲੋਂ 10 ਪੰਜਾਬੀਆਂ ਦੀ ਜਿਹੜੀ ਹੈ ਸਜ਼ਾ ਮੁਆਫ ਕਰ ਲਈ ਹੈ। ਹੁਣ ਰੌਲਾ ਇੱਥੇ ਇਹ ਪੈਂਦਾ ਕਿ ਅਗਰ ਲੜਦੇ ਨੇ ਨਾ ਤਾਂ ਇਹ ਅਸੀਂ ਸਮੱਸਿਆ ਨਾ ਕਾਫੀ ਇੱਥੇ ਡਿਟੇਲ ਦੇ ਵਿਚ ਕਿਸੇ ਦਿਨ ਗੱਲ ਕਰਾਂਗੇ। ਲਓ ਜੀ, ਉਧਰ ਐਸ ਜੀ ਪੀ ਸੀ ਦੇ ਪੱਕੇ ਮੁਲਾਜ਼ਮਾਂ ਵਾਂਗ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਅਖੰਡ ਪਾਠੀਆਂ ਦੀ ਐਸ ਜੀ ਪੀ ਸੀ ਨੂੰ ਚੇਤਾਵਨੀ, ਜਿਹੜੇ ਅਖੰਡ ਪਾਠੀ ਨੇ। ਸੋ ਇਹ ਵੀ ਕਿਆ ਬਾਤ ਹੈ, ਵੀ ਨਵੀਂ ਗੱਲ ਹੈ ਤੇ ਮਤਲਬ ਕਿਆ ਬਾਤ ਹੀ ਹੈ ਹਨਾ। ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਇਤਿਹਾਸਕ ਗੁਰਧਾਮਾਂ ਵਿਚ ਸ੍ਰੀ ਅਖੰਡਵਾੜ ਸਾਹਿਬ ਦੀ ਡਿਊਟੀ ਕਰਦੇ ਅਖੰਡ ਪਾਠੀ ਸਿੰਘਾਂ ਨੇ ਉਨ੍ਹਾਂ ਨੂੰ ਐਸ ਜੀ ਪੀ ਸੀ ਦੇ ਪੱਕੇ ਮੁਲਾਜ਼ਮਾਂ ਵਾਂਗ ਸਹੂਲਤ ਦੇਣ ਦੇ ਰੋਸ ਵਜੋਂ ਐਸ ਜੀ ਪੀ ਸੀ ਖਿਲਾਫ਼ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਸੋ ਇਹ ਵੀ ਇਕ ਮਸਲਾ ਆ, ਜਿਹੜੇ ਅਖੰਡ ਪਾਠ ਇੰਨੇ ਚੱਲਦੇ ਨੇ ਉਥੇ ਡਿਊਟੀਆਂ ਲੱਗਦੀਆਂ ਨੇ ਤੇ ਉਨ੍ਹਾਂ ਨੂੰ ਕਿਸ ਰੇਟ ਤੇ ਦਿੱਤਾ ਜਾ ਰਿਹਾ, ਇਹ ਵੀ ਇਕ ਚਿੰਤਾ ਦਾ ਵੈਸੇ ਵਿਸ਼ਾ ਹੈ। ਚਲੋ ਜਾਂਦੇ ਜਾਂਦੇ ਇਕ ਮੈਸੇਜ ਅੰਮ੍ਰਿਤ ਗਰਾਇਆ ਵੀ ਹੱਸ ਰਹੇ ਨੇ, ਕਹਿੰਦੇ ਕਪਿਲ ਨੇ ਵੀ ਬਾਈ ਜੀ ਐਲ ਡੀ ਦੀ ਪੀਤੀ ਲੱਗਦੀ ਹੈ ਜੀ, ਸ਼ਰਾਬ ਜਦੋਂ ਲੜੇ ਨਾ ਆਸਟ੍ਰੇਲੀਆ ਜਾਂਦੇ ਐਲ ਡੀ ਤੋਂ, ਕਹਿੰਦੇ ਉਹਨਾਂ ਨੇ ਬੀਅਰ ਪੀ ਲਈ, ਲੱਗਦਾ ਜਾਂਦੇ ਲੜ ਪਏ ਤੇ ਖੈਰ ਅੱਜ ਵਧੀਆ ਗੱਲਾਂ ਬਾਤਾਂ ਹੋਈਆਂ ਜੀ ਤੇ ਆਪਾਂ ਲਈਏ ਜਾ ਤੇ ਫਿਰ ਜਾਂਦੇ ਜਾਂਦੇ ਇੱਕ ਗੀਤ ਸੁਣਾਈਏ ਸਰੋਤਿਆਂ ਨੂੰ।
ਬਿਲਕੁਲ, ਤੇ ਮੈਨੂੰ ਲੱਗਦਾ ਕਿ ਸਿੱਧੂ ਭਾਈ ਜਾਂਦੇ ਜਾਂਦੇ ਅੱਜ 23 ਮਾਰਚ ਸੀ, ਇੱਕ ਵਾਰੀ ਦੁਹਰਾ ਦੋ ਵਿਚਾਰ ਆਪਣਾ ਜਿਹੜਾ ਆਪਣਾ ਚੱਲਿਆ ਸੀ, ਗੱਲਬਾਤ ਚੱਲੀ ਸੀ ਵਿਚਾਰਧਾਰਾ ਦੀ।
ਹਾਂਜੀ, ਹਾਂਜੀ, ਵਿਚਾਰਧਾਰਾ ਤਾਂ ਇਹੀ ਹੈ ਕਿ ਜਿਹੜਾ ਮਤਲਬ ਸ਼ਹੀਦੀ ਹੈ, ਸ਼ਹੀਦੀ ਤੋਂ ਆਪਾਂ ਸਿੱਖਣਾ ਆ ਉਹਨਾਂ ਦੀ, ਇੱਦਾਂ ਨਾ ਆਪਾਂ ਮਨਾ ਕੇ ਅੱਜ ਹੀ ਬੰਦ ਕਰ ਦੇਣਾ ਸਾਰਾ ਕੁਛ, ਤੇ ਉਹ ਇਹ ਹੈ ਵੀ ਜੋ ਸਾਡੇ ਸਾਹਮਣੇ ਆ ਸਮਾਜ ਦੇ ਵਿਚ ਸਾਨੂੰ ਉਨ੍ਹਾਂ ਨੇ ਦਿੱਤਾ ਆ, ਸ਼ਹੀਦੀ ਦਿੱਤੀ ਆ ਉਨ੍ਹਾਂ ਨੇ, ਉਹ ਸਾਨੂੰ ਦੇਖਣਾ ਚਾਹੀਦਾ ਆ ਕਿ ਸਾਡਾ ਮਤਲਬ ਉਨ੍ਹਾਂ ਦੀ ਸੋਚ ਕੀ ਸੀਗੀ ਸ਼ਹੀਦੀ ਪਾਉਣ ਦੇ ਪਿੱਛੇ, ਪਿਛਲੇ ਉਨ੍ਹਾਂ ਦੀ ਜਿਹੜਾ ਜੀਵਨ ਸੀ। ਕਰਤਾਰ ਸਿੰਘ ਸਰਾਭਾ ਦਾ ਬੜਾ ਛੋਟਾ ਸੀ, 19 ਸਾਲ ਦਾ ਸੀ, 23 ਸਾਲ ਦਾ ਭਗਤ ਸਿੰਘ ਸੀ, ਤੇ ਮਤਲਬ ਤੁਸੀਂ ਦੇਖੋ ਕਿ ਉਨ੍ਹਾਂ ਦੀ ਸੋਚ ਕਿੱਡੀ ਉੱਚੀ ਹੋ ਗਈ, ਕਿਹੜੀ ਉਮਰੇ ਉਨ੍ਹਾਂ ਨੇ ਆਪਣੀ ਸੋਚ ਨੂੰ ਬਣਾਉਣਾ ਸ਼ੁਰੂ ਕੀਤਾ ਸੀ। ਤੇ ਤੁਸੀਂ ਦੇਖਿਆ ਹੋਗੇ ਕਿ ਅਜੀਤ ਸਿੰਘ ਉਨ੍ਹਾਂ ਦੇ ਚਾਚਾ ਜੀ ਕਹਿ ਰਹੇ ਨੇ ਬੰਦੂਕਾਂ ਕਿਉਂ ਬੀਜ ਰਿਹਾ ਹਨਾ, ਤੇ ਉਨ੍ਹਾਂ ਨੇ ਕਿੱਦਾਂ ਉਨ੍ਹਾਂ ਨੂੰ ਮਤਲਬ ਫਿਰ ਉਹ ਕਾਲਜ ਪੜ੍ਹੇ ਵੀ, ਆਪਣੀ ਪੜ੍ਹਾਈ ਵੀ ਕੀਤੀ, ਕਿਤਾਬਾਂ ਵੀ ਪੜ੍ਹੀਆਂ, ਲੋਕਾਂ ਨੂੰ ਵੀ ਮਿਲੇ, ਆਜ਼ਾਦੀ ਘੁਲਾਟੀਆਂ ਨੇ ਮਿਲੇ, ਉਨ੍ਹਾਂ ਦੀ ਸੋਚ ਵੀ ਹਾਸਲ ਕੀਤੀ, ਤੇ ਜਿਹੜਾ ਇਹ ਕੰਮ ਹੈ ਮਾਰਨ ਮਰਾਈ ਵਾਲਾ ਤਾਂ ਉਨ੍ਹਾਂ ਨੇ ਬਹੁਤ ਘੱਟ ਕੀਤਾ ਹੈ ਨਾ। ਸੋ ਇਸ ਕਰਕੇ
ਹਾਂਜੀ
ਸਾਨੂੰ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਕਿ ਜਿਹੜੀ ਸੋਚ ਦੇ ਵੱਲ ਨੂੰ ਆਪਾਂ ਜ਼ਿਆਦਾ ਪਹਿਰਾ ਦਈਏ, ਸ਼ਹੀਦੀ ਦੇ ਵੱਲ ਨੂੰ ਤਾਂ ਆਪਾਂ ਦਿੰਦੇ ਆ, ਸੋਚ ਵੱਲ ਨੂੰ ਵੀ ਆਪਾਂ ਦਈਏ। ਸੋ ਇੰਨਾ ਕਹਿੰਦੇ ਹੋਏ ਮੈਂ ਲੈਣਾ ਇਜਾਜ਼ਤ ਦੀ ਤੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਫਾਂਸੀ ਫਰੰਗੀ ਡਾਇਰ ਦੀ ਨਾ ਮੈਨੂੰ ਦਬ ਕਟਰਾ ਇੱਥੋਂ ਦੇਵਤੇ ਡਰਦੇ ਹੋਣਗੇ ਸਾਨੂੰ ਕੀ ਤੇਰੀ ਪਰਵਾਹ ਮੈਂ ਵਰਨਾ ਤੈਨੂੰ ਲਾੜੀਏ ਆ ਗਲ ਵਿੱਚ ਬਾਹਾਂ ਪਾ ਝੂਟਾ ਲੈਣਾ ਤੇਰੀ ਪੀਂਗ ਤੇ ਲੈਣਾ ਤੇਰੀ ਪੀਂਗ ਤੇ ਸਾਨੂੰ ਚਾਵਾਂ ਨਾਲ ਛੁਟਾ ਸਾਨੂੰ ਚਾਵਾਂ ਨਾਲ ਛੁਟਾ ਸਾਡੇ ਦਿਲ ਵਿੱਚ ਭਾਂਬੜ ਭੜਕਦੇ ਤੱਕ ਚੱਲਿਆਂ ਵਾਲਾ ਖੈਰ ਨਹੀਂ ਪਿੱਛੇ ਮੁੜ ਕੇ ਵੇਖਦੀ ਕਦੇ ਇਨਕਲਾਬ ਦੀ ਲਹਿਰ ਕਰ ਦਿਆਂਗੇ ਮੇਮਾਂ ਰੰਡੀਆਂ ਥੋਡੀ ਨਹੀਂ ਜ਼ਾਲਮੋ ਖੈਰ ਸਾਡੀ ਅਣਖ ਨੂੰ ਆਉਣ ਕਚੀਚੀਆਂ ਸਾਡੀ ਅਣਖ ਨੂੰ ਆਉਣ ਕਚੀਚੀਆਂ ਕਰੇ ਹਿੰਦ ਤੇ ਹਕੂਮਤ ਗੈਰ ਕਰੇ ਹਿੰਦ ਤੇ ਹਕੂਮਤ ਗੈਰ ਹੱਸ ਹੱਸ ਜਾਨਾਂ ਵਾਰ
ਨਹੀਂ ਸਾਡੇ ਕਿੱਥੇ ਲਿਖਿਆ ਕਰੂੰਗੀ ਅਨਪੜ੍ਹ ਦੀ ਕਲਮ ਕਟਾਰ ਅਨਪੜ੍ਹ ਦੀ ਕਲਮ ਕਟਾਰ ਅਨਪੜ੍ਹ ਦੀ ਕਲਮ ਕਟਾਰ